ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਵਾਰ ਮਹੱਲਾ ਪੰਜਵਾ ਡੱਖਣੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਚੋ ਸੱਜਣ ਵੈਂਡਿਆ ਡੇਈ ਸਿਸ ਉਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਮਨ ਬਿਰਤੀਆਂ ਇਕਾਗਰ ਕਰੋ। ਮੁੱਕਦੀ ਹੋਈ ਜ਼ਿੰਦਗੀ ਜੋ ਬੜੀ ਤੇਜ਼ੀ ਨਾਲ ਮੁੱਕ ਰਹੀ ਹੈ, ਇਹਦਾ ਕੁਝ ਸਮਾਂ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਉਮਰ ਉਹਾ ਵਿੱਚ ਲੇਖੇ ਦੇ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੇ ਮੁਜ਼ਰੇ ਸਮਾਂ ਲੇਖੇ ਲਾਈਏ। ਪਿੱਛੇ ਆਪ ਜੀ ਸੁਣ ਚੁੱਕੇ ਹੋ ਗੁਰੂ ਅਮਰਦਾਸ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਮਾਰੂ ਰਾਗ ਦੇ ਅੰਦਰ ਬਾਰ ਕੱਲ ਸਮਾਪਤ ਹੋ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਅੰਮ੍ਰਿਤ ਵਚਨ ਬਾਰ, ਇਹਦੇ ਚ ਪੌੜੀਆਂ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਅਤੇ ਮਹੱਲੇ ਵੀ ਉਹਤੇ ਕਰਕੇ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਨੇ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ।
ਮਾਰੂ ਵਾਰ ਮਹੱਲਾ ਪੰਜਵਾ ਡੱਖਣੇ ਮਹੱਲਾ ਪੰਜਵਾ।
ਮਾਰੂ ਤਾਂ ਰਾਗ ਹੈ, ਉਹਦੇ ਵਿਚ ਬਾਰ ਨਾਮ ਹੈ ਪੌੜੀਆਂ ਦਾ। ਪੌੜੀਆਂ ਗੁਰੂ ਅਰਜਨ ਦੇਵ ਜੀ ਦੀਆਂ ਹੋਣਗੀਆਂ ਸਾਰੀਆਂ। ਮਹੱਲਾ ਪੰਜਵੇਂ ਤੋਂ ਭਾਵ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ, ਇਹਦੇ ਨਾਲ ਲਿਖਿਆ ਡੱਖਣੇ ਤੇ ਨਾਲ ਫੇਰ ਲਿਖਿਆ ਮਹੱਲਾ ਪੰਜਵਾਂ। ਇਹਦੇ ਵਿਚ ਜਿਹੜੇ ਮਹਾਰਾਜ ਸਾਹਿਬ ਜੀ ਨੇ ਦੋਹਰਿਆਂ ਤੇ ਸੋਠਿਆਂ ਦੀ ਚਾਲ ਇਹ ਹੁੰਦੀ ਹੈ, ਜਿਵੇਂ ਇਹਨੂੰ ਥੋੜਾ ਜਿਹਾ ਡੱਖਣਾ ਕਿਉਂ ਲਿਖਿਆ, ਉਹਦਾ ਕਾਰਨ ਇਹ ਹੈ ਕਿ ਸਤਿਗੁਰੂ ਜੀ ਰਾਮਸਰ ਵਾਲੀ ਜਗ੍ਹਾ ਸਥਾਨ ਤੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕਰ ਰਹੇ ਸੀ। ਉਸ ਸਮੇਂ ਲੰਮੇ ਦੇਸ਼ ਦੀ ਸੰਗਤ ਆਈ ਹੈ, ਲੰਮਾ ਦੇਸ਼ ਮੁਲਤਾਨ ਦੇ ਪਾਸ ਦੇ ਇਲਾਕੇ ਦਾ, ਇਹ ਸਾਰੇ ਨੂੰ ਲੰਮਾ ਦੇਸ਼ ਕਹਿੰਦੇ, ਮੁਲਤਾਨ ਦਾ ਇਲਾਕਾ ਹੈ। ਉਹ ਸੰਗਤਾਂ ਨੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਤੇ ਆਪ ਜੀ ਕੁਝ ਸਮਾਂ ਆ ਕੇ ਸੰਗਤ ਨੂੰ ਜਿੱਥੇ ਮੰਜੀ ਸਾਹਿਬ ਹੈ ਦੀਵਾਨ ਹਾਲ ਬਣਿਆ ਹੋਇਆ ਉੱਥੇ ਆ ਕੇ ਦਰਸ਼ਨ ਦਿਆ ਕਰਦੇ, ਬਾਕੀ ਸਮਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਬਤੀਤ ਕਰਦੇ। ਨਮਸਕਾਰ ਸੰਗਤਾਂ ਨੇ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੂੰ, ਬੇਨਤੀ ਕੀਤੀ ਮਹਾਰਾਜ ਜੀ ਸਾਡੀ ਬੋਲੀ ਵਿੱਚ, ਜਿਹੜੀ ਸਾਡੀ ਉੱਧਰ ਦੀ ਬੋਲੀ ਹੈ ਮੁਲਤਾਨ ਦੀ, ਉਹਦੇ ਵਿੱਚ ਆਪ ਕਿਰਪਾ ਕਰਕੇ ਉਪਦੇਸ਼ ਦਿਓ। ਮਹਾਰਾਜ ਸਾਹਿਬ ਨੇ ਫਿਰ ਇਹ ਵਾਰ ਉਚਾਰਨ ਕਰਕੇ ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਿਵੇਂ ਅੰਮ੍ਰਿਤ ਵਚਨ ਉਚਾਰਨ ਕੀਤੇ ਹੈ ਤੇ ਉਹ ਜਿਹੜਾ ਡੱਖਣਾ ਸ਼ਬਦ ਹੈ, ਵੈਸੇ ਤਾਂ ਦੋਹੇ ਦੀ ਚਾਲ ਹੀ ਹੁੰਦੀ ਹੈ ਪਰ ਇਹ ਦੋਹੇ ਦੀ ਚਾਲ ਦਾ ਇੱਕ ਛੰਦ ਹੈ ਤੇ ਸੋਠੇ ਦੀ ਚਾਲ ਵੀ ਹੈ, ਇਹ ਤੇ ਵੀ ਡੱਖਣੇ ਹੁੰਦੇ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਅਵਤਾਰ ਧਾਰਨ ਦੀ ਜਨਮ ਭੂਮੀ ਮਹਾਰਾਜ ਦੀ ਹੈ ਨਾ, ਉਹ ਤੋਂ ਦੱਖਣ ਵਾਲੇ ਪਾਸੇ ਉਹੀ ਬਣਦਾ ਫਿਰ ਮੁਲਤਾਨ ਸ਼ਾਹੀਵਾਲ ਇਤਿਹਾਸਕ ਇਸ ਦੇ ਇਲਾਕੇ ਦੀ ਬੋਲੀ ਵਿੱਚ ਜਿਹੜੇ ਬੋਲ ਬੋਲੇ ਜਾਂਦੇ ਨੇ ਉਹਦੇ ਅਨੁਸਾਰ ਇਹ ਡੱਖਣੇ ਨਾਮ ਤੋਂ ਪ੍ਰਸਿੱਧ ਹੈ। ਇਹਦੇ ਵਿੱਚ ਦੱਦੇ ਦੀ ਥਾਂ ਤੇ ਡੱਡਾ, ਸੱਸੇ ਦੀ ਥਾਂ ਤੇ ਹਾਹਾ, ਇਹ ਸਵਰਨ ਤਾਂ ਦਿਖਾਈ ਗਈ ਹੈ। ਸਵਰਨੀ ਅੱਖਰ ਹੁੰਦੇ ਨੇ ਜਿਹੜੇ ਅਰਥ ਵਿੱਚ ਇੱਕ ਦੂਜੇ ਦਾ ਥਾਂ ਲੈ ਲੈਂਦੇ ਹੈ ਤੇ ਇਹ ਵੀ ਦਿਖਾਓ ਨੂੰ ਦਿਖਾਓ ਕਹਿਣਗੇ, ਸਭ ਨੂੰ ਹੱਬ ਕਹਿਣਗੇ। ਇਹ ਡੱਖਣਾ ਇਸ ਕਰਕੇ ਹੈ ਕਿਉਂਕਿ ਪੰਜਾਬ ਤੋਂ ਅਗਲਾ ਇਲਾਕਾ ਪੰਜਾਬ ਦੇ ਦੱਖਣ ਵੱਲ ਹੈ, ਇਸ ਕਰਕੇ ਇਹਦਾ ਨਾਮ ਦੱਖਣੀ ਵੀ ਹੈ ਤੇ ਇਸ ਦਾ ਸਾਧ ਸਿੰਘ ਜੀ ਮਹਾਰਾਜ ਸਾਹਿਬ ਨੇ ਐਸੇ ਹੀ ਬਚਨ ਕੀਤੀ ਹੈ ਤੇ ਇਸ ਨੂੰ ਦੱਖਣ ਦੀ ਬੋਲੀ ਵੀ ਉਹੀ ਹੈ ਤਾਂ ਕਰਕੇ ਇਹਨੂੰ ਡੱਖਣੇ ਕਿਹਾ। ਡੱਖਣੇ ਨਾਮ ਦੱਖਣ ਤੋਂ ਹੈ, ਇਸ ਕਰਕੇ ਇਹ ਲਹਿੰਦੀ ਦੀ ਬੋਲੀ ਦੇ ਵਿੱਚ ਪਹਿਲਾਂ ਮਹਾਰਾਜ ਸਾਹਿਬ ਜੀ ਮੰਗਲ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤ ਚੇਤਨ ਆਨੰਦ ਬ੍ਰਹਮ ਦੇ ਵਿਸ਼ੇਸ਼ਣ ਹਨ, ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਹੈ। ਹੁਣ ਪ੍ਰਸ਼ਨ ਹੈ ਸਤਿਗੁਰਾਂ ਨੂੰ, ਗਰੀਬ ਨਿਵਾਜ, ਪਰਮੇਸ਼ੁਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਇਹ ਸਵਾਲ ਹੈ। ਇਹਦੇ ਉੱਤਰ ਵਿੱਚ ਮਹਾਰਾਜ ਸਾਹਿਬ ਜੀ ਤੇ ਇਉਂ ਅੱਗੇ ਸਾਧ ਸਿੰਘ ਜੀ ਬਾਣੀ ਉਚਾਰਨ ਕਰਦੇ ਨੇ ਕਿ ਹੇ ਭਾਈ, ਪਰਮੇਸ਼ੁਰ ਦੀ ਪ੍ਰਾਪਤੀ ਲਈ ਸ਼ਰਧਾ ਤੇ ਪਿਆਰ ਦੇ ਸਹਿਤ ਇਉਂ ਬੇਨਤੀ ਕਰਿਆ ਕਰੋ। ਅਗੇ ਜੀ ਸਾਨੂੰ ਬੇਨਤੀ ਨਹੀਂ ਕਰਨੀ ਆਉਂਦੀ, ਕਹਿੰਦੇ ਲੋ ਮੈਂ ਢੰਗ ਦੱਸਦਾ ਵੀ ਇਉਂ ਬੇਨਤੀ ਕਰਿਆ ਕਰੋ।
ਤੂੰ ਚੋ ਸੱਜਣ ਮੈਂਡਿਆ,
ਹੇ ਮੈਂਡਿਆ ਮੇਰੇ ਸੱਜਣ ਪਿਆਰੇ ਮਿੱਤਰ ਰੂਪ ਪ੍ਰਭੂ, ਤੇ ਹੇ ਪਰਮੇਸ਼ੁਰ ਜੀ,
ਤੂੰ ਚੋ ਸੱਜਣ ਮੈਂਡਿਆ,
ਹੇ ਮੈਂਡਿਆ ਮੇਰੇ ਸੱਜਣ ਪਿਆਰੇ ਮਿੱਤਰ ਰੂਪ ਪ੍ਰਭੂ, ਜੇਕਰ ਤੂੰ ਇਉਂ ਚੋ ਨਾਵੇਂ ਉਚਾਰਨ ਕਰਨ ਦਾ, ਚੋ ਨਾਵੇਂ ਉਤਸ਼ਾਹ ਦਾ ਵੀ ਹੁੰਦਾ ਪਰ ਉਚਾਰਨ ਕਰਨ ਤੋਂ ਭਾਵ ਹੈ ਇੱਥੇ, ਤੇ ਉਚਾਰਨ ਕਰੇ ਕੀ ਉਚਾਰਨ ਕਰੇ ਕਿ ਮੈਨੂੰ ਪ੍ਰਾਪਤ ਹੋਣਾ ਹੈ ਤਾਂ ਫਿਰ ਇੱਕ ਸ਼ਰਤ ਹੈ ਮੇਰੀ ਵੀ ਤੂੰ ਆਪਣਾ ਸਿਰ ਭੇਟ ਕਰ ਦੇ ਮੈਨੂੰ। ਜੇ ਤੂੰ ਇਉਂ ਚੋ ਉਚਾਰਨ ਕਰੇ ਵੀ ਮੈਨੂੰ ਤੇਰੇ ਸਿਰ ਦੀ ਲੋੜ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਦੀ ਧਰਤੀ ਕਿਹਾ ਸੀ ਵੀ ਸਿਰ ਦੀ ਲੋੜ ਹੈ, ਇਉਂ ਜੇ ਕਿਤੇ ਤੂੰ ਮੰਗ ਕਰਿਆ ਇਉਂ ਕਹੇ ਤੂੰ
ਦੇ ਸਿਸ ਉਤਾਰ,
ਅਸੀਂ ਆਪਣਾ ਪ੍ਰਤੱਖ ਸਿਰ ਉਤਾਰਨ ਵੇਲੇ ਵੀ ਦੇਰ ਨਹੀਂ ਲਾਵਾਂਗੇ, ਉਸ ਵੇਲੇ ਭੇਟ ਕਰ ਦਿਆਂਗੇ। ਸਤਿਗੁਰ ਆ ਗਏ ਸੀਸ ਭੇਟ ਕਰ ਦਿਓ, ਮੈਂ ਉਸੇ ਵੇਲੇ ਭੇਟ ਕਰ ਦਿਆਂ, ਕਿਉਂਕਿ ਐਸੀ ਪ੍ਰਥਾ ਚਲੀ ਆ ਰਹੀ ਹੈ। ਸੰਮਨ ਜੋ ਇਸ ਪ੍ਰੇਮ ਕੀ, ਦਮ ਕਿਉਂ ਹੋਤੀ ਸਾਟ, ਰਾਵਣ ਹੋਤੇ ਸੋ ਰੰਕਨ ਹੈ ਜਿਨ ਸਿਰ ਦੀ ਨੇ ਕਾਟ। ਉਹਨੇ ਵੀ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਸ਼ਿਵ ਜੀ ਨੂੰ ਸਿਰ ਕੱਟ ਕੱਟ ਕੇ ਦਿੱਤੇ, ਤੇ ਸ਼ਿਵ ਜੀ ਸ਼ਕਤੀ ਦੇ ਨਾਲ ਸਿਰ ਹੋਰ ਪੈਦਾ ਕਰਦਾ ਰਿਹਾ। 10 ਵਾਰੀ ਐਸਾ ਹੋਇਆ ਸੀ, ਇਸ ਕਰਕੇ ਉਹਦਾ ਨਾਂ ਦਹਿ ਸਿਰ ਵੀ ਪਿਆ। ਇਸ ਕਰਕੇ ਮਹਾਰਾਜ ਡੇਈ ਸਿਰ ਸੁਰਤਾਰ, ਪ੍ਰਤੱਖ ਸਿਰ ਵੀ ਉਤਾਰ ਕੇ ਦੇ ਦਈਏ, ਕਿਉਂਕਿ ਜਿਵੇਂ ਭਾਈ ਮਨੀ ਸਿੰਘ ਸਾਹਿਬ ਨੇ ਕਿਹਾ, ਉਹ ਸ਼ਹੀਦ ਬਲਾਸ ਸਿੰਘ ਗ੍ਰੰਥ ਬਣਾਇਆ ਸੀ, ਬੇਦੀ ਖਾਨਦਾਨ ਦੇ ਵਿੱਚੋਂ ਹੀ ਸੀ ਗੁਰਮੁਖ ਪਿਆਰੇ, ਉਹਦੇ ਚ ਲਿਖਿਆ ਕਹਿੰਦੇ ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਇਸ ਪ੍ਰਕਾਰ ਡੇਈ ਸਿਸ ਉਤਾਰ ਦੂਸਰਾ ਅਰਥ ਹੈ, ਤੇ ਹੰਕਾਰ ਰੂਪੀ ਸਿਰ ਹੈ, ਅਸੀਂ ਹੰਕਾਰ ਰੂਪੀ ਸਿਸ ਸਿਰ ਜਿਹੜਾ ਨਾ ਇਹਨੂੰ ਉਤਾਰ, ਲਾਹ ਕੇ ਤੇਰੀ ਭੇਟ ਕਰ ਦਈਏ, ਜਾਣੀ ਹੰਕਾਰ ਤੋਂ ਨਿਰਹੰਕਾਰ ਹੋ ਕੇ ਤੇਰੀ ਸੇਵਾ ਚ ਹਾਜ਼ਰ ਹੋ ਜਾਈਏ।
ਨੈਣ ਮਹਿੰਜੇ ਤਰਸਦੇ,
ਕਹਿੰਦੇ ਇਉਂ ਕਰਨ ਨੂੰ ਕਿਉਂ, ਐਡਾ ਬੜਾ ਸਿਰ ਲਾਹ ਕੇ ਦੇਣ ਨੂੰ ਤਿਆਰ ਕਿਉਂ ਹੈ? ਉਹ ਕਹਿੰਦੇ ਵੀ ਇਸ ਕਰਕੇ ਵੀ ਮੇਰੇ ਮਹਿੰਜੇ ਦਾ ਅਰਥ ਹੈ ਮੇਰੇ ਪ੍ਰਤੱਖ ਨੇਤਰ ਸੱਜਾ ਖੱਬਾ, ਤੇਰੇ ਇੱਕ ਸਰਗੁਣ ਸਰੂਪ ਨੂੰ ਦੇਖਣ ਦੇ ਲਈ ਤਰਸੇ ਪਏ, ਕਦੋਂ ਦਰਸ਼ਨ ਹੋਣ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਰਬ ਕਰੈ ਚਾਤਰ ਕੀ ਨਿਆਇ। ਜਾਂ ਫਿਰ ਮਨ ਤੇ ਬੁੱਧ ਰੂਪੀ ਨੈਣ ਨੇਤਰ ਤੇਰੇ ਨਿਰਗੁਣ ਸਰੂਪ ਨੂੰ ਸਾਕਸ਼ਾਤ ਦੇਖਣ ਦੇ ਲਈ ਤਰਸਦੇ ਹੈ, ਇਉਂ ਤਰਸ ਰਹੇ
ਕਦ ਪੱਸੀ ਦੀਦਾਰ,
ਤੇਰੇ ਦੀਦਾਰਾਂ ਦਰਸ਼ਨਾਂ ਨੂੰ ਕਦ ਕਦੋਂ ਪੱਸੀ, ਇਹਨੂੰ ਪੱਸੀ ਉਚਾਰਨ ਕਰਨਾ ਜੀ, ਪੱਸੀ ਤੇ ਪੱਸੇ ਇਹ ਸ਼ਬਦ ਆਉਣਗੇ ਰੱਖਣਿਆਂ ਚ, ਬਾਰ ਬਾਰ ਦੱਸਣ ਜੀ, ਵੈਸੇ ਤਾਂ ਮੈਂ ਦੱਸ ਵੀ ਦਿਓ, ਪਰ ਪੱਸੀ ਔਰ ਪੱਸੇ ਇਹ ਸ਼ਬਦ ਕਸਕੀ ਬੋਲਣੇ, ਪੱਸੀ ਤੇ ਪੱਸੇ ਨਹੀਂ ਕਰਨਾ ਇਹ ਪਾਠ, ਕਦ ਕਦੋਂ ਪੱਸੀ ਦੇਖਾਂਗਾ। ਇਸ ਕਰਕੇ ਤੇ ਹੇ ਭਾਈ ਕਹਿੰਦੇ ਇੰਨਾ ਪ੍ਰੇਮ ਕਿਉਂ ਕਰਦਾ ਹੈ, ਇਹਦਾ ਉੱਤਰ ਦੇ ਵਿੱਚ ਅੱਗੇ ਉਚਾਰਨ ਕਰਦੇ ਨੇ
ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ,
ਨੀਹੁ ਮਹਿੰਜਾ ਤਉ ਨਾਲ,
ਹੇ ਪ੍ਰਭੂ ਮਹਿੰਜਾ ਮੇਰਾ ਨੀਹੁ ਪ੍ਰੇਮ ਤਉ ਤੇਰੇ ਨਾਲ ਹੀ ਹੈ, ਇਸ ਕਰਕੇ
ਬਿਆਨੇਹ ਕੂੜਾ ਵੇ ਦੇਖ,
ਹੋਰ ਸੰਬੰਧੀਆਂ ਦਾ ਪ੍ਰੇਮ, ਪਦਾਰਥਾਂ ਦਾ ਪ੍ਰੇਮ ਆਦਿ, ਇਹ ਜਿਹੜਾ ਬਿਆਹ ਨਾਮ ਦੂਸਰੇ ਦਾ ਹੁੰਦਾ, ਇਹ ਨੇਹ ਪ੍ਰੇਮ ਹੈ ਕੂੜਾਵੇ ਝੂਠੇ ਦੇਖ ਦੇਖਣਾ ਕੀਤੇ ਨੇ, ਇਹਨਾਂ ਚ ਹੈ ਹੀ ਕੁਛ ਨਹੀਂ ਹੈ। ਹੱਬੇ ਸਾਖ ਕੂੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ, ਜੀਵ ਰੂਪ ਇਸਤਰੀ ਕਹਿੰਦੀ ਹੈ। ਇਸ ਕਰਕੇ ਪਰਮੇਸ਼ੁਰ ਇਹ ਤਾਂ ਸਾਰੇ ਝੂਠੇ ਹਨ, ਮੈਂ ਇਹ ਦੇਖ ਲਿਆ ਹੈ,
ਕੱਪੜ ਭੋਗ ਡਰਾਵਣੇ,
ਮੇਰੇ ਲਈ ਤਾਂ ਸਾਰੇ ਬੋਲ ਦੂ ਜੀ ਇਕੱਠਾ ਹੈ,
ਜਚਰ ਪਿਰੀ ਨਾ ਦੇਖ,
ਹੇ ਪਿਰੀ ਪਿਆਰੇ ਪ੍ਰਭੂ ਜਿੰਨਾ ਚਿਰ ਮੈਂ ਤੇਰੇ ਦਰਸ਼ਨ ਨਹੀਂ ਦੇਖ ਦੇਖ ਲੈਂਦਾ, ਉਨਾ ਚਿਰ ਤੱਕ ਕੱਪੜ ਵਸਤਰ ਪਦਾਰਥਾਂ ਦੇ ਭੋਗ ਆਦਿ ਇਹ ਮੇਰੇ ਲਈ ਤਾਂ ਡਰਾਵਣੇ ਨੇ, ਭੈਦਾਇਕ ਹਨ।
ਮਹੱਲਾ ਪੰਜਵਾਂ,
ਤੇ ਇਹ ਫਿਰ ਭੈਦਾਇਕ ਡਰਾਵਣੇ ਲੱਗਦੇ ਨੇ, ਕਿਉਂਕਿ ਇਹਨਾਂ ਦੇ ਭੋਗਣ ਕਹਿ ਕੇ ਪਦਾਰਥਾਂ ਤੋਂ ਕੋਈ ਡਰਦਾ ਨਹੀਂ ਹੁੰਦਾ, ਤੁਸੀਂ ਕਿਉਂ ਡਰਦੇ ਹੋ? ਕਹਿੰਦੇ ਇਸ ਲਈ ਪਦਾਰਥਾਂ ਦੇ ਭੋਗਾਂ ਤੋਂ ਬਾਅਦ ਜਿਹੜਾ ਨਰਕਾਂ 'ਚ ਜਾਣਾ ਪੈਂਦਾ ਉਹਨਾਂ ਤੋਂ ਡਰ ਲੱਗਦਾ। ਸਾਧਨਾ ਰੂਪੀ ਵਸਤਰ ਪਹਿਨਣੇ, ਠਾਕਰਾਂ ਨੂੰ ਭੋਗ ਆਦਿ ਲਗਾਉਣਾ, ਇਹ ਡਰਾਵਣੀ ਲੱਗਦੇ ਹਨ ਜੇ। ਹੁਣ ਬੋਲੋ ਜੀ,
ਮਹੱਲਾ ਪੰਜਵਾਂ।
ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਨੇ।
ਉੱਠੀ ਝਾਲੂ ਕੰਤੜੇ,
ਇਹ ਕੰਤੜੇ ਪਤੀ ਪਰਮੇਸ਼ਰ, ਝਾਲੂ ਨਾਮ ਹੈ ਸਵੇਰ ਵੇਲੇ ਦਾ, ਅੰਮ੍ਰਿਤ ਵੇਲੇ ਦਾ। ਮੈਂ ਸਵੇਰ ਵੇਲੇ ਜਿਹੜੀ ਅੰਮ੍ਰਿਤ ਵੇਲੇ ਉੱਠੀ, ਉੱਠ ਕੇ ਉੱਠੀ ਝਾਲੂ ਕੰਤੜੇ, ਸਵੇਰ ਵੇਲੇ ਪਹਿਰ ਦੇ ਤੜਕੇ ਉੱਠ ਕਰਕੇ,
ਹਾਂ ਪਸੀ ਤੋ ਦੀਦਾਰ,
ਮੈਂ ਤੋ ਤੇਰੇ ਦੀਦਾਰ ਦਰਸ਼ਨ ਪੱਸੀ ਦੇਖਣਾ ਕਰਾਂ। ਤੇ ਇਸ ਕਰਕੇ ਹਾਂ ਪੱਸੀ ਤੋ ਦੀਦਾਰ, ਉੱਠੀ ਝਾਲੂ ਕੰਤੜੇ, ਹੇ ਝਾਲੂ ਆਸਰਾ ਰੂਪ ਕੰਤੜੇ ਪਤੀ ਪ੍ਰਭੂ, ਜਦੋਂ ਮੇਰੀ ਬਿਰਤੀ ਸੰਸਾਰ ਵੱਲੋਂ ਉੱਠੀ, ਭਾਵ ਕੀ ਵੀ ਉਪਰਾਮ ਹੋਵੇ, ਹਾਂ ਪੱਸੀ ਤੋ ਦੀਦਾਰ, ਤਦੋਂ ਵੀ ਮੈਂ ਤੇਰੇ ਦਰਸ਼ਨਾਂ ਨੂੰ ਦੇਖਣਾ ਕਰਾਂਗਾ। ਇੱਥੇ ਸਪਸ਼ਟ ਹੋ ਗਿਆ ਵੀ ਆਦੋਂ ਹੀ ਮਰਯਾਦਾ ਚਲੀ ਆ ਰਹੀ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਇੱਕ ਵਾਰੀ ਗੁਰੂ ਦੇ ਦੀਦਾਰ ਜ਼ਰੂਰ ਕਰਨੇ। ਗੁਰਤਾ ਗੱਦੀ ਦੇ ਜਿਹੜੇ ਮਰਜ਼ੀ ਗੁਰੂ ਸਾਹਿਬ ਬਿਰਾਜਮਾਨ ਹੋਣ, ਪਰ ਅੰਮ੍ਰਿਤ ਵੇਲੇ ਉੱਠ ਕੇ ਦਰਸ਼ਨ ਕਰਨਾ, ਇਹ ਇੱਥੋਂ ਰੀਤ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਪ੍ਰਤੱਖ ਹੈ।
ਕਾਜਲ ਹਾਰ ਤਮੋਲ ਰਸ,
ਰਸਤੇ ਵਿਸਰਾਮ ਹੈ ਜੀ, ਜੋ ਪ੍ਰਤੱਖ ਅੱਖਾਂ ਵਿੱਚ ਕਾਜਲ ਨਾਮ ਹੈ ਸੁਰਮੇ ਦਾ, ਕਾਜਲ ਕਹਿੰਦੇ ਨੇ। ਤੇ ਕਾਵਿ ਰਚਨਾ ਦੇ ਵਿੱਚ ਜਿਵੇਂ ਮਹਾਰਾਜ ਸਾਹਿਬ ਨੇ ਕਾਵਿ ਵਿਧਾਨ ਦੇ ਅਨੁਸਾਰ ਕਾਜਲ ਤੇ ਕਈ ਜਗ੍ਹਾ ਵਰਤਿਆ, ਕਾਜਲ ਹਾਰ ਤੰਬੋਲ ਸਭੇ ਕੁਛ ਸਾਜੇ ਆ, ਕਾਜਲ ਹਾਰ ਤੰਬੋਲ ਰਸ, ਪ੍ਰਤੱਖ ਅੱਖਾਂ ਦੇ ਵਿੱਚ ਕਾਜਲ ਸੁਰਮਾ, ਗਲ ਦੇ ਵਿੱਚ ਹਾਰ, ਮੂੰਹ ਦੇ ਵਿੱਚ ਤੰਬੋਲ, ਪਾਨਾਂ ਦੇ ਬੀੜੇ ਪਾਉਣੇ, ਇਤਿਆਦਿਕ ਰਸਦਾਇਕ ਪਦਾਰਥ ਜਿਹੜੇ ਖਾਣੇ ਹਨ, ਤੇ ਇਹ ਜਿਹੜੇ ਹਨ। ਹਾਂਜੀ,
ਬਿਨ ਪੱਸੇ ਹਬ ਰਸ ਛਾਰ,
ਇਹ ਸਾਰੇ ਤੇਰੇ ਦਰਸ਼ਨਾਂ ਤੋਂ ਪੱਸੇ ਦੇਖੇ ਤੋਂ ਬਗੈਰ, ਹਬ ਸਾਰੇ ਰਸ ਛਾਰ ਸਵਾਹ ਰੂਪੇ ਨੇ, ਜਿਵੇਂ ਪਤੀ ਵਰਤਾ ਔਰਤ ਕਹਿੰਦੀ ਹੈ ਵੀ ਪਤੀ ਦੇ ਦਰਸ਼ਨਾਂ ਤੋਂ ਬਿਨਾਂ ਇਹ ਕੁਛ ਵੀ ਨਹੀਂ ਹੈ। ਤੇ ਇਸ ਕਰਕੇ ਤਾਂ ਕਹਿ ਸਕੀ ਕਾਜਲ ਹਾਰ ਤੰਬੋਲ ਸਭੇ ਕੁਛ ਸਾਜਿਆ, ਸੋਹਣੇ ਕੀਏ ਸਿੰਗਾਰ ਕੇ ਅੰਜਨ ਪਾਜਿਆ, ਜੇਕਰ ਆਵੇ ਕੰਤ ਤਾਂ ਸਭ ਕੁਛ ਪਾਈਐ, ਹਰਿਹਾ ਕੰਤੇ ਬਾਜ ਸਿੰਗਾਰ ਸਭ ਬਿਰਥਾ ਜਾਈ। ਇਸੇ ਪ੍ਰਕਾਰ ਇਹ ਕਿਹਾ ਹੈ, ਦੁਬਾਰੇ ਬੋਲ ਦੋ ਜੀ।
ਕਾਜਲ ਹਾਰ ਤੰਬੋਲ ਰਸ,
ਤੇ ਇਹ ਜਿਹੜਾ ਅੰਤਰੀ ਭਾਵ ਚ ਹੈ ਤ੍ਰਾਟਕ ਸਾਧਨ, ਤ੍ਰਾਟਕ ਸਾਧਨ ਰੂਪ ਦਾ ਸੁਰਮਾ ਪਾਉਣਾ, ਤੋਤੇ ਰਟਣ ਵਾਂਗੂ ਊਂਜ ਮੁੱਖ ਤੇ ਰਾਮ ਰਾਮ ਕਹੀ ਜਾਣਾ, ਅੰਦਰ ਹੋਣਾ ਨਾ, ਇਹ ਹਾਰ ਪਾਉਣਾ, ਮਹਾਂਵਾਕਾਂ ਦਾ ਉਚਾਰਨ ਕਰਨਾ, ਪਾਨਾਂ ਦਾ ਬੀੜਾ ਚੱਬਣਾ, ਇਹ ਜਿਹੜੇ ਵੀ ਹੈ ਇਤਿਆਦਿਕ ਰਸ ਪਾਵੇ, ਉਪਰੋਂ ਉਪਰੋਂ ਪ੍ਰੇਮ ਦੀਆਂ ਗੱਲਾਂ ਕਰਨੀਆਂ, ਇਹ ਰਸ ਕਰਨਾ ਰੱਬ ਦੇ ਨਾਲ, ਬਿਨ
ਬਿਨ ਪੱਸੇ ਹਬ ਰਸ ਛਾਰ,
ਇਹ ਵਾਹਿਗੁਰੂ ਦੇ ਪਰਮੇਸ਼ਰ ਦੇ ਦਰਸ਼ਨ ਪੱਸੇ ਦੇਖੇ ਤੋਂ ਬਿਨ ਬਗੈਰ, ਸਾਰੇ ਛਾਰ ਸਵਾਹ ਰੂਪ ਹਨ ਜੇ।
ਪੌੜੀ
ਪੌੜੀ ਕਥਨ ਕੀਤੀ ਹੈ,
ਤੂੰ ਸੱਚਾ ਸਾਹਿਬ ਸੱਚ,
ਹੇ ਪ੍ਰਭੂ ਤੂੰ ਸੱਚ ਨਿਸ਼ਚੇ ਕਰਕੇ ਸੱਚਾ ਸਾਹਿਬ ਮਾਲਕ ਹੈ, ਅਤੇ ਤੂੰ ਸੰਸਾਰ ਧਾਰਿਆ ਧਾਰਨ ਕੀਤਾ ਹੋਇਆ। ਅੱਗੇ ਬੋਲੋ, ਸੱਚ
ਸੱਚ ਸਭ ਧਾਰਿਆ,
ਤੂੰ ਸਾਰਾ ਸੰਸਾਰ ਧਾਰਿਆ ਪੈਦਾ ਕੀਤਾ ਹੋਇਆ, ਇਹ ਸਭ ਸਾਰਾ ਸੱਚਾ ਹੀ ਹੈ, ਸੱਚ ਸਭ ਇਹ ਜਗ ਸੱਚੀ ਕੀ ਹੈ, ਕੋਠੜੀ ਸੱਚੇ ਕਾ ਵਿਸ਼ਵਾ, ਜੇ ਪਾਣੀ ਸੱਚ ਹੈ ਤਾਂ ਲਹਿਰ ਕਿਹੜਾ ਝੂਠੀ ਹੋ ਗਈ ਭਾਈ, ਲਹਿਰ ਵੀ ਤਾਂ ਪਾਣੀ ਦਾ ਰੂਪ ਹੀ ਹੈ, ਸਾਰੇ ਸੰਸਾਰ ਚ ਤੂੰ ਆਪ ਹੀ ਸੱਚ ਸਰੂਪ ਹੋ ਕੇ ਸਭ ਨੂੰ ਆਪਣਾ ਆਸਰਾ ਦੇਣਾ ਕਰਦਾ ਹੈ, ਤੂੰ ਸੱਚਾ ਸਾਹਿਬ ਸੱਚ, ਸੱਚ ਸਭ ਧਾਰਿਆ, ਹੇ ਮਾਲਕ ਪ੍ਰਭੂ ਤੂੰ ਜਗ ਦੇ ਆਦਿ ਵਿੱਚ ਵੀ ਸੱਚ ਸਰੂਪ ਸੀ, ਉਤਪਤੀ ਕਰਨ ਵੇਲੇ ਸੱਚ ਸਰੂਪ ਸੀ, ਪਾਲਣਾ ਕਰਨ ਵੇਲੇ ਸੱਚ ਸਰੂਪ ਹੈ, ਅਤੇ ਆਪ ਦੇ ਆਸਰੇ ਹੀ ਸੱਚ ਸਭ ਧਾਰਿਆ, ਸਾਰੇ ਤੇਰੇ ਆਸਰੇ ਹੀ ਧਾਰਨ ਕੀਤੇ ਹੋਏ ਨੇ ਸਭ ਨੇ, ਜਾਂ ਫਿਰ ਤੂੰ ਸੱਚਾ ਸਾਹਿਬ ਸੱਚ, ਸੱਚ ਸਭ ਧਾਰਿਆ, ਤੂੰ ਭੂਤਕਾਲ ਦੇ ਵੀ ਸੱਚਾ ਸੀ, ਹੁਣ ਵਰਤਮਾਨ ਸਮੇਂ ਚ ਵੀ ਸੱਚਾ ਸਾਹਿਬ ਹੈ, ਭਵਿੱਖ ਕਾਲ ਦੇ ਵਿੱਚ ਵੀ ਸਭ ਨੂੰ ਆਪ ਦੇ ਆਸਰੇ ਧਾਰਨ ਕਰਕੇ ਸੱਚ ਸਰੂਪ ਹੋਵੇਗਾ।
ਗੁਰਮੁਖ ਕੀਤੋ ਥਾਟ,
ਸਾਰਾ ਬੋਲੋ ਜੀ।
ਸਿਰਜ ਸੰਸਾਰਿਆ,
ਸੰਸਾਰਿਆ ਜਗਤ ਨੂੰ ਸਿਰਜ ਰਚ ਕੇ ਗੁਰਮੁਖਾਂ ਦਾ ਥਾਟ ਬਣਾਓ, ਬਣਾਉਣਾ ਕੀਤੋ ਕੀਤਾ ਹੈ, ਗੁਰਮੁਖਾਂ ਨੇ ਐਸੇ ਨਿਸ਼ਚੇ ਕੀਤਾ ਹੈ ਕਿ ਹਰੀ ਨੇ ਪੰਜਾਂ ਤੱਤਾਂ ਨੂੰ ਸਿਰਜ ਕੇ ਸੰਸਾਰ ਦਾ ਥਾਟ ਬਣਾਉਣਾ ਕੀਤਾ, ਬਨੌਟ ਜੋ ਹੈ।
ਹਰ ਆਗਿਆ ਹੋਏ ਵੇਦ,
ਇਹ ਹਰ ਪ੍ਰਭੂ ਤੇਰੀ ਆਗਿਆ ਰਜਾ ਦੇ ਵਿੱਚ ਇਹ ਸ਼ਾਮ ਵੇਦ, ਰਿਗ ਵੇਦ, ਯਜੁਰ ਵੇਦ, ਅਥਰਵਣ ਵੇਦ, तेरी आग्या दे विचे होए
पाप पुन ई चारिया
जिन्हां वेदां ये पाप पुन दा जान खिद कर्मां दा सकाम कर्मां आदि विचारिया विचार कीता गया। विध निखेद दो तरह दे कर्म, वो जिहड़ा विध कर्म है वह फिर अगे पंज प्रकार दा मन्या जांदा है, जिहदे च नित निमित कामक कर्म है, प्राश्चित कर्म है। प्राश्चित कर्म फिर दो तरह दा, साधारण प्राश्चित असाधारण प्राश्चित, ते एक हो गया निखिध कर्म जिहदे करन दी आग्या नहीं है। इउं वेद इन्हां दी ओह विचारिया विचार करदा है।
ब्रह्मा विष्णु महेश,
ब्रह्मा है, विष्णु जी है, महेश शिव जी है, ये जड़े भी हैं
त्रै गुण विस्थारिया,
ये तिन्ना गुणा राशि तामसी शांत के गुणा द्वारा विस्थारिया विस्थार कीता इन्होंने, जां तेरे हुकम द्वारा ब्रह्मा विष्णु शिव जी ये तीन गुणा करके संसार का विस्थार किया इन्होंने। रजोगुण ब्रह्मा, तमोगुण शिव जी, सतोगुण जड़ा है वह विष्णु जी। फिर यह संसार भी तिना गुणा का ही है, साढ़े भी कोई रजोगुणी कोई तमोगुणी कोई सतोगुणी है, जे भी कई बार असं तमोगुणी हो जाने, क्रोध आ कहते मैं गुस्सा आ गया, रजोगुणी हों फिर लालच करता कहें भी लालच दिवस होकर मेरे तुवा कम हो गया, वह रजोगुण वरत गया। तो सतोगुण जो दान करता है कहिंदा भी चल कोई नहीं मैं औखा सौखा सार लूं तेरा कम सर जाएगा, इउं किसे गरीब ते तरस करदा उदों सतोमयी वृत्ति हुंदी, जिन्नी सतोमयी वृत्ति होवे उन्ना रब दे नेड़े हो जांदा। ए सारा कोई विस्तार तुसी कीता है जी।
नव खंड पृथ्वी साज,
हे प्रभु तू नौ खंड पृथ्वी जड़ी है धरती साज रच करके
हर रंग सवारिया,
हर हरेक रंगां दे जीवां नूं सवारिया सवारना कीता है। आ तोते देख लो इको ही तोते दे कै रंग बनाते महाराज ने, मोर दे विच देख लो रंगी रंगी पाती करका जिनसी माया जिन उपाई, तन है वाहिगुरु ऐसी रंगा रंगा दी सृष्टि साजी है प्रतख वे
वेकी जंत उपाय,
ते वेकी नाम है बखरे दा भिन्न भिन्न बखरे बखरे जीव जंत पैदा कीते हन महाराज।
अंतर काल धारिया,
हिरदे दे अंतर बेच चेतन सत्ता रूप कल शक्ति नूं धारण कीता होया तुसी आप ही।
तेरा अंत ना जाने कोई,
तेरा अंत कोई भी नहीं जानदा।
सच सृजन हारिया,
ए सच सचे सृजन हारिया रचन वाले प्रभु तेरे गुणा दा कोई भी मनुख अंत अखीर नहीं जाने जान सकदा, भाव की है तू बेअंत है।
तू जान है सब बिद आप,
हे प्रभु तू आप ही जग दे पालन ते पोषण आदि सब सारिया बिद जुगतियां जाने जानदा है।
गुरमुख निस्तारिया,
तू आप ही गुरमुखा नूं गुरां द्वारा संसार समुद्र तो निस्तारिया तारना करदा है, जां ओ गुरमुख जानदे न कि जिन्हां नूं तू तारना कीता है।
दखणे महला पंजवा,
दखणे जिहड़े इहदे विच जो क्योंकि बाणी दखणियां दी चल रही है इहदा नाम ही दखणे है। ते इस प्रकार फिर महाराज साहिब गुरु अर्जन देव जी इस श्लोक विच सतगुरु जी वाहिगुरु दे मिलन दी तांग कथन करदे है, जदों बिरती संसाराकार ना रहे केवल परमेश्वर दे प्राण हो जावे, जदों हर समय उहदे मेल नूं बिरती लोचदी रहे उहदे विचों ते इस तरह उहदे विचों निकलना नहीं चाहुंदी, बिरती जिहड़ी है उहदे विच गड़ोच होई रहिंदी है। जेकर कदे उह बिरती उहदे नूं रतां को उखड़ जावे ना उदों फिर उदों सारे इलाज किया जाए उहदा, क्योंकि देह दे हुंदिआं प्रवृत्ति दीआं खिच्चां बिरती नूं उखेड़न दा असर जरूर कर लैंदीआं ने। जो उस अवस्था दा उपराला गुरु साहिब जी दसदे ने ओ बेनती करो, कहिंदे इउं है इस दे ऐसे बेनती कहो।
जे तू मित्र असाडड़ा,
हे प्रभु जेकर तू असाडड़ा साडा मित्र सज्जन है ता फिर तू सानू अपने नालों
हिक पूरी ना ये छोड़,
ता फिर हिक हिक अर्थ एक एक भी भोरी रंचक माता सानू बिछोड़ना ना कर, साडी एक भोरी भोली जिही बिरती नू बिछोड़ना ना कर। हे पूरी प्रकाश रूप ब्रह्म एक तू अपने नालों बिछोड़ना ना कर। जे तू मित्र असाडड़ा, ये लाड़ बई सिक नू प्रगट कर दे, लाड़ भी है सिक भी है, इहदे विच लाड़मी से कहदे च भाव के जदों सिमरन करदिआं करदिआं अत्यंत प्रेम प्रगट हो जावे ते उत्थे फिर मैं तेरा मैं तेरा मैं तेरा ये करदिआं करदिआं ते जदों तू मेरा दी अवस्था हो जांदी है ਇਸ ਅਵਸਥਾ ਦੇ ਸੂਚਿਤ ਕਰਨੇ ਹਿੱਤ ਫਿਰ ਸਤਿਗੁਰੂ ਨੇ ਐਸੇ ਵਚਨ ਕਹੇ ਹਨ। ਜੇ ਤੂੰ ਮਿੱਤਰ ਅਸੜਾ ਹਿਕ ਭੋਰੀ ਨਾਮ ਛੋੜ ਅੱਗੇ ਦੱਸ ਦੇਣ
ਜੀਉ ਮਹਿੰਜਾ ਤੋ ਮੋਹਿਆ।
ਪ੍ਰਭੂ ਮਹਿੰਜਾ ਮੇਰਾ ਜੀਉ ਹਿਰਦਾ ਤੋ ਤੂੰ ਆਪਣੇ ਚਰਨਾਂ ਚ ਮੋਹਿਤ ਕਰ ਲਿਆ ਹੈ।
ਕਦ ਪੱਸੀ ਜਾਨੀ ਤੋਹੇ।
ਹੇ ਜਾਨੀ ਪਿਆਰੇ ਪ੍ਰਭੂ ਮੈਂ ਕਦ ਕਦੋਂ ਤੋਂ ਹੀ ਤੇਰੇ ਦਰਸ਼ਨ ਪੱਸੀ, ਇਹਨੂੰ ਵੀ ਪੱਸੀ ਉਚਾਰਨਾ ਜੀ, ਪੱਸੀ ਨਾ ਹੋਵੇ, ਪੱਸੀ ਦੇਖਣਾ ਕਰਾਂ।
ਮਹੱਲਾ ਪੰਜਵੇਂ
ਪਾਤਸ਼ਾਹ ਅੱਗੇ ਕਥਨ ਕਰਦੇ ਹਨ ਜੀ।
ਦੁਰਜਨ ਤੂੰ ਜਲ ਪਹਾੜੀ।
ਪ੍ਰੇਮੀ ਜੀ ਗਾਸੂ ਦੀ ਪੁਕਾਰ ਉਹਦੀ ਬਾਬਤ ਕਥਨ ਕਰਦੇ ਆ। ਦੁਰਜਨ ਤੂੰ ਜਲ ਪਹਾੜੀ। ਹੇ ਦੁਰਜਨ ਮੰਦੇ ਪੁਰਖ ਭਾਵ ਮੰਦੇ ਸੁਭਾਅ, ਤੂੰ ਪਹਾੜੀ ਨਾ ਅੱਗ ਦੈ, ਅੱਗ ਦੇ ਵਿੱਚ ਜਲ ਕੇ ਸੜ ਜਵੇਂ, ਜਿਵੇਂ ਕਿਸੇ ਨੂੰ ਕਹਿੰਦੇ ਜਾਂ ਮਰ ਜਾ, ਫੁੱਕ ਜਾ, ਤੂੰ ਡੁੱਬ ਕੇ ਮਰ ਜਾ, ਇਹ ਇਸ ਤਰ੍ਹਾਂ ਦੇ ਤੰਗ ਹੋ ਕੇ ਬਚਨ ਕਰਦੇ ਆ। ਤੇ ਇਸ ਕਰਕੇ ਅੱਗੇ ਕਹਿੰਦੇ ਨੇ ਵਿਛੋੜੇ ਨੂੰ ਵੀ,
ਵਿਛੋੜੇ ਮਰ ਜਾ।
ਹੇ ਵਿਛੋੜਿਆ, ਵਿਛੜਨ ਵਾਲੀ ਸ਼ਕਤੀ ਨੂੰ ਕਹਿੰਦੇ ਤੂੰ ਵੀ ਮਰ ਜਾ ਕੇ। ਤੇ ਇਸ ਬਾਰੇ ਜਦੋਂ ਦੁਖੀ ਹੋ ਜਾ ਤਾਂ ਕਹਿੰਦਾ ਜਾ ਮਰ ਪਰੇ ਕਿਤੇ, ਇਹ ਵਿਛੋੜੇ ਤੂੰ ਵੀ ਮਰ ਜਾ, ਮੇਰਾ ਰੱਬ ਮੈਨੂੰ ਮਿਲ ਜਾਏ।
ਕੰਤਾ ਤੂੰ ਸੋ ਸੇਜੜੀ।
ਇਹ ਮੇਰੇ ਕੰਤਾ ਪਤੀ ਪਰਮੇਸ਼ਰ, ਤੂੰ ਮੇਰੀ ਅੰਤਸ ਕਰਨ ਦੀ ਸੇਜਾ ਦੇ ਉੱਪਰ ਸੌ ਸੋਣਾ ਕਰ, ਬਿਰਾਜਮਾਨ ਹੋਣਾ ਕਰ। ਅਤੇ
ਮੈਂਡਾ ਹੱਬੋ ਦੁੱਖ ਉਲਾਹ।
ਮੈਂਡਾ ਮੇਰਾ ਵਿਛੋੜੇ ਦਾ ਆਦ, ਹੱਬੋ ਸਾਰਾ ਦੁੱਖ ਉਲਾਹੇ, ਲਾਹ ਦੇਣਾ ਕਰ। ਭਾਵ ਹੇ ਪ੍ਰਭੂ ਤੇਰੇ ਕੋਲ ਰਹਿਣ ਕਰਕੇ ਦੁਰਜਨ ਅਤੇ ਵਿਛੋੜਾ ਆਦਿ ਕੁਝ ਵੀ ਨਹੀਂ ਕਰ ਸਕਦੇ। ਜਦੋਂ ਵਿਛੋੜਾ ਹੀ ਨਾ ਰਿਹਾ ਤਦੋਂ ਸਾਰੇ ਦੁੱਖ ਆਪ ਹੀ ਦੂਰ ਹੋ ਜਾਣਗੇ। ਪ੍ਰਸ਼ਨ ਹੈ ਸਤਿਗੁਰੂ ਜੀ, ਦੁਰਜਨ ਅਤੇ ਵਿਛੋੜਾ ਕੀਨੂੰ ਕਹਿ ਰਹੇ ਹੋ ਤੁਸੀਂ? ਉੱਤਰ ਦਿੰਦੇ ਨੇ ਹੁਣ, ਇਹਦਾ ਹੀ ਖੁਲਾਸਾ ਕਰਦੇ ਨੇ।
ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ,
ਦੁਰਜਨ ਦੂਜਾ ਭਾਉ ਹੈ।
ਭਾਈ ਦੁਰਜਨ ਖੋਟਾ ਮਨੁੱਖ ਜਾਂ ਬੈਰੀ, ਦੂਜਾ ਭਾਉ ਦਵੈਤ ਭਾਵ ਨੂੰ ਕਿਹਾ, ਉਹਦਾ ਨਾਮ ਹੈ
ਵਿਛੋੜਾ। ਹੋਮੈ ਰੋਗ,
ਹੋਮੈ ਹੰਗਤਾ ਦਾ ਰੋਗ ਹੀ ਵੱਡਾ ਵਿਛੋੜਾ ਹੈ।
ਸੱਜਣ ਸੱਚਾ ਪਾਤਸ਼ਾਹ।
ਸੱਚਾ ਪਾਤਸ਼ਾਹ ਮਹਾਰਾਜ ਜੀ ਮੇਰਾ ਸੱਜਣ ਪਿਆਰਾ ਮਿੱਤਰ ਹੈ।
ਜਿਸ ਮਿਲ ਕੀਚਾ ਭੋਗ,
ਜਿਸ ਨਾਲ ਮਿਲ ਕਰਕੇ ਉਹਦੇ ਆਨੰਦ ਨੂੰ ਭੋਗ ਮਾਨਣਾ ਕੀਚਾ ਕਰੀਦਾ ਹੈ। ਭਾਵ ਕੀ ਹੈ, ਇਹ ਡੱਖਣੇ ਦੇ ਜਿਹੜਾ ਉੱਪਰ ਆਇਆ ਨਾ ਸਿਧਾਂਤ, ਡੱਖਣੇ ਦਾ ਅਰਥ ਸਪਸ਼ਟ ਹੋ ਗਿਆ ਇਹਦੇ ਵਿੱਚ। ਡੱਖਣੇ ਦੇ ਵਿੱਚ ਅਪਰੋਧ ਡੱਖਣੇ ਦੀ ਅਰਥ ਸਪਸ਼ਟ ਹੋ ਗਿਆ। ਭਾਵ ਕੀ ਹੈ, ਇੱਕ ਪਤੀ ਪਰਮੇਸ਼ਰ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਪ੍ਰੇਮ ਕਰਨਾ, ਇਹੋ ਵੱਡਾ ਦੁਰਜਨ ਬੈਰੀ ਹੈ। ਕਿਉਂਕਿ ਪਰਮ ਪਦਾਰਥ ਅਤੇ ਮਨੁੱਖਾ ਜਨਮ ਦਾ ਇਹੋ ਹੀ ਸਿਧਾਂਤ ਹੈ ਕਿ ਜੀਵ ਪਰਮਾਤਮਾ ਨੂੰ ਮਿਲਣਾ ਕਰੇ। ਸੋ ਜਿਨ੍ਹਾਂ ਦਾ ਪ੍ਰੇਮ ਪਰਮਾਤਮਾ ਨਾਲ ਨਹੀਂ ਲੱਗਾ, ਸਗੋਂ ਹੋਰ ਦੂਜੇ ਪਦਾਰਥਾਂ ਸੰਬੰਧੀਆਂ ਆਦਿ ਵਿੱਚ ਲੱਗਿਆ ਹੋਇਆ ਹੈ, ਉਹ ਕਦਾਚਿਤ ਵੀ ਉਸ ਨੂੰ ਪ੍ਰਾਪਤ ਨਹੀਂ ਹੋ ਸਕਦੇ। ਤੋ ਫਿਰ ਇਹ ਜਿਹੜਾ ਭਾਉ ਹੀ ਮਤਲਬ ਜਿਹੜਾ ਨਾ, ਇਹ ਦੁਸ਼ਮਣ ਹੋ ਗਿਆ ਜਿਹੜਾ ਖੋਟਾ ਪ੍ਰੇਮ ਲੱਗਿਆ ਹੋਇਆ ਸੀ। ਤੇ ਪ੍ਰੇਮ ਹੀ ਸੱਚਾ ਮਿੱਤਰ ਹੈ, ਪਰ ਦੂਜੀਆਂ ਚੀਜ਼ਾਂ ਨਾਲ ਲੱਗ ਜਾਵੇ ਤਾਂ ਬੈਰੀ, ਪਰਮਾਤਮਾ ਨਾਲ ਲੱਗ ਜਾਵੇ ਮਿੱਤਰ ਹੋ ਗਿਆ। ਪ੍ਰੇਮ ਤਾਂ ਉਹੀ ਹੈ। ਫਿਰ ਹੋਮੇ ਦਾ ਵਿਛੋੜਾ ਕਿਹਾ ਹੈ, ਹੋਮੇ ਉੱਥੇ ਜਿੱਥੇ ਹੋਮੇ ਹੈ ਉੱਥੇ ਨਾਮ ਨਹੀਂ ਹੈ, ਜਿੱਥੇ ਨਾਮ ਹੈ ਉੱਥੇ ਹੋਮੇ ਨਹੀਂ ਹੁੰਦੀ, ਇਹਨਾਂ ਦੋਨਾਂ ਦਾ ਵਿਰੋਧ ਹੈ। ਇਸ ਕਰਕੇ ਹੋਮੇ ਕਰੀ ਤਾਂ ਤੂੰ ਨਾ ਹੀ, ਤੂੰ ਹੋਵੇ ਹੋ ਨਾ ਹੈ, ਦੋਨਾਂ ਦਾ ਵੈਰ ਹੈ, ਇਹਨਾਂ ਚੋਂ ਇੱਕੋ ਹੀ। ਇਸ ਕਰਕੇ ਜਿੱਥੇ ਨਾਮ ਨਹੀਂ ਹੈ ਤੇ ਉੱਥੇ ਫਿਰ ਸਾਸ ਜੀ ਹੋਮੇ ਆ ਗਈ, ਜਿੱਥੇ ਹੋਮੇ ਉੱਥੇ ਵਿਛੋੜਿਆ ਰੱਬ ਦੇ ਨਾਲ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਤੂੰ ਅਗਮ ਦਇਆਲ ਬੇਅੰਤ।
ਸਲੋਕ ਚ ਪ੍ਰੇਮ ਦਾ ਕਥਨ ਕਰਕੇ ਹੁਣ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਭੂ ਦੇ ਸਨਮੁਖ ਉਸਤਤੀ ਕਰਦੇ ਨੇ, ਤੂੰ ਅਗਮ ਦਇਆਲ ਬੇਅੰਤ। ਹੇ ਪ੍ਰਭੂ ਤੂੰ ਮਨ ਕਰਕੇ ਗਮਤਾ ਤੋਂ ਜਣੀ ਪਹੁੰਚ ਤੋਂ ਰਹਿਤ ਹੈ, ਦਇਆਲ ਦਇਆ ਦਾ ਘਰ ਹੈ, ਬੇਅੰਤ ਅੰਤ ਤੋਂ ਰਹਿਤ ਹੈ।
ਤੇਰੀ ਕੀਮਤ ਕਹੈ ਕੌਣ,
ਤੇਰੀ ਪ੍ਰਾਪਤੀ ਦੀ ਜਣੀ ਪ੍ਰਾਪਤੀ ਰੂਪੀ ਕੀਮਤ, ਅਭੇਤਾ ਰੂਪੀ ਕੀਮਤ, ਇਹਨਾਂ ਗੁਣਾਂ ਦੀ ਕੀਮਤ ਨੂੰ ਸਮਗਰ ਗਰੂਪ ਦੇ ਵਿੱਚ ਕੌਣ ਕਿਹੜਾ ਹੈ ਜਿਹੜਾ ਕਹੈ ਕਥਨ ਕਰ ਸਕਦਾ, ਆਖ ਸਕਦਾ? ਭਾਵ ਕੋਈ ਨਹੀਂ ਕਰ ਸਕਦਾ।
ਤੁਦ ਸਿਰਜਿਆ ਸਭ ਸੰਸਾਰ।
ਹੇ ਪ੍ਰਭੂ ਤੁਦ ਤੂੰ ਆਪ ਹੀ ਸਭ ਸਾਰਾ ਸੰਸਾਰ ਜਗਤ ਸਿਰਜਿਆ, ਰਚਨਾ ਕੀਤਾ ਹੈ।
ਤੂੰ ਨਾਇਕ ਸਗਲ ਭੌਣ,
ਤੂੰ ਹੀ ਸਗਲ ਸਾਰੇ ਭੌਣ ਭਵਨਾਂ ਦਾ ਨਾਇਕ। ਨਾਮ ਪ੍ਰੇਰਕ ਜਾਂ ਸਵਾਮੀ ਦਾ ਹੁੰਦਾ ਹੈ, ਪ੍ਰੇਰਕ ਹੈ, ਸਵਾਮੀ ਹੈ।
ਤੇਰੀ ਕੁਦਰਤ ਕੋਈ ਨਾ ਜਾਣੈ,
तेरी कुदरत नूं महाराज कोई भी नहीं जान सकदा। तेरी कुदरत दा अर्थ की है? शक्ति। तेरी शक्ति नूं कोई मनुख नहीं जान सकदा।
मेरे ठाकुर सगल रौण,
हे मेरे ठाकुर मालक प्रभु, तू सगल सारिआं विच रौण रमण विचरना करदा है, सब थाई व्यापक है।
तुद अपड़ कोई ना सकै,
हे प्रभु तेरे स्वरूप तक कोई भी दूजा बन के अपड़ पहुंच नहीं सके सकदा।
तू अविनाशी जग उदाहरण,
तू अविनाशी है, नाश तो रहत है, अते आप ही संसार नू उदाहरण उधार कर मैं ऊड़ा गेचर करूंगे ता पाठ बनूंगा, नहीं तो उदाहरण बनूंगा। उदाहरण हुंदा आप तरना, उदाहरण हुंदा दूजे नू तारना, अर्थ विच विरोध हो जांदा। ऊड़ा गेचर कर लो, थोड़ा जा पाठ शुद्ध बन जाएगा जिस प्रकार सुने। हां जी अगे।
तू अविनाशी जग उदाहरण,
ते हे अविनाशी नाश तो रह, तू जग संसार दा उधार जनी पार उतारा करन वाला है।
तुद थापे चारे जुग,
हे प्रभु तू आप ही चारे जुग, सतयुग त्रेता द्वापर कलयुग थापे स्थापन कीते हन जे।
तू करता सगल धरण,
आप ही सारी धरण धरती दा करता रचनहार हैं जे।
तुद आवण जाना किया,
हे प्रभु तुद तू आप ही संसार दी जीवां दा आवण जाना आउना जाना भाव की है जमना ते मरना, ए किया कीता है बनाउना कीता है।
तुद लेप ना लगे तृण,
तेनू तिरण कख मात्र भी किसी चीज का लेप लपायमानता नहीं लगे लगती, तिना गुणा रूपी कख दी तेरे विच लपायमानता नहीं है, शुद्ध स्वरूप है।
जिस हुआ आप दयाल,
हे प्रभु जिस मनुख दे उते तू दयाल मेहरबान होवे हुंदा है।
तिस लावह सतगुर चरण,
उस नूं तू आप ही सतगुरां दे चरण सरण विच लावे ला लैंदा है।
तू होरत उपाय ना लभे,
हे महाराज तू होर किसे उपाय दे नाल भी जतन दे नाल भी महाराज तू लभदा नहीं है। होर उपाय जतन जेड़े ने कर्म कांड आदि सतगुरां दी शरण पैण तो बिना जिन्ने मर्जी जतन तू इन्हां तो बिना लभदा नहीं है। सतगुरां ने भगती दृढ़ करवाउणी है, भगती तोखत दीन कृपाला गुणे ना कित ही है पिघा, होर किसे गुण नाल नहीं भिजदा है। भगती प्यारी है, भगती सतगुरां तो मिलदी है, यही जतन श्रेष्ठ है।
अविनाशी सृष्ट करण,
नाश तो रहत सारी सृष्टि नू करण रचन वाला है जे।
दखणे महला पंजवा,
ते दखणे अगे महाराज साहब जी पंजवें पातशाह इस्त्री दे अलंकार द्वारा प्रेम दी बिना कथन करदे आ। पहला दृष्टान रूप दे अंदर कथन करदे ने कि जिवें पतिवरता औरत,
जे तू वत है अंगणे,
पतिवरता औरत जिदा पति परदेश गया होवे ओ फिर इउं भावना करदी है कि जे तू वत है अंगणे, हे पति जे तू मेरे अंगणे नाम वेहड़े दा, आंगण वेहड़े नूं कहिंदे ने, जे तू किते मेरे वेहड़े दे आज में चरण धरे,
हब धरत सुहावी होए,
ए सारी धरती मेरा मकान सुहावना हो जावे, जिथे पति मेरा इधर उधर विचरदा दिखे मैं ए सुहावनी धरती हो जावे।
हिकस कंत बाहरी,
हे कंत पति तेरे बाहर गया मेरी तो कख दी कीमत नहीं रही तेरे घर विच, एक कंत पति तो बाहरी मैंडी मैं जेड़ी है हिकस एक कंत तो बारी हो करके,
मैंडी रात ना पुछे कोई,
परिवार दे विच मैनू कोई मेरी बात नहीं पुछदा, मेरी तो कीमत कोई नहीं रहेगी है, इस करके हे पति कृपा कर पे जे तू कृपा करके आज में। हां जी अगे बोलो महला,
महला पंजवा,
अगे महले शेर कथन करदे हन जी।
हब्बे टोल सुहावणे,
ओह सिरती दे हब्बे सारे टोल पदार सुहावणे सोभनीक हुंदे हन।
सौ बैठा अंगण मल,
जिहदे अंगण वेहड़े जी उहदा सौ पति आके मल धरती मल के बहज बेजनी आके बैठा ही होवे, लखमण दी इज्जत हो जांदी है।
बही नांजा बिरथड़ा,
फिर ओहदे वेहड़े दे विच चल के आवै जदों पति आ गया ना, फिर जो भी जेड़ा भी ओदे घर दे मंगता चल के आ जावे प्रवणा आ जावे, पही ना प्रवणे दा हुंदा है, पही ना वंजा विरथड़ा, ओ फिर कोई विथड़ा खाली नहीं जांदा, जिन्हों पानी दी लोड़ है पानी मिल जांदा है, अन्न दी लोड़ है अन्न मिल जांदा है, वस्त्रां दी लोड़ है वस्त्र मिल जांदे ने, ते ओदी सारी इच्छा पूरी हो जांदी है। ਜੋ ਘਰ ਆਵੇ ਚੱਲ, ਪੜ੍ਹਦੋ ਜੀ,
ਜੋ ਘਰ ਆਵੇ ਚੱਲ,
ਜੋ ਵੀ ਕਰਦੇ ਚੱਲ ਕੇ ਆਇਆ ਹੈ ਮੰਗਤਾ ਜਾਂ ਲੋੜਬੰਦ, ਕਿਉਂਕਿ ਪਤੀ ਵਰਤਾ ਔਰਤ ਜੇ ਪਤੀ ਘਰ ਨਾ ਹੋਵੇ। ਇਹ ਇੱਕ ਮਰਯਾਦਾ ਬਣੀ ਸੀ ਸਾਧ ਸਿੰਘ ਜੀ, ਤ੍ਰੇਤੇ ਤੋਂ ਚੱਲੀ ਇਹ ਮਰਯਾਦਾ। ਉਹ ਕੀ ਚੱਲੀ ਵੀ ਜੇ ਘਰ ਵਿੱਚ ਕੋਈ ਨਾ ਹੋਵੇ ਤਾਂ ਮੰਗਤੇ ਨੂੰ ਖੈਰ ਪਾਉਣ ਵਾਸਤੇ ਇਹ ਔਰਤ ਬਾਹਰ ਨਾ ਜਾਵੇ, ਕਿਉਂ ਵੀ ਸੀਤਾ ਖੈਰ ਪਾਉਣ ਗਈ ਸੀ, ਰਾਵਣ ਚੁੱਕ ਕੇ ਲੈ ਗਿਆ ਸੀ। ਉਦੋਂ ਦੀ ਇਹ ਮਰਯਾਦਾ ਬਣ ਗਈ ਵੀ ਪਤੀਵਰਤਾ ਔਰਤ ਉਹ ਬਾਹਰ ਆਵੇ ਨਾ ਮੰਗਤੇ ਦੇ ਸਾਹਮਣੇ। ਉਹ ਫਿਰ ਅੰਦਰੋਂ ਹੀ ਕਹਿ ਦਿੰਦੀ, ਭਾਈ ਸਾਡੇ ਘਰ ਨਹੀਂ ਹੈ ਕੋਈ, ਤੂੰ ਚਲਾ ਜਾ। ਉਹ ਵਿਚਾਰਾ ਖਾਲੀ ਮੁੜ ਜਾਂਦਾ। ਇਸ ਕਰਕੇ ਜੋ ਵੀ ਘਰ ਚੱਲ ਕੇ ਆਉਂਦਾ ਪਹੀ ਉਹ ਹੁਣ ਬਿਰਥਾ ਨਹੀਂ ਜਾਊਗਾ, ਕਿਉਂਕਿ ਪਤੀ ਆ ਗਿਆ ਘਰ ਵਿੱਚ। ਤੇ ਉਸ ਵੇਲੇ ਉਹ ਕਹਿੰਦੀ ਹੈ ਅੰਨ ਵਾਲੇ ਨੂੰ ਅੰਨ ਮਿਲਦਾ, ਜੇ ਵਸਤਰ ਕਹੇ ਤਾਂ ਵਸਤਰ ਦੇ ਦਿੱਤੇ, ਪਾਣੀ ਦੀ ਪਿਆਸ ਵਾਲਾ ਗਿਆ ਪਾਣੀ ਦੇ ਦਿੱਤਾ। ਭਾਵ ਕੀ ਆ ਵੀ ਪਤੀ ਦੇ ਹੁੰਦਿਆਂ ਉਹਨੂੰ ਕੋਈ ਡਰ ਨਹੀਂ ਹੁੰਦਾ ਸਮਾਜ ਦਾ, ਨਹੀਂ ਤਾਂ ਲੋਕ ਮਿਹਣੇ ਮਾਰਦੇ ਆ ਵੀ ਇਹਦਾ ਜੀਵਨ ਠੀਕ ਨਹੀਂ ਹੋਣਾ, ਇਹ ਗੱਲਾਂ ਕਰਦੀ ਸੀ ਖੈਰ ਐਂ ਲੋਕ ਗੱਲਾਂ ਬਣਾ ਲੈਂਦੇ। ਇਹ ਸੀ ਸਾਧ ਸਿੰਘ ਬਾਜ ਭਾਵ। ਹੁਣ ਅੰਤਰੀ ਭਾਵ ਦੇ ਦਾਦੇ ਨੂੰ ਦੁਆਰੇ ਬੋਲੋ ਜੀ, ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ ਹੈ
ਜੀ, ਤੂੰ ਵਤ ਹੈ ਅੰਗਣੇ
ਤੇ ਹੇ ਪਤੀ ਅਕਾਲ ਪੁਰਖ, ਜੇਕਰ ਤੂੰ ਮੇਰੇ ਅੰਤਸ਼ਕਰਨ ਰੂਪੀ ਵਿਹੜੇ ਦੇ ਵਿੱਚ ਸਾਕਸ਼ਾਤ ਹੋਣ ਰੂਪ ਤੂੰ ਕਿਤੇ ਮਹਾਰਾਜ ਆ ਜਾਵੇਂ, ਕਿਤੇ ਤੂੰ ਫੇਰਾ ਪਾ ਦੇਵੇਂ ਮੇਰੇ ਅੰਤਸ਼ਕਰਨ ਦੇ ਵਿੱਚ, ਸਾਕਸ਼ਾਤ ਹੋਣ ਰੂਪ ਫੇਰਾ ਪਾ ਦੇਵੇਂ।
ਹਬ ਧਰਤ ਸੁਹਾਵੀ ਹੋਏ,
ਭਾਵ ਕੀ ਹੈ ਹਿਰਦੇ ਚ ਨਿਵਾਸ ਕਰੇ ਪ੍ਰਤੱਖ ਹੋ ਕੇ, ਮੇਰੀ ਬੁੱਧ ਰੂਪੀ ਧਰਤੀ ਸਾਰੀ ਸੁਹਾਵਣੀ ਸੋਭਨੀਕ ਹੋ ਜਾਵੇਗੀ।
ਇੱਕ ਸੋ ਕੰਤ ਬਾਹਰੀ,
ਹੇ ਪਤੀ ਪ੍ਰਭੂ ਇੱਕ ਤੇਰੀ ਪ੍ਰਾਪਤੀ ਤੋਂ ਬਿਨ ਬਗੈਰ
ਮੈਂਡੀ ਰਾਤ ਨਾ ਪੁੱਛੈ ਕੋਈ,
ਮੈਂਡੀ ਮੇਰੀ ਨਾ ਇਹ ਲੋਕ ਦੇ ਵਿੱਚ ਕੋਈ ਗੱਲ ਪੁੱਛਦਾ, ਨਾ ਪਰਲੋਕ ਦੇ ਵਿੱਚ ਧੱਕੇ ਖਾਂਦੀ ਫਿਰਦੀ ਆ, ਮਾਨ ਸਤਿਕਾਰ ਕਿਤੇ ਨਹੀਂ ਮਿਲਦਾ।
ਹੱਬੇ ਟੋਲ ਸੁਹਾਵਣੇ,
ਸਾਰੇ ਬੋਲ ਦੋ,
ਸਹ ਬੈਠਾ ਅੰਗਣ ਮੱਲ,
ਜੇ ਸਹ ਪਤੀ ਪਰਮੇਸ਼ਰ ਉਸ ਵੇਲੇ ਧਰਮ ਅਰਥ ਕਾਮ ਮੋਖ ਰੂਪੀ ਸਾਰੇ ਟੋਲ ਪਦਾਰਥ ਸੋਭਨੀਕ ਹੋ ਜਾਂਦੇ ਨੇ, ਜਦੋਂ ਤੂੰ ਹਿਰਦੇ ਰੂਪੀ ਵਿਹੜੇ ਨੂੰ ਮੱਲ ਕੇ, ਇਹਨੂੰ ਮੱਲ ਨਹੀਂ ਕਰਨਾ, ਮੱਲ ਮੈਲ ਹੁੰਦੀ ਹੈ, ਮੱਲ ਕਰਨਾ, ਮੱਲ ਕੇ ਸਾਕਸ਼ਾਤ ਹੋ ਜਾਂਦਾ ਹੈ ਤਾਂ ਨਾਮ ਜਲ ਦੇ ਪਿਆਸਿਆਂ ਨੂੰ ਤੇ ਨਾਮ ਪ੍ਰਾਪਤ ਹੋ ਜਾਂਦਾ, ਪ੍ਰੇਮ ਰੂਪੀ ਵਸਤਰਾਂ ਦੀ ਇੱਛਾ ਵਾਲੇ ਨੂੰ ਪ੍ਰੇਮ ਰੂਪੀ ਵਸਤਰ ਮਿਲ ਜਾਂਦੇ ਨੇ, ਦਰਸ਼ਨਾਂ ਦੀ ਭੁੱਖ ਵਾਲਿਆਂ ਨੂੰ ਤੇਰੇ ਸਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਨੇ, ਭਾਵ ਕੋਈ ਵੀ ਪ੍ਰਾਹੁਣਾ ਬਿਰਥਾ ਨਹੀਂ ਜਾਂਦਾ ਹੈ, ਤੇ ਇਹ ਸਾਰੇ ਟੋਲ ਸੁਹਾਵਣੇ ਹੋ ਜਾਂਦੇ ਹਨ।
ਪਹੀ ਨਾਥੜਾ,
ਇਹ ਪਾਈ ਵਾਵਾ ਵੀ ਹੈ ਨਿੰਝਾਂ ਵੀ ਹੈ, ਵੈਸੇ ਤਾਂ ਕੱਲਾ ਵਾਵਾ ਹੀ ਬੋਲਣਾ ਔਖਾ ਹੁੰਦਾ ਹੈ, ਤੇ ਉਹ ਕਈ ਵਾਰੀ ਬੱਬਾ ਬੋਲਿਆ ਜਾਂਦਾ ਹੈ, ਸੁਭਾਵ ਕੀ ਬੱਬੇ ਥਾਂ ਤੇ ਵਾਵਾ ਬੋਲਿਆ ਜਾਂਦਾ, ਤੇ ਉਹ ਧਿਆਨ ਇਹੀ ਰੱਖਣਾ ਵੀ ਹੇਠਲੇ ਬੁੱਲ ਤੇ ਦੰਦ ਕੰਮ ਕਰਨਗੇ, ਬਾਬਾ ਉਹਦੇ ਵਿੱਚੋਂ ਨਿਕਲੂਗਾ। ਫਿਰ ਅੱਗੇ ਨਾਲ ਹੀ ਨਿੰਝਾਂ ਅੱਖਰ ਹੈ, ਇਸ ਪ੍ਰਕਾਰ ਇਹਨੂੰ ਫਹੀ ਨਾ ਵਹੀਆਂ ਵਿਰਥੜਾ, ਜੋ ਵੀ ਗਿਆ ਸਰੂਪ ਤੇ ਜਿਹੜਾ ਰਾਹੀ ਸਤਸੰਗਤ ਰੂਪੀ ਘਰ ਵਿੱਚ ਚੱਲ ਕੇ ਆ ਜਾਂਦਾ ਤਾਂ ਫਿਰ ਉਹ ਕੋਈ ਵੀ ਖਾਲੀ ਨਹੀਂ ਜਾਂਦਾ ਹੈ।
ਜੋ ਘਰ ਆਵੇ ਚੱਲ,
ਸਾਧ ਸੰਗਤ ਰੂਪੀ ਘਰ ਵਿੱਚ ਫਿਰ ਚੱਲ ਕੇ ਆਉਂਦਾ, ਉਹਦੀ ਸਮੀਪਤਾ ਰੂਪੀ ਘਰ ਵਿੱਚ ਚੱਲ ਕੇ ਆਉਂਦਾ, ਧਰਮ ਅਰਥ ਕਾਮ ਮੋਖ ਸਭ ਪਦਾਰਥ ਉਹਨੂੰ ਪ੍ਰਾਪਤ ਹੋ ਜਾਂਦੇ ਨੇ, ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾ ਕੀ ਸੇਵਾ ਲਾਗਾ, ਇਹ ਮਿਲਦੇ ਨੇ।
ਮਹੱਲਾ ਪੰਜਵਾਂ,
ਅੱਗੇ ਮਹਾਰਾਜ ਸਾਹਿਬ ਜੀ ਮਹੱਲੇ ਚ ਕਥਨ ਕਰਦੇ ਹਨ।
ਸੇਜ ਵਿਸ਼ਾਈ ਕੰਤ ਕੂ,
ਕੰਤ ਪਤੀ ਪਰਮੇਸ਼ਰ ਕੂ ਦਾ ਅਰਥ ਹੈ ਦੇ ਲਈ, ਮੈਂ ਆਪਣੀ ਅੰਤਸ਼ਕਰ ਰੂਪੀ ਸੇਜਾ ਵਿਛਾਈ ਵਿਛਾਉਣਾ ਕੀਤੀ ਹੈ। ਸੇਜਾ ਕਹਿੰਦੇ ਨੇ ਮੰਜਾ ਬਿਸਤਰਾ ਰਜਾਈ ਤਲਾਈ ਸਰਾਣਾ ਚਾਦਰ ਸਭ ਕੁਛ ਇਕੱਠਾ ਹੀ ਹੋਵੇ ਨੂੰ ਸੇਜਾ ਕਹਿ ਦਿੰਦੇ ਆ, ਸੌਣ ਸਮੱਗਰੀ। ਸੇਜ ਵਿਛਾਈ ਕੰਤ ਕੋ, ਸ਼ਰਧਾ ਸਤੋਗੁਣ ਵਿਸ਼ਿਸ਼ਟ ਬੁੱਧ ਰੂਪੀ ਸੇਜਾ ਅੰਤਸ਼ਕਰਨ ਹੈ, ਮਨ ਬੁੱਧ ਚਿੱਤ ਹੰਕਾਰ ਰੂਪੀ ਤੇ ਚਾਰ ਪਾਵੇ ਨੇ, ਜਿਹੜੀਆਂ ਬਿਰਤੀਆਂ ਨੇ ਉਹ ਸਾਧ ਸਿੰਘ ਜੀ ਪ੍ਰਮਾਣ ਵਿਪਰਜੈ ਨਿੰਦਰਾ ਸਿਮਤੀ ਵਿਕਲਪ, ਇਹ ਬਾਹੀਆਂ ਤੇ ਸੇਰ ਬੇਨ, ਪ੍ਰੇਮ ਰੂਪੀ ਬਾਣ ਦੇ ਨਾਲ ਬੁਣਨਾ ਕੀਤਾ ਹੈ, ਤੁਲਤਾ ਦੀ ਤਲਾਈ ਸਮਤਾ ਦੀ ਵਿਛਾਈ ਕੀਤੀ ਹੈ, ਤੇ ਇਸ ਕਰਕੇ ਇਹਦੇ ਚ ਭਗਤੀ ਰੂਪ ਸਰਾਣਾ, ਸਤ ਸੰਤੋਖ ਰੂਪੀ ਹਾਰ ਲਟਕਦੇ ਹੈ, ਚਾਰੇ ਮਹਾਂਭਾਗ ਸੇਜਬੰਦ ਬਣਾਉਣਾ ਕੀਤੇ ਨੇ, ਇਉਂ ਸ਼ਰਧਾ ਦੀ ਇੱਕ ਸੇਜ ਹੈ ਜਿਹੜੀ ਇਹ ਬਹੁਤ ਸੋਭਨੀਕ ਹੈ, ਤੇ ਇਸ ਪ੍ਰਕਾਰ ਇਹ ਸੇਜਾ ਜਿਹੜੀ ਹੈ ਸੇਜ ਵਿਛਾਈ ਕੰਤ ਕੂ, ਇਸ ਕਰਕੇ
ਕੀਆ ਹਬ ਸੀਗਾਰ,
ਸਾਧਨਾ ਰੂਪੀ ਸ਼ਿੰਗਾਰ ਜਪਤਾ ਰੂਪੀ ਸ਼ਿੰਗਾਰ ਇਹ ਸਾਰਾ ਕੀਤਾ। ਸ਼ਿੰਗਾਰ ਜਿਹੜਾ ਨਾ ਇਹ ਦੋ ਤਰ੍ਹਾਂ ਦਾ ਹੈ ਸਾਧ ਸਿੰਘ ਜੀ। ਇੱਕ ਤਾਂ ਹੈਗਾ ਜਿਹੜਾ ਬਨੌਟੀ ਸ਼ਿੰਗਾਰ ਕਰਦੇ ਆ, ਇਹ ਬਨੌਟੀ ਸ਼ਿੰਗਾਰ ਤੇ ਬਹੁਤ ਤਰ੍ਹਾਂ ਦਾ ਹੁੰਦਾ ਪਰ ਉਹਨੂੰ ਵੀ 16 ਤਰ੍ਹਾਂ ਦਾ ਮੰਨਿਆ ਗਿਆ। ਅਸਲ ਕਹਾਣੀ ਇਹ ਹੈ ਵੀ 16 ਤਰ੍ਹਾਂ ਦਾ ਸ਼ਿੰਗਾਰ ਔਰਤ ਦੇ ਸਰੀਰ ਵਿੱਚ ਪਰਮਾਤਮਾ ਨੇ ਸੁਹੱਪਣ ਦੇ ਅੰਗ ਪੈਦਾ ਕੀਤੇ ਨੇ, ਉਹ 16 ਨੇ ਗਿਣਤੀ ਦੇ ਵਿੱਚ। ਜਿਹੜੇ ਬ੍ਰਹਮਾ ਨੇ ਬਣਾਇਆ ਉਹ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧੀ ਔਰਤ ਹੁੰਦੀ ਹੈ, ਬਲਕਿ ਅਰਬਾਂ ਦੇ ਵਿੱਚੋਂ। ਉਹਦੇ ਚ ਤ੍ਰੈ ਕਾਲੇ ਦੋ ਜਲੇ ਪਤਲੇ ਪੰਜ ਪ੍ਰਕਾਰ, ਚਾਰ ਕਠਣ ਦੋ ਚੀਖ ਨੇ, ਇਹ 16 ਸੀਗਾਰ ਇਹਦੇ ਅਰਥ ਸੰਗਤ ਵਿੱਚ ਕਰਨ ਯੋਗ ਨਹੀਂ ਹਨ। ਇਸ ਕਰਕੇ ਕੁਝ ਅੰਗ ਐਸੇ ਨੇ ਜਿਨ੍ਹਾਂ ਦੀ ਵੇਖਿਆ ਸੋਭਦੀ ਨਹੀਂ ਸੰਗਤ ਵਿੱਚ। ਇਹਦਾ ਫਿਰ ਸਤਪੁਰਸ਼ਾਂ ਨੇ ਅੰਤਰੀ ਭਾਵ ਦਾ ਹੀ ਅਰਥ ਲੈ ਲਿਆ, ਕਿਹੜਾ ਸ਼ਿੰਗਾਰ ਕੀਤਾ ਹੈ? ਤ੍ਰੈ ਕਾਲੇ। ਤੇ ਇਹ ਜਿਹੜੇ ਤ੍ਰੈ ਕਾਲੇ ਪ੍ਰਤੱਖ ਦਾ ਸੀ ਵੀ ਕੇਸ ਕਾਲੇ ਹੋਣੇ, ਉਹ ਤੇ ਆਦਿਕ ਹੋਰ ਅੰਗ ਸੀ। ਉਹਦੇ ਤ੍ਰੈ ਕਾਲੇ ਤਿੰਨ ਜਿਹੜੇ ਕਾਲ ਜਾਣੀ ਜਿਹੜੇ ਸਮੇਂ ਸੀ, ਭੂਤਕਾਲ, ਭਵਿੱਖ ਕਾਲ, ਵਰਤਮਾਨ। ਤ੍ਰੈ ਕਾਲੇ ਦੋ ਉਜਲੇ, ਜਿਨ੍ਹਾਂ ਨੇ ਲੋਕ ਪਰਲੋਕ ਦੋ ਉਜਲੇ ਕਰ ਲਏ, ਤਿੰਨੇ ਸਮੇਂ ਸਾਂਭ ਲਏ। ਪਤਲੇ ਪੰਜ ਪ੍ਰਕਾਰ ਤੇ ਪੰਜ ਜਿਹੜੇ ਕਾਮ ਕਰੋ ਲੋਭ ਮੋਹ ਕਾਰਨ ਉਹ ਪਤਲੇ ਕਰ ਦਿੱਤੇ, ਤੇ ਜਾਂ ਫਿਰ ਤਿੰਨ ਜਿਹੜੇ ਸਮੇਂ ਸੀ, ਤਿੰਨ ਕਾਲ ਸਵੇਰੇ ਦੁਪਹਿਰਾ ਸ਼ਾਮ ਭਜਨ ਕਰਨਾ, ਇਹ ਕੀਤਾ ਤਿੰਨ ਕਾਲੇ, ਦੋ ਉਜਲੇ, ਦੋਵੇਂ ਲੋਕ ਪਰਲੋਕ ਉਜਲ ਹੋ ਗਏ। ਪਤਲੇ ਪੰਜ ਪ੍ਰਕਾਰ ਕਾਮ ਕਰੋ ਲੋਭ ਮੋਹ ਹੰਕਾਰ ਬਿਰਤੀ ਵੱਲੋਂ ਪਤਲੇ ਕਰ ਲਏ, ਬੇਕਾਰ ਜਾਣੀ ਨਾਸ ਕਰਦੇ, ਤੇ ਇਸ ਕਰਕੇ ਚਿੱਤ ਦੀ ਬਿਰਤੀ ਦੀ ਨਾ ਲੱਗਣ ਦਿੱਤੀ ਇੱਧਰ, ਇਸ ਪ੍ਰਕਾਰ ਇਹ ਪਤਲੇ ਕਰ ਦਿੱਤੇ। ਚਾਰ ਕਠਣ, ਚਾਰੇ ਔਖੇ ਸਾਧਨ, ਸਰਬਣ ਮੰਨਣ ਅਧਿਆਸਨ, ਤਤ ਤੋਂ ਪਾਦਾ ਸੰਸ਼ੋਧਨ, ਜਾਂ ਵੈਰਾਗ ਵਿਵੇਕ ਖੱਟ ਸੰਮਤੀ ਮੋਖ ਇੱਛਾ, ਇਹ ਚਾਰ ਸਾਧਨ ਕਠਣ ਹੈ। ਦੋ ਚੀਕ ਨੇ ਪ੍ਰੇਮ ਅਤੇ ਨਿਸ਼ਚਾ ਰੂਪੀ ਚੀਕ ਨੇ ਕਰ ਲੈਣਾ। ਇਉਂ ਜਿਗੇ ਸੀ ਕਹਿੰਦੇ ਕੀ ਆਹਬ ਸ਼ਿੰਗਾਰ, ਹੇ ਵਾਹਿਗੁਰੂ ਇਹ ਸਾਰੇ ਸ਼ਿੰਗਾਰ ਕੀਤੇ ਹਨ।
ਇਤੀ ਮਜਨਾ ਸਵਾਗੈ,
ਹੁਣ ਮੰਝ ਮੈਨੂੰ ਇਤੀ ਇਤਨੀ ਵੀ ਵਿਥ ਨਹੀਂ ਸਮਾਉਣੀ ਹੈ, ਜਿਸ ਤਰ੍ਹਾਂ ਪਤੀ ਵਰਤਾ ਔਰਤ ਕਹਿੰਦੀ ਹੈ
ਜੇ ਗੱਲ ਪਹਿਰਾ ਹਾਰ,
ਕਿਉਂਕਿ ਪਤੀ ਦੇ ਮਿਲਾਪ ਦੇ ਵੇਲੇ ਬਾਹਰ ਜਾਂਦੀ ਹੈ ਔਰਤ, ਗਲ ਚ ਹਾਰ ਪਾਇਆ ਹੋਇਆ, ਪਰ ਪਤੀ ਦੇ ਮਿਲਣ ਵੇਲੇ ਹਾਰ ਲਾ ਕੇ ਭਗਾ ਕੇ ਮਾਰਦੀ ਹੈ, ਉਹ ਵੀ ਵਾਧਾ ਸਮਝਦੀ ਹੈ ਮਿਲਾਪ ਦੇ ਵਿੱਚ। ਇਸੇ ਤਰ੍ਹਾਂ ਹੇ ਪਰਮੇਸ਼ਰ ਵਾਹਿਗੁਰੂ, ਜਿਵੇਂ ਪਤੀ ਵਰਤਾ ਔਰ ਸਮਝਦੀ ਹੈ, ਮੈਨੂੰ ਵੀ ਇਤਨੀ ਬੇਥੋਣ ਸਮਾਉਂਦੀ ਨਹੀਂ ਹੈ। ਇਤੀ ਮੰਝ ਨਾ ਸਮਾਵੇ ਜੇ ਗੱਲ ਪਹਿਰਾ ਹਾਰ, ਉਹ ਹਾਰ ਕਿਹੜਾ? ਭਾਵ ਮੇਰੇ ਪਤੀ ਪਰਮੇਸ਼ਰ ਦੇ ਵਿਚਕਾਰ ਬਿੱਥ ਦਾ ਕਾਰਨ ਬਣ ਜਾਂਦਾ, ਕਿਹੜੀ? ਜਿਹੜੀ ਵਿਭੂਤੀ ਹੈ, ਉਹ ਵਿਭੂਤੀ ਦੀ ਗੂੜਤਾ ਵਿੱਚ ਇਤਨੀ ਵੀ ਗੱਲ ਸਮਾਉਂਦੀ ਨਹੀਂ। ਮੇਰੇ ਗੜ ਰੂਪੀ ਹਾਰ ਪਹਿਨ ਲਵਾਂ, ਪਾਰ ਹਰ ਹਰ ਕਰਨ ਰੂਪੀ ਹਾਰ ਪਹਿਨ ਲਵਾਂ, ਜਾਂ ਆਹਾਰ ਖਾਣ ਦੀਆਂ ਗੱਲਾਂ ਰੂਪ ਵੀ ਭੋਜਨ ਬੜਾ ਸਵਾਦ ਹੈ, ਅੱਜ ਲੂਣ ਨਹੀਂ ਚੰਗਾ, ਅੱਜ ਦਾਲ ਨਹੀਂ ਚੰਗੀ ਹੈ, ਤੜਕਾ ਵਧੀਆ ਜੀ, ਅੱਜ ਸਵਾਦ ਬੜਾ ਹੈ, ਇਹ ਆਹਾਰ ਇਹ ਵੀ ਨਹੀਂ ਪਾਉਂਦਾ। ਹੁਣ ਤਾਂ ਜਿਹਾ ਜਿਹਾ ਮਿਲ ਗਿਆ ਉਹੋ ਜਿਹੀ ਸ਼ਕਲ ਲੈਣ, ਭਾਵ ਸਰੂਪ ਚ ਇਸਤਤ ਹੋਣੀ ਬਿਰਤੀ ਨੂੰ ਕੁਝ ਵੀ ਨਹੀਂ ਪਾਉਂਦਾ ਹੋਰ, ਬਸ ਇੱਕ ਪਰਮੇਸ਼ੁਰ ਚਾਹੀਦਾ। ਮੈਂ ਇੱਕ ਮਹਾਤਮਾ ਦੇਖਿਆ ਬਚਪਨ ਸਾਹਿਬ ਸਿੰਘ ਜੀ, ਮਿਰਚਾਂ ਦਾ ਵੀ ਪਤਾ ਨਹੀਂ ਸੀ ਲੱਗਦਾ ਵਿਚਾਰੇ, ਮੈਂ ਦਰਸ਼ਨ ਕੀਤੇ ਉਹਦੇ। ਉਹ ਜਸਵੰਤ ਸਿੰਘ ਮੇਰੇ ਨਾਲ ਦਾ ਇੱਕ ਸਿੰਘ, ਬਥੇਰਾ ਰੋਕਦੇ ਰੋਕਦੇ ਸ਼ਰਾਰਤੀ ਸੀ, ਮਿਰਚਾਂ ਦੀ ਕੌਲੀ ਭਰ ਕੇ ਲਿਆਇਆ ਜਿਵੇਂ ਕੜਾਹ ਪ੍ਰਸ਼ਾਦੀ ਦਿੰਦੇ ਸੀ, ਉਹ ਖਾ ਗਿਆ ਸਾਰੀ। ਉਹ ਜੀਵ ਸੀ ਕਰੀ ਜਾਵੇ ਤੇ ਪਰ ਉੱਕ ਨਹੀਂ ਖਾ ਗਿਆ, ਉੱਪਰ ਤੇ ਗਰਮ ਗਰਮ ਚਾਹ ਦੇ ਦਿੱਤੀ, ਉਹ ਹੋਰ ਵੀ ਯਾਦ ਲੱਗੇ ਕਰੋ, ਹੈ ਤਾਂ ਮਾੜੀ ਗੱਲ ਸੀ, ਪਰ ਉਹਦੀ ਬਿਰਤੀ ਇਹੀ ਜਿਹੀ ਸੀ, ਮਿਰਚਾਂ ਨੂੰ ਵੀ ਮਿਰਚਾਂ ਪਤਾ ਨਹੀਂ ਸੀ ਲੱਗਦਾ ਉਹਨੂੰ। ਜਿਵੇਂ ਬਾਬਾ ਸਾਹਿਬ ਸਿੰਘ ਜੀ ਨੇ ਲੂਣ ਦੇ ਚ ਘੀ ਪਾਇਆ ਹੋਇਆ, ਮਾਤਾ ਨੇ ਪਾ ਦਿੱਤਾ ਸੀ ਖੰਡ ਦੇ ਭੁਲੇਖੇ, ਉਹੀ ਖਾ ਗਏ ਸੀ। ਇਹ ਇੰਨੀ ਵੀ ਬਿਰਤ ਨਹੀਂ, ਕਿਉਂਕਿ ਅੰਦਰ ਬਿਰਤੀ ਨਾਮ ਨਾਲ ਜੁੜੀ ਹੋਈ ਹੈ, ਬਿਰਤੀ ਪਦਾਰਥ ਨਾਲ ਜੁੜੀ ਹੋਈ ਹੈ ਤਾਂ ਜ਼ਰੂਰ ਹਾ ਕਲਾਪ ਹੋਊ। ਤੋ ਇਸ ਪ੍ਰਕਾਰ ਦੱਸਿਆ ਹੈ ਇੰਨਾ ਵੀ ਹੁਣ ਬਿਰਥ ਨਹੀਂ ਰਹੀ ਹੈ, ਇਹ ਵੀ ਪਦਾਰਥ ਚੰਗੇ ਨਹੀਂ ਲੱਗਦੇ।
ਪੌੜੀ
ਤੇ ਅੱਗੇ ਪੌੜੀ ਕਥਨ ਕੀਤੇ ਹੈ, ਜਿਸ ਪਤੀ ਪਰਮੇਸ਼ਰ ਦੇ ਪਿਛਲੇ ਤਿੰਨ ਰੱਖਣਿਆਂ ਵਿੱਚ ਕਥਨ ਕੀਤੇ ਨੇ, ਉਹ ਪੌੜੀ ਵਿੱਚ ਹੀ ਉਸ ਅਕਾਲ ਪੁਰਖ ਦੇ ਸਨਮੁਖ ਬੇਨਤੀ ਦਰਜ ਕਰਦੇ ਨੇ।
ਤੂੰ ਪਾਰ ਬ੍ਰਹਮ ਪਰਮੇਸ਼ਰ,
ਮਹਾਰਾਜ ਤੂੰ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਾਰ ਪਰੇ ਹੈ, ਬ੍ਰਹਮ ਵਿਆਪਕ ਸਰੂਪ ਹੈ, ਤੇ ਫਿਰ ਪਰਮੇਸ਼ਰ ਪਰਮ ਈਸ਼ਵਰ ਵੱਡਾ ਈਸ਼ਵਰ ਮਾਲਕ ਹੈ
ਜੋਨ ਨਾ ਆਵਹੀ
ਕਿਸੇ ਜੂਨ ਦੇ ਵਿੱਚ ਨਹੀਂ ਆਉਂਦਾ ਜੂਨੀ ਹੈ
ਤੂੰ ਹੁਕਮੀ ਸਾਜ ਹੈ ਸ੍ਰਿਸ਼ਟ
ਤੂੰ ਆਪਣੇ ਹੁਕਮ ਸਾਰੀ ਸ੍ਰਿਸ਼ਟੀ ਨੂੰ ਸਾਜ ਹੈ ਸਾਜਣਾ ਬਣਾਉਣਾ ਕਰਦਾ ਹੈ ਰਚਦਾ ਹੈ
ਸਾਜ ਸਮਾਵਹੀ
ਸਾਰਿਆਂ ਨੂੰ ਸਾਜ ਰਚ ਕੇ ਫਿਰ ਸਮਾਵੀ ਸਮਾ ਭਾਵ ਅੰਤ ਵੀ ਕਰ ਲੈਂਦਾ ਹੈ
ਤੇਰਾ ਰੂਪ ਨਾ ਜਾਈ ਲਖਿਆ
ਪ੍ਰਭੂ ਤੇਰਾ ਆਕਾਰ ਜਿਹੜਾ ਉਹ ਲਖਿਆ ਜਾਣਿਆ ਨਹੀਂ ਜਾਂਦਾ ਹੈ
ਕਿਉਂ ਤੁਧ ਹੈ ਧਿਆਵ ਹੀ
ਤੈਨੂੰ ਕੀ ਕਿਸ ਪ੍ਰਕਾਰ ਧਿਆਕਾਰ ਬਿਰਤੀ ਤੋਂ ਬਿਨਾਂ ਕਿਵੇਂ ਸਿਮਰਨਾ ਕਰਾਂ
ਤੂੰ ਸਭ ਮਹਿ ਵਰਤ ਹੈ ਆਪ
ਪ੍ਰਭੂ ਤੂੰ ਆਤਮ ਰੂਪ ਹੋ ਕਰਕੇ ਸਭ ਸਾਰਿਆਂ ਦੇ ਮਹਿ ਵਿੱਚ ਵਰਤ ਰਿਹਾ ਹੈ
ਕੁਦਰਤ ਦੀ ਖਾਵ ਹੀ
ਆਪਣੀ ਕੁਦਰਤ ਸ਼ਕਤੀ ਦਿਖਾ ਵੀ ਦਿਖਾ ਰਿਹਾ ਹੈ ਤੇਰੀ ਸ਼ਕਤੀ ਦੁਆਰਾ ਹੀ ਦੇਖੀਦਾ ਤੈਨੂੰ
ਤੇਰੀ ਭਗਤ ਭਰੇ ਭੰਡਾਰ
ਪ੍ਰਭੂ ਸੰਤ ਜਨਾਂ ਦੇ ਹਿਰਦੇ ਸੰਤਰੇ ਦਾ ਭੰਡਾਰ ਉਹ ਭਗਤੀ ਦੇ ਖਜ਼ਾਨੇ ਉਹ ਭਗਤੀ ਦੇ ਨਾਲ ਹਿਰਦੇ ਰੂਪੀ ਖਜ਼ਾਨੇ ਭਰੇ ਪਏ ਸ਼ੁਭ ਗੁਣਾਂ ਦੇ ਨਾਲ
ਤੋਟ ਨਾ ਆਵਹੀ
ਭੰਡਾਰਿਆਂ ਦੇ ਕਦੇ ਤੋੜ ਘਾਟਾ ਨਹੀਂ ਆਉਂਦਾ ਅੱਗੇ ਵੀ ਨਾਮ ਜਪਣ ਜਪਾਉਣ ਰੂਪ ਉਹ ਵਰਤਦੇ ਵੀ ਹੈ ਤਾਂ ਵੀ ਤੋਟ ਨਾ ਆਵੇ ਵੱਧ ਹੋ ਜਾਏ
ਇਹ ਰਤਨ ਜਵੇਹਰ ਲਾਲ
ਇਹ ਦੁਨੀਆਂ ਦੇ ਪਦਾਰਥ ਰਤਨ ਜਵੇਹਰ ਲਾਲ ਆਦਿਕ ਇਹ ਆਦਿਕਾਂ ਇਹਨਾਂ ਕਰਕੇ ਵੀ ਤੇਰੀ ਕੀਮਤ ਨਹੀਂ ਪਾਵੀ ਕੰਚਨ ਸਿਉਂ ਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਬੈਰਾਗ ਰੂਪੀ ਰਤਨ ਗਿਆਨ ਰੂਪੀ ਜਵੇਹਰ ਪ੍ਰੇਮ ਰੂਪੀ ਬਚਨਾ ਰੂਪੀ ਲਾਲ ਇਹਦੇ ਕਰਕੇ ਵੀ ਇਹ ਰਤਨ ਜਵੇਹਰ ਲਾਲ ਜੋ ਹੈ ਕੀਮ
ਨਾ ਪਾਵਹੀ
ਕਰਕੇ ਵੀ ਤੇਰੀ ਪ੍ਰਾਪਤੀ ਰੂਪ ਕੀਮਤ ਨਹੀਂ ਪਾਈ ਜਾਂਦੀ ਤੂੰ ਬੇਅੰਤ ਹੈ
ਜਿਸ ਹੋਵੇ ਆਪ ਦਇਆਲ
ਇਹਦੇ ਉੱਤੇ ਆਪ ਦਇਆਲ ਮਿਹਰਬਾਨ ਹੋ ਜਾਂਦੇ ਹੋ
ਤਿਸ ਸਤਿਗੁਰ ਸੇਵਾ ਲਾਵਹੀ
ਸਤਿਗੁਰਾਂ ਦੀ ਸੇਵਾ ਵਿੱਚ ਲਾ ਦਿੰਦੇ ਹੋ ਮਹਾਰਾਜ
ਤਿਸ ਕਦੇ ਨਾ ਆਵੇ ਟੋਟ
ਉਹਨੂੰ ਕਦੇ ਵੀ ਸਾਰਾ ਬੋਲੋ ਜੀ
ਤਿਸ ਕਦੇ ਨਾ ਆਵੇ ਟੋਟ ਜੋ ਹਰ ਗੁਣ ਗਾਵਹੀ
ਜੋ ਹਰ ਹਰੀ ਦੇ ਜਿਹੜਾ ਸਤਿਗੁਰਾਂ ਦੁਆਰਾ ਤੇਰੇ ਗੁਣਾਂ ਨੂੰ ਗਾਵੀ ਗਾਉਂਦਾ ਨਾ ਤਿਸ ਉਸ ਮਨੁੱਖ ਨੂੰ ਕਦੇ ਕਦਾਚਿਤ ਵੀ ਤੋਟ ਘਾਟਾ ਨਹੀਂ ਆਉਂਦਾ
ਰੱਖਣੇ ਮਹੱਲਾ ਪੰਜਵਾਂ
ਤੇ ਅੱਗੇ ਰੱਖਣੇ ਵਿੱਚ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ ਜੀ
ਜਾ ਮੂੰਹ ਪੱਸੀ ਹੱਠ ਮੈਂ
ਇਹਨੂੰ ਫੇਰ ਪਾਈ ਪੱਸੀ ਕਰਨਾ ਬਾਰ ਬਾਰ ਸ਼ਬਦ ਆ ਰਹੇ ਨੇ ਚੰਗੀ ਤਰ੍ਹਾਂ ਇੱਕ ਵਾਰੀ ਉਹ ਸਮਝ ਲਓ ਜਦੋਂ ਮੂੰਹ ਮੈਂ ਆਪਣੇ ਹੱਠ ਹਿਰਦੇ ਦੇ ਮੈਂ ਵਿੱਚ ਅੰਤਰੁਖ ਬਿਰਤੀ ਕਰਕੇ ਪੱਸੀ ਦੇਖਣਾ ਕੀਤਾ
ਪਿਰੀ ਮਹਿਜੈ ਨਾਲ
ਮੈਂ ਤਾਂ ਹੈਰਾਨ ਹੋ ਗਈ ਪਿਰੀ ਪਤੀ ਪਰਮਾਤਮਾ ਮਹਿੰਜੇ ਮੇਰੇ ਤਾਂ ਨਾਲ ਹੀ ਵਸਦਾ ਪਰ ਪ੍ਰਤੀਤ ਹੋਇਆ ਨੀ ਮੈਨੂੰ ਇਹ ਕੀ ਕਾਰਨ ਹੈ ਭਾਵ ਕੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਤੇ ਗੁਰੂ ਸਾਹਿਬ ਜੀ ਮਿਹਰ ਦੀ ਦ੍ਰਿਸ਼ਟੀ ਦੁਆਰਾ ਇਹ ਸਮਝਾਉਣਾ ਕੀਤਾ ਕਿ ਬਾਹਰਮੁਖ ਬਿਰਤੀ ਵਿੱਚ ਸੁੱਖ ਨਹੀਂ ਹੈ ਜਦੋਂ ਬਿਰਤੀ ਅੰਤਰਮੁਖ ਹੋਈ ਤਦੋਂ ਹੀ ਬਿਰਤੀ ਸੁਖਾਕਾਰ ਹੁੰਦੀ ਹੈ ਤੇ ਕਿਉਂਕਿ ਉਹ ਪਤੀ ਪਰਮੇਸ਼ਰ ਘਟਾਂ ਘਟਾਂ ਦਾ ਵਾਸੀ ਹੈ ਹਿਰਦੇ ਮਨੋ ਉਹਦਾ ਮੰਦਰ ਹੈ ਹਿਰਦਾ ਤਾਂ ਜਦੋਂ ਮਨ ਬਾਹਰ ਹੁੰਦਾ ਉਹਦੇ ਅੰਦਰ ਵਸਦੇ ਦੀ ਖਬਰ ਨਹੀਂ ਹੁੰਦੀ ਜਦੋਂ ਘਰ ਦੀ ਖੋਜ ਵਿੱਚ ਜਦੋਂ ਘਰ ਦੀ ਖੋਜ ਕੀਤੀ ਬਸੀ ਰੱਬ ਹਿਆਲੀ ਆ ਜੰਗਲ ਕਿਆ ਢੂੰਡੇ ਤਦੋਂ ਕਿਤੇ ਹੋਰ ਜਾਣ ਦੀ ਫਿਰ ਲੋੜ ਨਹੀਂ ਪੈਂਦੀ ਇਸ ਕਰਕੇ ਫਿਰ ਘਰੋਂ ਹੀ ਮਿਲ ਜਾਂਦਾ ਹੈ ਤੇ ਮਹਾਰਾਜ ਸਾਹਿਬ ਨੇ ਤਾਂ ਹੀ ਕਿਹਾ ਨਾ ਕਾਹਿਰੇ ਬਨ ਖੋਜਣ ਜਾਈ ਸਰਵ ਨਿਵਾਸੀ ਸਦਾ ਲਿਪਾ ਤੂੰ ਹੀ ਸੰਗ ਸਮਾਈ ਉਹ ਮਦਦ ਜੀ ਵਾਸ ਵਸਦੇ ਮੁਕਰ ਮੈਂ ਜੈਸੇ ਸ਼ਾਈ ਤੈਸੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ ਇੱਥੇ ਖੋਜਣਾ ਕਰੋ
ਹੱਬੇ ਦੁੱਖ ਉਲਾਹਿਆਮ
ਤੇ ਸਤਿਗੁਰੂ ਜੀ ਕਥਨ ਕਰਦੇ ਮੈਨੂੰ ਸਾਰੀ ਮੰਗਤੀ ਸਾਰੀ ਬੋਲੋ ਜੀ
ਨਾਨਕ ਨਦਰ ਨਿਹਾਲ
ਸਤਿਗੁਰੂ ਜੀ ਕਥਨ ਕਰਦੇ ਮੈਨੂੰ ਪਿਰੀ ਨੇ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਆਨੰਦ ਪ੍ਰਸੰਨ ਕੀਤਾ ਫਿਰ ਮੇਰੇ ਹੱਬੇ ਸਾਰੇ ਦੁੱਖ ਉਲਾਹਿਆਮ ਲਾ ਦਿੱਤੇ ਹਨ
ਮਹੱਲਾ ਪੰਜਵਾਂ
ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ
ਨਾਨਕ ਬੈਠਾ ਭੱਖੇ ਆਉ
ਇਹਨੂੰ ਭੱਖੇ ਉਚਾਰਨ ਕਰਨਾ ਜੀ ਅਧਿਕ ਸਹਿਤ ਪਾਠ ਹੈ ਭੱਖੇ ਨਹੀਂ ਕਰਨਾ ਭੱਖੇ ਗਰਮ ਨੂੰ ਕਹਿੰਦੇ ਨੇ ਭੱਖੇ ਤੇ ਅਧਿਕ ਸਹਿਤ ਸਤਿਗੁਰੂ ਜੀ ਕਥਨ ਕਰਦੇ ਹੇ ਪ੍ਰਭੂ ਤੇ ਮੈਂ ਬੈਠਿਆ ਹੋਇਆ ਵਾਓ ਨਾਮ ਹੈ ਹਵਾ ਦਾ ਹਵਾ ਨੂੰ ਭੱਖੇ ਭੱਖ ਰਿਹਾ ਭਾਵ ਤੇਰੀਆਂ ਕਨਸੋਆਂ ਲੈ ਰਿਹਾ ਇਹ ਹੈ ਹਵਾ ਦਾ ਭੱਖਣਾ ਆਵਾਜ਼ ਸੁਣਨੀ ਦੂਰ ਤੋਂ ਤੇ ਇਸ ਕਰਕੇ
ਲੰਮੇ ਸੇਵ ਹੈ ਦਰ ਖੜਾ
ਲੰਮੇ ਸਤਸੰਗਤ ਰੂਪੀ ਦਰ ਦੇ ਉੱਪਰ ਖੜਾ ਖੜੋ ਕੇ ਭਾਵ ਇਸਤਤ ਹੋ ਕੇ ਤੈਨੂੰ ਸੇਵਾ ਸੇਵਨਾ ਕਰਦਾ ਹਾਂ ਹੇ ਪ੍ਰਭੂ ਮੈਂ ਸਤਸੰਗ ਚ ਬੈਠ ਕੇ ਇਸਤਤ ਹੋਇਆ ਵਾਓ ਵਾਸ਼ਨਾ ਨੂੰ ਪੱਖੇ ਪਖਣ ਕਰੀ ਜਾਂਦਾ ਹਾਂ। ਭਾਵ ਕਿ ਬ੍ਰਹਮ ਅਭਿਆਸ ਰੂਪੀ ਅਗਨੀ ਜਿਹੜੀ ਹੈ ਉਹਦੇ ਨਾਲ ਸਾਰੀ ਜਾਂਦਾ ਹਾਂ। ਅਤੇ ਲੰਮਾ ਭਾਵ ਸਤਿਯੁਗ ਤੋਂ ਲੈ ਕੇ ਜੀਵਾਂ ਦੇ ਕਲਿਆਣ ਕਰਨ ਵਾਲਾ ਸਤਸੰਗ ਰੂਪੀ ਦਰ ਹੈ। ਗਿਆਨ ਰੂਪੀ ਦਰ ਦੇ ਇਸਤਿਤ ਹੋਣ ਵਾਸਤੇ ਨਾ ਇਹ ਖੜਾ ਭਾਵ ਸਮਾਤ ਚਿੱਤ ਹੋ ਕੇ ਸਾਵਧਾਨ ਹੋ ਕੇ ਤੈਨੂੰ ਸੇਵਨਾ ਕਰਦਾ ਹਾਂ।
ਪ੍ਰੀਏ ਤੂੰ ਜਾਣ ਮਹਿਜਾ ਸਾਉ।
ਹੇ ਪ੍ਰੀਏ ਪਿਆਰੇ ਪ੍ਰਭੂ ਤੂੰ ਮਹਿੰਜਾ ਮੇਰਾ ਸੌ ਪ੍ਰਯੋਜਨ ਜਾਣ ਜਾਣਦਾ ਹੀ ਹੈ।
ਜੋਏ ਸਾਈਂ ਮੋਖੜਾ।
ਸਾਈਂ ਮਾਲਕ ਤੇਰਾ ਇਹ ਜਿਹੜਾ ਨਾ ਮੋਖੜਾ ਤਾਂ ਸ਼ੁੱਧ ਬਣੂਗਾ ਭਾਈ, ਤੁਸੀਂ ਜਿਹੜੇ ਪੋਥੀਆਂ ਵਾਲੇ ਖਾਸ ਧਿਆਨ ਦਿਓ, ਜਿਹੜਾ ੜਾੜਾ ਅੱਖਰ ਹੈ ਇਹਨੂੰ ਪਿਛੇਤਰ ਕਰ ਲਓ ਥੋੜਾ ਜਿਹਾ, ਫਿਰ ਇਹ ਮੁਖੜੇ ਦਾ ਵਾਚਕ ਬਣ ਜੂਗਾ ਮੋਹ ਖੜਾ। ਜੇ ਕਹਿਤਾ ਮੂੰਹ ਖੜਾ, ਮੂੰਹ ਤਾਂ ਕਦੇ ਖੜਾ ਹੀ ਨਹੀਂ ਹੁੰਦਾ, ਪੈਰਾਂ ਤੇ ਖੜਾ ਹੋਈਦਾ, ਤੇ ਮੋਹ ਖੜਾ ਮੁਖੜੇ ਤੋਂ ਭਾਵ ਹੈ। ਤੇ ਮੁਖੜਾ ਜੋਈ ਤੱਕਣਾ ਚਾਹੁੰਦਾ ਹਾਂ।
ਮਹੱਲਾ ਪੰਜ।
ਅੱਗੇ ਮਹਾਰਾਜ ਸਾਹਿਬ ਜੀ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਸਤਿਗੁਰੂ ਅਕਾਲ ਪੁਰਖ ਦੁਆਰਾ ਬਚਨ ਕਹਿੰਦੇ ਨੇ। ਸਤਿਗੁਰੂ ਜੀ ਅਕਾਲ ਪੁਰਖ ਦੁਆਰਾ ਇਹ ਬਚਨ ਕਹਿੰਦੇ ਹਨ ਜੇ
ਕਿਆ ਗਾਲ ਆਇਓ ਭੂਛ।
ਹੇ ਪ੍ਰੇਮੀਆਂ ਤੂੰ ਇਹ ਭੂਛ ਮੋਟਾ ਜਿਹਾ ਬਚਨ ਕਿਆ ਕੀ ਗਾਲ ਆਇਓ ਉਚਾਰਨ ਕੀਤਾ, ਇਹ ਤਾਂ ਮੋਟਾ ਜਿਹਾ ਬਚਨ ਹੈ ਜਿਹੜਾ ਮੁਖੜੇ ਨੂੰ ਮੁਖੜਾ ਹੀ ਕਹਿ ਦਿੱਤਾ ਹੈ ਤੇ ਮੂੰਹ ਨਹੀਂ ਸੀ ਕਹਿ ਸਕਦਾ, ਇਹ ਤਾਂ ਮੋਟਾ ਜਿਹਾ ਬਚਨ ਹੈ, ਐਸਾ ਬਚਨ ਹੈ ਜਿਹੜਾ ਦੇਖਣ ਦੇ ਸੁਣ ਚੰਗਾ ਨਹੀਂ ਲੱਗਦਾ। ਤੂੰ ਭੂਛ ਮੂਰਖਾ, ਤੂੰ ਇਹ ਕੀ ਕਿਹਾ ਕਿ ਮੇਰਾ ਮੁਖੜਾ ਤੱਕਣਾ ਚਾਹੁੰਦਾ, ਤੂੰ ਮੇਰਾ ਮੁਖੜਾ ਤੱਕਣਾ ਚਾਹੁੰਦਾ, ਇਹ ਕੀ ਕਿਹਾ ਤੈਂ? ਪਰ ਜੇ ਤੂੰ ਮੇਰਾ ਮੁਖੜਾ ਦੇਖਣਾ ਚਾਹੁੰਦਾ ਸੁਣ ਲੈ ਫਿਰ।
ਪਰ ਈਲ ਨਾ ਜੋਹੇ ਕੰਤ ਤੂੰ।
ਯਾਦ ਰੱਖੀ ਜਿੰਨੀ ਦੇਰ ਤੱਕ ਤੂੰ ਆਪਣੇ ਨੇਤਰਾਂ ਦੇ ਨਾਲ ਪਰ ਪਰਾਈਆਂ ਬੇਲ ਨਾਮ ਹੈ ਇਸਤਰੀਆਂ ਦਾ, ਕਿਉਂਕਿ ਉੱਥੋਂ ਬੇਲ ਵੱਧਦੀ ਹੈ, ਉਹਦੇ ਸਾਸ ਹੀ ਪੇਟ ਤੋਂ ਬੱਚਿਆਂ ਨੇ ਜਨਮ ਲੈਣਾ ਹੁੰਦਾ, ਇੱਥੋਂ ਬੇਲ ਵੱਧਦੀ ਹੈ, ਤਾਂ ਬੇਲ ਕਿਹਾ ਇਸਤਰੀ ਨੂੰ, ਜਿਵੇਂ ਬੇਲ ਨੂੰ ਫਲ ਲੱਗਦੇ ਨੇ ਫਲ ਲੱਗਦਾ, ਮਨੁੱਖ ਦੇ ਸਰੀਰ ਨੂੰ ਥੋੜੀ ਫਲ ਲੱਗਦਾ, ਤਾਂ ਕਰਕੇ ਬੇਲ ਇਸਤਰੀ ਦਾ ਵਾਚਕ ਹੈ। ਇਸ ਕਰਕੇ ਬੇਲ ਪਰਾਈਆਂ ਇਸਤਰੀਆਂ ਜਾਂ ਫਿਰ ਮਾਇਆ ਰੂਪ ਵਿਕਾਰ ਦ੍ਰਿਸ਼ਟੀ ਦੇ ਨਾਲ ਨਾ ਜੋਹੇ ਤੱਕਣਾ ਕਰੇ, ਤੇਰੇ ਨੇਤਰਾਂ ਨੂੰ ਮੈਂ ਉਦਨ ਸਰਗੁਣ ਸਰੂਪ ਧਾਰ ਕੇ ਦੇਖੂੰਗਾ ਜਿੱਦਣ ਤੇਰੇ ਨੇਤਰਾਂ ਦੇ ਵਿੱਚ ਵਿਕਾਰ ਦ੍ਰਿਸ਼ਟੀ ਖਤਮ ਹੋਊਗੀ, ਉਨੀ ਦੇਰ ਤੱਕ ਬਿੱਥ ਹੈ, ਉਨੀ ਦੇਰ ਤੱਕ ਮੈਂ ਤੇ ਤੋਂ ਦੂਰ ਹੈ। ਇਸ ਕਰਕੇ ਤੂੰ ਆਪ ਹੀ ਕੰਤ ਪਤੀ ਭਾਵ ਮੇਰਾ ਰੂਪ ਹੀ ਹੈ, ਤੇ ਇਸ ਕਰਕੇ ਨਹੀਂ ਤਾਂ ਵਿਵਚਾਰੀ ਕਹਾਏਗਾ, ਤਾਂ ਕੰਤ ਪਤੀ ਪਰਮਾਤਮਾ ਮਿਲੇਗਾ। ਤੂੰ ਪਹਿਲਾਂ ਆਪਣੀ ਨਿਗਾਹ ਪਰ ਤੇਰਿਆ ਰੂਪ ਨੇ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਿਹਾ ਹੈ।
ਨਾਨਕ ਫੁੱਲਾਂ ਸੰਧੀ ਆੜ।
ਤੇ ਕਹਿੰਦੇ ਜੀ ਇੱਕ ਨਿਗਾਹ ਤਾਂ ਫਿਰ ਹਰੇਕ ਥਾਂ ਜਾਂਦੀ ਹੈ, ਫਿਰ ਇਹਦਾ ਮਤਲਬ ਦੇਖਣਾ ਹੀ ਨਹੀਂ ਚਾਹੀਦਾ ਇਸਤਰੀ ਕਰਨੀ? ਕਹਿੰਦੇ ਨਹੀਂ, ਦੇਖ ਜ਼ਰੂਰ ਜੀ ਸਦਕੇ, ਪਰ ਇਉਂ ਦੇਖ ਜਿਵੇਂ ਆਪਣੀ ਮਾਂ ਨੂੰ ਦੇਖਦੇ, ਜਿਵੇਂ ਆਪਣੀ ਭੈਣ ਨੂੰ ਦੇਖਦੇ, ਆਪਣੀ ਧੀ ਨੂੰ ਦੇਖਦੇ, ਤਿੰਨ ਰਿਸ਼ਤੇ ਬਣਾ ਲੈ, ਵੱਡੀਆਂ ਮਾਵਾਂ ਬਰਾਬਰ ਦੀਆਂ ਧੀਆਂ, ਛੋਟੀਆਂ ਧੀਆਂ ਬਰਾਬਰ ਦੀਆਂ ਭੈਣਾਂ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਇਉਂ ਵੇਖ ਸਕਦੇ, ਉੱਥੇ ਵੇਖ ਲਿਖਿਆ ਇਸ ਪ੍ਰਕਾਰ ਦੇਖਣਾ ਕਰ। ਹਾਂਜੀ ਹੁਣ ਬੋਲੋ।
ਨਾਨਕ ਫੁੱਲਾਂ ਸੰਧੀ ਆੜ।
ਸਤਿਗੁਰੂ ਕਥਨ ਕਰਦੇ ਹਨ ਕਿ ਫੁੱਲਾਂ ਸੰਧੀ, ਸੰਧੀ ਦਾ ਅਰਥ ਹੈ ਦੀ, ਤੇ ਫੁੱਲਾਂ ਦੀ ਬਗੀਚੀ ਜੀ ਵਾਂਗ ਇਹ ਸਭ ਸਾਰਾ ਸੰਸਾਰ, ਹੱਬ ਦਾ ਅਰਥ ਹੈ ਸਾਰਾ, ਇਹ ਖਿੜਿਆ ਹੋਇਆ ਖੜਾਵਟ ਦੇ ਸਹਿਤ ਹੋਇਆ ਹੈ।
ਖਿੜਿਆ ਹੱਬ ਸੰਸਾਰ ਜਿਉ।
ਇਹ ਸਾਰਾ ਸੰਸਾਰ ਜਿਉਂ ਇਉਂ ਜਿਹੜਾ ਖਿੜਿਆ ਹੋਇਆ ਹੈ, ਭਾਵ ਫੁੱਲ ਕਿਹੜੇ ਚਾਰ ਕੁ ਦਿਨ ਰਹਿੰਦੇ ਹੁੰਦੇ ਨੇ ਖਿੜੇ, ਤੇ ਇਸ ਕਰਕੇ ਇਹ ਸਾਰਾ ਸੰਸਾਰ ਦੀ ਖਿੜਾਵਟ ਚਾਰ ਕੁ ਦਿਨ ਦੀ ਹੋਈ ਹੈ, ਤੇ ਇਸ ਕਰਕੇ ਇਹਨੂੰ ਕੋਈ ਬਹੁਤੀ ਦੇਰ ਤੱਕ ਨਹੀਂ ਰਹਿ ਸਕਦੇ, ਤੇ ਥੋੜੇ ਸਮੇਂ ਦੇ ਵਿੱਚ ਹੈ ਫੁੱਲਾਂ ਦੀ ਤਰ੍ਹਾਂ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜੁਣ ਢਲ ਟੁੱਲ ਜੁੰਮਣ ਹਾਰ, ਇਉਂ ਕਿਹਾ ਹੈ।
ਪੌੜੀ
ਅੱਗੇ ਪੌੜੀ ਕਥਨ ਕੀਤੀ ਜੀ।
ਸੁਗੜ ਸੁਜਾਨ ਸਰੂਪ ਤੂੰ।
ਪ੍ਰਭੂ ਤੂੰ ਸੁਗੜ ਸ੍ਰੇਸ਼ਠ ਘਾਟਤਾ ਨੂੰ ਕੱਢਣ ਵਾਲਾ ਹੈ, ਸੁਜਾਨ ਅੰਤਰਜਾਮੀ ਸਤਚਿਤ ਆਨੰਦ ਸਰੂਪ ਹੈ,
ਸਭ ਮਹਿ ਵਰਤੰਤਾ,
ਸਭ ਸਾਰਿਆਂ ਦੇ ਜੀਵਾਂ ਦੇ ਵਿੱਚ ਵਰਤੰਤਾ ਵਰਤ ਰਿਹਾ ਹੈ ਜੀ।
ਤੂੰ ਆਪੇ ਠਾਕੁਰ ਸੇਵਕੋ।
ਪ੍ਰਭੂ ਤੂੰ ਆਪ ਹੀ ਠਾਕੁਰ ਮਾਲਕ ਰੂਪ ਹੈ, ਤੂੰ ਆਪ ਹੀ ਸੇਵਕੋ ਦਾਸ ਰੂਪ ਹੈ,
ਆਪੇ ਪੂਜਨਤਾ,
ਆਪ ਹੀ ਆਪਣੀ ਪੂਜਨਤਾ ਪੂਜਾ ਕਰ ਰਿਹਾ, ਆਪ ਹੀ ਤਤਵੇਤਾ ਰੂਪ ਹੋ ਕੇ ਆਪਣੇ ਆਪ ਵਿੱਚ ਪੁੱਜ ਰਿਹਾ ਹੈ।
ਦਾਨਾ ਬੀਨਾ ਆਪ ਤੂੰ।
ਹੇ ਪ੍ਰਭੂ ਤੂੰ ਆਪ ਹੀ ਸਭ ਦੀਆਂ ਗੁਪਤ ਗੱਲਾਂ ਨੂੰ ਦਾਨਾ ਜਾਣਨ ਵਾਲੇ, ਆਪ ਹੀ ਸਭ ਦੀਆਂ ਗੁਪਤ ਗੱਲਾਂ ਨੂੰ ਦ੍ਰਿਸ਼ਟਾ ਰੂਪ ਹੋ ਕੇ ਬੀਨਾ ਦੇਖਣ ਵਾਲਾ ਹੈ।
ਆਪੇ ਸਤਵੰਤਾ
ਸਤਵੰਤਾ ਸੱਚਾ ਧਾਰਨ ਵਾਲਾ ਹੈ, ਸਤ ਸੰਤੋਖ ਆਦਿ ਗੁਣਾਂ ਨੂੰ ਧਾਰਨ ਵਾਲਾ ਜਗਿਆਸੂ ਰੂਪ ਹੈ।
ਜਤੀ ਸਤੀ ਪ੍ਰਭ ਨਿਰਮਲਾ
ਹੇ ਮੇਰੇ ਪ੍ਰਭੂ ਪਰਮੇਸ਼ਰ ਸਾਰੀ ਬੋਲੋ ਜੀ।
ਮੇਰੇ ਹਰ ਭਗਵੰਤਾ
ਹੇ ਮੇਰੇ ਹਰ ਹਰੀ ਭਗਵੰਤਾ, ਭਗਵੰਤ ਤੂੰ ਆਪ ਹੀ ਜਤੀ ਜਤਧਾਰੀ ਸਤੀ ਸਤਵਾਦੀ ਪ੍ਰਭ ਸਮਰੱਥ ਤੇ ਨਿਰਮਲਾ ਉਜਲ ਸਰੂਪ ਹੈ।
ਸਭ ਬ੍ਰਹਮ ਪਸਾਰ ਪਸਾਰਿਓ
ਹੇ ਬ੍ਰਹਮ ਵਿਆਪਕ ਪ੍ਰਭੂ ਤੂੰ ਆਪ ਹੀ ਸਭ ਸਾਰੇ ਸੰਸਾਰ ਦੇ ਪਸਾਰ ਪਸਾਰੇ ਨੂੰ ਪਸਾਰਿਓ ਪਸਾਰਨਾ ਕੀਤਾ ਹੈ ਜੇ।
ਆਪੇ ਖੇਲੰਤਾ
ਆਪ ਹੀ ਜਗ ਦੀ ਖੇਡ ਨੂੰ ਖੇਲੰਤਾ ਖੇਡ ਰਿਹਾ ਹੈ, ਪਰਲੋਂ ਕਰਕੇ ਸਾਰੇ ਸੰਸਾਰ ਨੂੰ ਖੇਲੰਤਾ ਖਿਡਾ ਖਿੰਡਾ ਦਿੰਦਾ। ਉਸ ਵੇਲੇ ਫਿਰ
ਇਹੋ ਆਵਾਗਮਨ ਰਚਾਇਓ
ਇਹ ਸੰਸਾਰ ਦਾ ਆਵਾਗਮਨ ਆਉਣ ਜਾਣ ਵਾਲਾ ਰਚਾਉਣਾ ਕੀਤਾ ਹੈ ਜੰਮਣ ਮਰਨ ਵਾਲਾ।
ਕਰ ਚੋਜ ਦੇਖੰਤਾ
ਸਾਰੇ ਚੋਜ ਕੌਤਕ ਕਰ ਕਰਕੇ ਦੇਖੰਤਾ ਵੇਖ ਰਿਹਾ ਹੈ।
ਤਿਸ ਬਾਹੁੜ ਗਰਭ ਨਾ ਪਾਵਹੀ
ਪ੍ਰਭੂ ਤਿਸ ਉਸ ਨੂੰ ਬਹੁੜ ਮੁੜ ਕੇ ਕਦੇ ਗਰਭ ਪੇਟ ਦੀਆਂ ਜੂਨਾਂ ਵਿਚ ਨਹੀਂ ਪਾਵੀ ਪਾਉਂਦਾ ਪਾਉਣਾ ਕਰਦਾ ਹੈ।
ਜਿਸ ਦੇਵਹਿ ਗੁਰਮੰਤਾ
ਜਿਸ ਨੂੰ ਗੁਰਾਂ ਨੇ ਮੰਤਾ ਉਪਦੇਸ਼ ਦੇਵੇ ਦੇਣਾ ਕੀਤਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਜਿਨ੍ਹਾਂ ਨੂੰ ਵਾਹਿਗੁਰੂ ਮੰਤਰ ਦੇ ਦਿੱਤਾ ਹੈ।
ਜੋ ਆਪ ਚਲਾ ਹੈ ਤਿਉ ਚੱਲ ਦੇ
ਹੇ ਪ੍ਰਭੂ ਜਿਉਂ ਜਿਵੇਂ ਆਪ ਜੀ ਦੇ ਤਾਈ ਹੇ ਪ੍ਰਭੂ ਜਿਉਂ ਜਿਵੇਂ ਤੂੰ ਆਪ ਜੀਵਾਂ ਦੇ ਤਾਈ ਚਲਾਵੇਂ ਚਲਾਉਣਾ ਕਰਦਾ ਹੈ।
ਤਿਉ ਚੱਲ ਦੇ
ਤੇ ਤਿਵੇਂ ਉਵੇਂ ਹੀ ਜੀਵ ਚੱਲਦੇ ਹਨ ਜੇ।
ਕਿਛ ਵਸ ਨਾ ਜਨਤਾ
ਜਨਤਾ ਜੀਵਾਂ ਦੇ ਆਪਣੇ ਕੁਝ ਵੀ ਵਸ ਅਧੀਨ ਨਹੀਂ ਹੈ ਜੇ।
ਦੱਖਣੇ ਮਹੱਲਾ ਪੰਜਵਾਂ
ਮੰਦ ਵਿਰਾਗੀ ਪ੍ਰਤੀ ਉਪਦੇਸ਼ ਹੈ ਜੀ ਇਹ ਦੱਖਣੇ ਦੇ ਗੁਰੂ ਅਰਜਨ ਦੇਵ ਜੀ ਦਿੰਦੇ ਹੈ ਉਪਦੇਸ਼।
ਕੁਰੀਏ ਕੁਰੀਏ ਦਰਿਆ
ਇਹ ਦਰਿਆ ਦੇ ਕੁਰੀਏ ਨਾਮ ਡੰਡੀ ਦਾ ਹੁੰਦਾ ਹੈ। ਕੁਰੀਏ ਕੁਰੀਏ ਡੰਡੀ ਡੰਡੀ ਜਾਣ ਵਾਲਿਆ ਰਾਹੀ ਰਾਹੀ ਰਸਤੇ ਰਸਤੇ ਜਾਣ ਵਾਲਿਆ ਐ ਜਿਵੇਂ ਕਹਿ ਦਈਏ ਕੁਰੀਏ ਕੁਰੀਏ ਵੈਦਿਆ ਡੰਡੀ ਡੰਡੀ ਦੇ ਉੱਪਰ ਵੈਦਿਆ ਵੈਦਿਆ ਨਾਮ ਜਾਂਦਿਆ ਹੇ ਜਾਂਦਿਆ ਰਾਹੀਆ ਤੇ ਇੱਕ ਗੱਲ ਸੁਣ ਲੈ ਚੰਗੀ ਤਰ੍ਹਾਂ।
ਤਲ ਗਾੜਾ ਮਹਿਰੇਰ
ਇਹ ਦਰਿਆ ਦੇ ਕੰਢੇ ਦੇ ਮਹਿ ਧਰਤੀ ਦੇ ਤਲ ਹੇਠਾਂ ਗਾੜਾ ਬਹੁਤ ਜ਼ਿਆਦਾ ਰੇਰ ਰੋੜ ਹੈ ਭਾਵ ਦਰਿਆ ਦੇ ਕੰਢੇ ਧਰਤੀ ਦਾ ਇਹ ਕਿਰਦੇ ਜਾਣ ਵਾਲੇ ਕਿਨਾਰੇ ਤੂੰ ਜਾਣਾ ਉੱਪਰ ਡੰਡੀ ਨਹੀਂ ਤੁਰਿਆ ਹੇਠਾਂ ਪਾਣੀ ਦੀ ਢਾਹ ਲੱਗੀ ਹੈ ਤੇ ਇਹਦੇ ਵਿੱਚ ਦਲਦਲ ਹੈ ਬਹੁਤ ਭਿਆਨਕ ਇਹ ਧਿਆਨ ਰੱਖੀ ਤੂੰ।
ਏਖੇ ਛਿੱਟੜ ਥੀਵ ਦੋ
ਸਾਰੇ ਜੀ
ਜਾਮ ਖਿਸੰਦੋ ਪੇਰ
ਜਾਮ ਜਦੋਂ ਤੇਰਾ ਪੇਰ ਪੈਰ ਖਿਸੰਦੋ ਖਿਸ ਗਿਆ ਭਾਵ ਫਿਸਲ ਗਿਆ ਤਾਂ ਵੇਖੇ ਵੇਖੀ ਜ਼ਰੂਰ ਦਰਿਆ ਦੇ ਦਲ ਦਲ ਚ ਫਸ ਕੇ ਮਰ ਜਾਵੇਗਾ ਫਿਰ ਤੂੰ ਫਿਰ ਨਿਕਲ ਨਹੀਂ ਸਕੇਗਾ। ਇਸ ਕਰਕੇ ਜੇ ਬਚ ਰਿਹਾ ਤਾਂ ਫਿਰ ਵਸਤਰਾਂ ਸਮੇਤ ਤੇਰੇ ਸਰੀਰ ਦੇ ਚਿੱਕੜ ਇਹ ਜਿਹੜੇ ਛਿੱਟੜ ਛਿੱਟਿਆਂ ਦੇ ਨਾਲ ਗਾਰ ਦੇ ਨਾਲ ਲਿਬੜਿਆ ਹੋਏਗਾ ਤੂੰ ਥੀਬ ਦੋ ਹੋ ਜਾਵੇਗਾ ਚਿੱਕੜ ਦੇ ਨਾਲ ਭਰ ਜਾਵੇਗਾ ਤੂੰ। ਇਸ ਕਰਕੇ ਧਿਆਨ ਕਰ ਇਸ ਹੀ ਬਾਹਜ ਦੀ ਗੱਲ ਕਿਹਾ ਕੀ ਹੈ ਅੰਤਰੀਪ ਦੁਆਰਾ ਦੱਸ ਦੇਣ ਫਿਰ ਬੋਲੋ ਜੇ।
ਕੁਰੀਏ ਕੁਰੀਏ ਰਹਿਦਿਆ
ਹੇ ਇਸੇ ਪ੍ਰਕਾਰ ਹੇ ਵੈਰਾਗ ਰੂਪੀ ਡੰਡੀ ਡੰਡੀ ਉੱਪਰ ਚੱਲਣ ਵਾਲਿਆ ਵੈਰਾਗੀ ਜੀਵ ਸੁਣ ਲਾ ਕਰ ਇਹ ਸਰੀਰ ਜਾਂ ਹਾਂਜੀ ਬੋਲੋ
ਤਲ ਗਾੜਾ ਮਹਿਰੇਰ
ਇਹ ਸਰੀਰ ਜਾਂ ਬੁੱਧ ਰੂਪੀ ਧਰਤੀ ਸਰੀਰ ਰੂਪੀ ਧਰਤੀ ਇਹਦੇ ਤਲ ਹੇਠਾਂ ਗਾੜਾ ਬਹੁਤ ਕੀ ਹੈ ਬਹੁਤ ਭਾਰੀ ਕਾਮ ਕਰੋ ਆਦਿ ਵਿਕਾਰਾਂ ਦਾ ਰੇਰ ਰੋੜ ਪਿਆ ਹੋਇਆ ਖਾਰ ਲਾਈ ਹੋਈ ਹੈ ਸਾਵਧਾਨ ਹੋ ਜਾ।
ਏਖੇ ਛਿੱਟੜ ਥੀਵ ਦੋ
ਜਦੋਂ ਤੇਰਾ ਮਨ ਰੂਪੀ ਪੈਰ ਵੈਰਾਗ ਰੂਪੀ ਡੰਡੀ ਤੋਂ ਖਿਸ ਗਿਆ ਨਾ ਦੇਖੀ ਫਿਰ ਇਹਨਾਂ ਕਾਮ ਕਰੋ ਆਦਿ ਵਿਕਾਰਾਂ ਨੇ ਤੇ ਵੇਖੇ ਛਿੱਟੜ ਥੀਵ ਦੋ ਜਦੋਂ ਤੇਰਾ ਪੈਰ ਖਿਸ ਗਿਆ
ਜਾਮ ਖਿਸੰਦੋ ਪੀਰ
ਜਾਮ ਜਦੋਂ ਖਿਸ ਗਿਆ ਨਾ ਤੇਰਾ ਪੈਰ ਕਾਮ ਕਰੋ ਆਦਿ ਵਿਕਾਰਾਂ ਦੇ ਛਿੱਟਿਆਂ ਦੇ ਸਹਿਜ ਜ਼ਰੂਰ ਹੋ ਜਾਵੇਗਾ ਅਬਲਾ ਤਾਂ ਇਹਦੇ ਤੇਰੀ ਆਤਮਕ ਮੌਤ ਇਹ ਹੋ ਜਾਏਗੀ ਇਹ ਵਿਕਾਰ ਤੇਰਾ ਜੀਵਨ ਕਲੰਕਿਤ ਕਰ ਦੇਣਗੇ। ਇਸੇ ਪ੍ਰਕਾਰ ਜੇ
ਕੁਰੀਏ ਕੁਰੀਏ ਰਾਜਿਆ
ਸੰਸਾਰ ਰੂਪੀ ਡੰਡੀ ਡੰਡੀ ਉੱਪਰ ਚੱਲਣ ਵਾਲੇ ਜੀਵ
ਤਲ ਗਾੜਾ ਮਹਿਰੇਰ
ਇਹ ਦੇਹ ਮਹਿ ਧਰਤੀ ਦੇ ਹੇਠਾਂ ਬਹੁਤ ਭਾਰੀ ਕਾਲ ਰੂਪੀ ਰੇਰ ਢਾਹ ਲੱਗਿਆ ਹੋਇਆ ਕਾਲ ਨੇ ਢਾਹ ਲਾਈ ਵੀ ਹੈ।
ਏਖੇ ਛਿੱਟੜ ਥੀਵ ਦੋ ਜਾਮ ਖਿਸੰਦੋ ਪੀਰ
ਜਦੋਂ ਤੇਰਾ ਸਵਾਸਾਂ ਰੂਪੀ ਪੈਰ ਖਿਸਕ ਗਿਆ ਜਾਮ ਖਿਸੰਦੋ ਪੇਰ ਤਾਂ ਵੇਖੀ ਤਾਂ ਛਿੱਟਿਆਂ ਵਾਲਾ ਕਲੰਕ ਤੇ ਜ਼ਰੂਰ ਜਾਂ ਭਾਵ ਦਾਗੀ ਹੋ ਜਾਵੇਗਾ।
ਮਹੱਲਾ ਪੰਜਵਾਂ,
ਅੱਗੇ ਮਹੱਲਾ ਉਚਾਰਨ ਕਰਦੇ ਹਨ ਜੀ।
ਸੱਚ ਜਾਣੈ ਕੱਚ ਵੈਦਿਓ,
ਹੇ ਜੀਵ ਕੱਚ ਕੱਚੇ ਕੱਚ ਵਰਗੇ ਨਾਸ ਹੋ ਕੇ ਜਿਹੜੇ ਵੈਦਿਓ ਚਲੇ ਜਾਣ ਵਾਲੇ ਪਦਾਰਥਾਂ ਨੂੰ ਤੂੰ ਸੱਚ ਸੱਚੇ ਜਾਣੈ ਜਾਣਦਾ ਹੈ।
ਤੂੰ ਆਗੂ ਆਗੇ ਸਲਵੇ,
ਆਗੂ ਆਗੇ ਅਗਾਂਹਾਂ ਅਗਾਂਹਾਂ ਸਲਵੇ ਇਕੱਤਰ ਕਰਦਾ ਰਹਿਣਾ, ਹੋਰ ਪਦਾਰਥ ਇਕੱਤਰ ਕਰਨਾ, ਹੋਰ ਕਰਨਾ, ਇਉਂ ਕਰ ਰਿਹਾ ਹੈ।
ਨਾਨਕ ਆਤਸੜੀ ਮੰਜ ਨੈਣੂ,
ਸਤਿਗੁਰੂ ਜੀ ਕਸਰਨ ਕਰਦੇ ਨੇ, ਪ੍ਰਮਾਣ ਦਿੰਦੇ ਨੇ ਕਿ ਇਹ ਪਦਾਰਥਾਂ ਇਉਂ ਨੇ ਜਿਵੇਂ ਆਤਸੜੀ ਅੱਗ ਦਾ ਨਾਮ ਹੈ, ਅੱਗ ਦੇ ਮੰਜ ਵਿੱਚ, ਨੈਣੂ ਨਾਮ ਹੈ ਮੱਖਣ ਦਾ, ਮੱਖਣ ਨੇੜੇ ਕਰ ਦੀਏ ਜਦੇ ਢਲ ਜਾਂਦਾ ਹੈ, ਉਹ ਤਾਂ ਧੁੱਪ ਲੱਗੀ ਤੇ ਵੀ ਢਲ ਜਾਂਦਾ ਹੈ। ਇਸ ਕਰਕੇ ਫਿਰ
ਬਿਆ ਢਲ ਪੱਬਣ ਜੋ ਜੁੰਮਿਓ,
ਬਿਆ ਦੂਜਾ ਦ੍ਰਿਸ਼ਟਾਂਤ ਇੱਕ ਹੋਰ ਦੋਨੇ ਕਹਿੰਦੇ, ਇੱਕ ਤਾਂ ਇਹ ਹੋ ਗਿਆ ਨਾ ਮੱਖਣ ਦਾ, ਜਿਵੇਂ ਪਾਣੀ ਦੇ ਨਸ਼ਟ ਹੋਣ ਕਰਕੇ ਪੱਬਣ ਚਪੱਤੀ ਦਾ ਨਾਮ ਹੈ, ਫੈਲੇ ਹੁੰਦੇ ਨੇ ਪੱਤੇ ਦੇ, ਉਹ ਢਲ ਡਿੱਗ ਕੇ ਜੁੰਮਿਓ ਨਾਸ ਹੋ ਜਾਂਦੇ ਜੇ ਪਾਣੀ ਨਾ ਰਹੇ, ਕਿਉਂ ਕਾਰ ਰੂਪੀ ਅੱਗ ਕਰਕੇ ਸਰੀਰ ਰੂਪੀ ਮੱਖਣ ਟਲ ਜਾਂਦਾ, ਸਵਾਸਾਂ ਰੂਪੀ ਪਾਣੀ ਸੁੱਕ ਜਾਣ ਕਰਕੇ ਸਰੀਰ ਚਪੱਤੀ ਦੇ ਪੱਤਿਆਂ ਵਾਂਗ ਨਾਸ ਹੋ ਜਾਂਦਾ ਹੈ।
ਮਹੱਲਾ ਪੰਜਵਾਂ,
ਅੱਗੇ ਮਹੱਲਾ ਉਚਾਰਨ ਕਰਦੇ ਹਨ ਜੀ।
ਭੋਰੇ ਭੋਰੇ ਰੂਹੜੇ,
ਹੇ ਮਨ, ਹੇ ਮਨ ਕਰਕੇ ਭੋਰੇ ਭੋਲੇ, ਬਾਣੀ ਕਰਕੇ ਵੀ ਭੋਰੇ ਭੋਲੇ, ਤਨ ਕਰਕੇ ਵੀ ਰੂਹੜੇ ਅਪਵਿੱਤਰ, ਐ ਪੁਰਖ ਜਾਂ ਮਨ ਕਰਕੇ ਭੋਲੇ ਤਨ ਕਰਕੇ ਭੋਲੇ ਮਨੁੱਖ ਨੂੰ ਰੂੜੇ ਸੁੰਦਰ ਪਰਮੇਸ਼ਰ, ਕਿਉਂ ਰੂੜੇ ਨਾਲ ਸੁੰਦਰ ਵੀ ਹੁੰਦਾ ਅਪਵਿੱਤਰ ਵੀ ਹੁੰਦਾ, ਦੋਨੇ ਅਰਥ ਲੱਗ ਗਏ। ਤੇ ਪਰਮੇਸ਼ਰ ਨੂੰ, ਉਹ ਜਿਹੜਾ ਸੁੰਦਰ ਹੈ ਪਰਮੇਸ਼ਰ ਨੂੰ, ਜਿਹੜੇ ਉਸ ਪਰਮੇਸ਼ਰ ਨੂੰ
ਸੇਵੇ ਦੇ ਆਲਕ,
ਤੇ ਜਿਹੜੇ ਉਸ ਨੂੰ ਸੇਵਣ ਲੱਗਿਆ ਆਲਕ ਆਲਸ ਕਰਦੇ ਆ, ਕਹਿੰਦੇ ਕਿਉਂ ਕਰਦਾ ਆਲਸ, ਅਗਿਆਨ ਦੇ ਭੋਰੇ ਭੁਲੇਖੇ ਕਰਕੇ, ਭੋਰੇ ਭੋਰੇ ਰੂਹੜੇ, ਅਗਿਆਨ ਦੇ ਭੋਰੇ ਭੁਲੇਖੇ ਕਰਕੇ ਭੋਰੇ ਭੁੱਲੇ ਹੋਏ ਮਨੁੱਖ, ਜਾਂ ਭੋਰੇ ਭੋਰੇ ਭੋਰਾ ਭੋਰਾ ਰੰਚਕ ਮਾਤਰ, ਰੰਚਕ 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 ਮਾਤਰ ਮਾਤ ਲੋਕ ਦੇ ਪਦਾਰਥਾਂ ਦੇ ਰੂੜੇ ਸੁੰਦਰ, ਜਿਹੜੇ ਸੁੰਦਰ ਸੁੰਦਰ ਸਵਰਗ ਲੋਕ ਆਦਿ ਦੇ ਪਦਾਰਥਾਂ ਦੀ ਇੱਛਾ ਵਿੱਚ ਫਸਿਆ ਹੋਇਆ ਤੂੰ, ਪਰ ਤੇਰੀ ਰੂਹ ਅੜੇ, ਰੂਹੜੀ ਦਾ ਅਰਥ ਹੈ ਰੂਹ ਜਿੰਦ ਨੂੰ ਪਦਾਰਥਾਂ ਦੀ ਇੱਛਾ ਵਿੱਚ ਅੜੇ ਫਸੀ ਰਹਿੰਦੀ ਹੈ, ਪਰ ਤੂੰ ਪਰਮੇਸ਼ਰ ਦੇ ਸੇਵ ਦੇ ਸਿਮਰਨ ਵੱਲੋਂ ਆਲਕ ਦਲਿਦਰੀ ਕਰੀ ਬੈਠਾ, ਉਸ ਵੇਲੇ ਤੈਨੂੰ ਆਲਸ ਆਉਂਦੀ ਹੈ ਜਦੋਂ ਨਾਮ ਜਪਣਾ ਹੋਵੇ।
ਮੁੱਦਤ ਪਈ ਚਰਾਣੀਆ,
ਚਿਰੰਗ ਕਾਲ ਦੀ ਮੁੱਦਤ ਦੇਰ ਪਈ ਪੈ ਗਈ ਹੈ, ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੋਇਆ ਹੈ,
ਫਿਰ ਕੱਡੂ ਆਵੇ ਰੁੱਤ,
ਫਿਰ ਖਬਰੇ ਇਹ ਮਨੁੱਖਾ ਜਨਮ ਦੀ ਰੁੱਤ ਕੱਡੂ ਕਦੋਂ ਆਵੇ ਆਵੇਗੀ, ਤੈਨੂੰ ਜੂਨਾਂ ਵਿੱਚ ਭਰਮਦਿਆਂ ਨੂੰ ਮੁੱਦਤਾਂ ਲੰਘ ਗਈਆਂ, ਹੁਣ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ ਹੈ, ਵੇਦਾਂ ਸ਼ਾਸਤਰਾਂ ਜਾਂ ਮਹਾਤਮਾ ਤੈਨੂੰ ਪਰਮੇਸ਼ਰ ਦਾ ਸਿਮਰਨ ਕਰਨ ਦੇ ਲਈ ਚਿਰਾਣੀਆਂ ਚਿੱਠੀਆਂ ਪਾ ਰਹੇ ਨੇ, ਭਾਵ ਖਬਰਾਂ ਦੇ ਰਹੇ ਨੇ, ਤੇ ਤੈਨੂੰ ਮਨੁੱਖਾ ਜਨਮ ਰੁੱਤ ਆ ਕੇ ਮਿਲੀ ਹੈ, ਇਹ ਰੁੱਤ ਹੈ ਇੱਕ ਮਨੁੱਖਾ ਸਰੀਰ, ਤੇ ਇਸ ਕਰਕੇ ਇਹਦੇ ਚ ਨਾਮ ਜਪਣਾ ਕਰ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ।
ਤੁਧ ਰੂਪ ਨਾ ਰੇਖਿਆ ਜਾਤ,
ਹੇ ਪ੍ਰਭੂ ਤੇਰਾ ਰੂਪ ਆਕਾਰ ਮੱਛ ਕੱਛ ਆਦਿ ਅਵਤਾਰਾਂ ਰੂਪੀ ਰੇਖਿਆ ਲਕੀਰਾਂ ਤੇ ਇਹ ਵੀ ਤੇਰੇ ਵਿੱਚ ਨਹੀਂ ਹਨ, ਇਸ ਕਰਕੇ ਤੁਧ ਰੂਪ ਨਾ ਰੇਖਿਆ ਜਾਤ, ਜਿਵੇਂ ਹਿੰਦੂ ਮੁਸਲਮਾਨ ਜਾਂ ਆਦਿ ਜਾਤੀਆਂ ਮੰਨਦੇ ਆ ਲੋਕ, ਖੱਤਰੀ ਬ੍ਰਾਹਮਣ ਆਦਿ ਜਿਹੜੇ ਨੇ, ਇਹ ਸਾਰੀਆਂ ਜਿਹੜੀਆਂ ਜਾਤਾਂ ਮੰਨਦੇ ਆ ਜਿਹੜੇ ਲੋਕ।
ਤੁਧ ਰੂਪ ਨਾ ਰੇਖਿਆ ਜਾਤ,
ਹੇ ਪ੍ਰਭੂ ਤੇਰਾ ਰੂਪ ਆਕਾਰ ਮੱਛ ਕੱਛ ਆਦਿ, ਇਹ ਵੀ ਤੁਧ ਰੂਪ ਨਾ ਰੇਖਿਆ, ਨਾ ਰੇਖਿਆ ਲਕੀਰਾਂ ਜਿਹੜੀਆਂ ਮੱਛ ਕੱਛ ਆਦਿ, ਤੇ ਜਾਤ ਹਿੰਦੂ ਮੁਸਲਮਾਨ ਆਦਿ ਜਾਤੀ ਇਹ ਵੀ ਕੋਈ ਨਹੀਂ ਹੈ।
ਤੂੰ ਵਰਨਾ ਬਾਹਰ,
ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਆਦਿ ਇਹਨਾਂ ਵਰਨਾ ਤੋਂ ਵੀ ਵੱਖਰਾ ਹੈ।
ਇਹ ਮਾਨਸ ਜਾਣ ਹੈ ਦੂਰ,
ਇਹ ਮਾਨਸ ਮਾਣ ਦੇ ਖਾਧੇ ਹੋਏ ਮਨੁੱਖ ਤੈਨੂੰ ਦੂਰ ਜਾਣਦੇ ਹਨ।
ਤੂੰ ਵਰਤ ਹੈ ਜਾਹਰ,
ਪ੍ਰਤਾਖੀ ਵਰਤ ਰਿਹਾ ਹੈ ਤਤਵੇ ਤੇ ਮਹਾਤਮਾ ਦੀ ਦ੍ਰਿਸ਼ਟੀ ਵਿੱਚ, ਪ੍ਰਤਾਖੀ ਵਰਤ ਰਿਹਾ ਹੈ।
ਤੂੰ ਸਭ ਘਟ ਭੋਗ ਹੈ ਆਪ,
ਤੂੰ ਸਭ ਸਾਰੇ ਘਟ ਘਟਾਂ ਸਰੀਰਾਂ ਦੇ ਵਿੱਚ ਆਪ ਹੀ ਪਦਾਰਥਾਂ ਨੂੰ ਭੋਗੇ ਭੋਗ ਰਿਹਾ ਹੈ।
ਤੁਧ ਲੇਪ ਨਾ ਲਾਹਰ,
ਤੈਨੂੰ ਕਿਸੇ ਦਾ ਵੀ ਲੇਪ ਲਪਾਏ ਮਾਨਤਾ ਨਹੀਂ, ਲਾਹਰਾ ਲੱਗਦੀ ਸੰਕਲਪਾਂ ਵਿਕਲਪਾਂ ਦੀ ਲਹਿਰ ਲਪਾਈ ਮਾਨਤਾ ਨਹੀਂ ਲੱਗਦੀ।
ਤੂੰ ਪੁਰਖ ਆਨੰਦੀ ਅਨੰਤ,
ਹੇ ਪ੍ਰਭੂ ਤੂੰ ਪੁਰਖ ਪੂਰਨ ਆਨੰਦੀ ਆਨੰਦ ਸਰੂਪ ਹੈ, अनंत अंत तो रहत भाव बेअंत है
सब जोत समाहारा
सारे तेरी जोत ज्योति समाहारा समाई हुई है प्रतक जोत
तू सब देवा मह देव
हे प्रभु तू सब सारिया देवा देवत्या दे मह विच देव देवता प्रकाश रूप है सब नु तेरी प्रकाश है
विधाते नरहरा
विधाते कर्मा अनुसार फल प्रदाता है अति नरहरा नरसिंह रूप धारण करने वाले सारे नरां नु चेतन सत्ता आदि दे करके हरा भरा करन वाला है
क्या आराधे जेवा एक
हे प्रभु मेरी एक जीव है जेवा एक कवन गुण कही है एक जीव है ते इस करके तेरा की आराधना की सिमरन करिए क्योंकि तू
अबनासी अपर परा
तू नाश तो रहत अपर परा परे तो परे बेअंत स्वरूप है प्रकृति दे पारावार तो रहत है जे
जिस मिल है सतगुर आप
हे प्रभु जिस मनुख नु तू सतसंग च मेल लेना है आप ही कृपा करके हे प्रभु जिस मनुख नु तू आप सतगुणा दे नाल मेल है मेल ना करदा है
जिस के सब कुल तरा
कुला तर जांदे जीव आप भी तरदा कुला नु भी तार लेंदा है
जिस के सब कुल तरा
इस ओस दे सब सारे कुला दे जीवा नु तू तरा तार देंदा है जी
सेवक सब कर दे सेवदार
करते विश्राम है जी दा थोड़ा जा औखा विश्राम सतगुरु जी कथन कर दे है सब तेरे जेड़े दास सारी बोल दो जी है
सेवक सब कर दे सेवदार नानक जन तेरा
सतगुरु जी कथन कर दे सब सारे सेवक दास सतसंगत रूपी दर द्वारे विच इस्तत होके तेरी भगती रूपी सेव टहल कर दे है मैं भी तेरा एक जन दास हां ए तेरे सारे सेवक ज्ञान रूपी दर विच स्थित होके तेनू सेव सेवना कर दे मैनू भी आप कृपा करो मैनू भी आप दा दास बना के अपनी भगती रूपी सेवा विच लौना करो जे
डखणे महला पंजवा
डखणे इहदे च गुरु साहिब जी गुरु दी विशेषता दसदे हन जी
गह डड़ा तृण छाया
ए भाई बहुत औखा शब्द है और इनू ध्यान दे नाल सुन लो एदा फार्मूला इस तरह है भी तुसी गह शब्द नू पहला एक पासे लामे रख के ना फिर गह वाला शब्द बोल के फिर नाल जोड़ो उनू इस तरह गह डड़ा दो ही डाड़े बोलने रह ना जावे कोई जिवें कोई गह डड़ा नाम है डूंगा टोआ होवे पुट के उहदे उपर ना तिरन कखां दे नाल उन छाया ढकिया होवे उहदे विच उहदे अग बलदी होवे जां अग बाली होवे फिर की बनता है
गाफल जलो हो पाहे
ओ गाफल बेसमझ मनुख इस विच डिग जावे ता अग दे नाल सड़ जांदा है ना इसे प्रकार संसार रूपी ए टोआ है और बड़ा गहरा है विषय रूपी कखां दे नाल ढकिया होया है जो भी प्रमादी जीव इहदे च डिग जांदा है ओ काल दी अग दे नाल जरूर सड़ जांदा है जिवें कोई कखां दा गहड़ड़ड़ा जानी छपरा बनाया होवे छपरे नूं भी कहिंदे ने इह ते गाफल गफलत वाला मनुख उहदे हेठां अग बाल बैठे छपरे नूं अग लग जावे ते ओ मनुख फिर विच ही सड़ जांदा ना इसे प्रकार शरीर रूपी छपर हड चम नाड़ियां इंद्रियां रूप कखां दे नाल छाया होया गाफल बेखबर परमादी मनुख विषयां रूप अग बाल ली इहदे च तृष्णा रूपी अग बाल ली फिर अग बाली बैठा ते ओ मनुख ने इस अग्नि में जरूर ही सड़ जाना है सड़ जाता है फिर पछतावा ही रहिंदा है
जिना भाग मथाहड़
जिना मनुखां दे मथे दे चंगे भाग हन श्रेष्ठ
तिन उस्ताद पनाह
ते उना उस्ताद गुरु दी पनाह सरन प्राप्त हो गई है ओ इस टोए विच नहीं डिगदे काल दी तृष्णा दी विषयां दी अग ओ तों बच जांदे क्योंकि जिना भाग मथाहड़ उन्हां मुखां दे मथाड़े मथे दे श्रोमणी भाग लेखन ऐदा समझना जे
महला पंजवा
अगे गुरु अर्जन देव जी फरमान करदे हन महले विच जे
नानक पीठा पक्का साजिया
इक प्रमाण देंदे है सतगुरु जी कथन करदे जिवें सुल्तान नूं मनन वाले ने जिहड़े कणक दा मिठा ते ओ पीठा ना में पीण दा कणक नूं पीठा पी के ना ते एक फिर पक्का करके उपर रोट जा बनाउंदे आ बड़ा साजिया बना देंदे आ ते इस प्रकार सजा फिर उस नूं
धरिया आण मौजूद
फिर सुल्तान दे मठ दे मौजूद सामने आण लिया के धरिया सुल्तान दे सुल्तानी एवं कर देन ਰੱਖ ਦਿੱਤਾ। ਫਿਰ ਉਹ ਸੁਲਤਾਨ ਪੀਰ ਦਾ ਪੁਜ਼ਾਰੀ ਜਿਹੜਾ ਨਾ ਭਰਾਈ ਰੋਟ ਨੂੰ ਸੁਲਤਾਨ ਦੇ ਅੱਗੇ ਭੇਟ ਕਰਨ ਦੇ ਲਈ ਜੀ ਉੱਚੀ ਸੁਰ ਦੇ ਨਾਲ ਨਾ ਉਹਨੂੰ ਟਾਰਾਂ ਮਾਰਦਾ ਹੈ, ਪੁਕਾਰ ਕਰਦਾ ਹੈ। ਉਹ ਪ੍ਰਾਰਥਨਾ ਉਹਨਾਂ ਦੀ ਢੰਗ ਹੈ। ਉਹਦੇ ਵਿੱਚ ਆਮ ਲੈ ਕੇ ਬਾਕੀ ਜਿਹੜੇ ਰੋਟ ਦੇ ਜਿਹੜੇ ਉਹ ਬੈਠੇ ਨੇ ਨਿਆਣੇ ਵੀ ਬੈਠੇ ਹੁੰਦੇ ਆ ਆਲੇ ਦੁਆਲੇ, ਰੋਟ ਦਾ ਟੁਕੜਾ ਟੁਕੜਾ ਫਿਰ ਕਰਕੇ ਲੋਕਾਂ ਨੂੰ ਵੰਡਦਾ, ਉਨਾ ਚਿਰ ਉਹ ਉਹਨੂੰ ਦੇ ਨਹੀਂ ਸਕਦੇ। ਜਿੰਨੀ ਦੇਰ ਤੱਕ ਉਹਨੇ ਉਹ ਟਾਰ ਨਹੀਂ ਮਾਰਦਾ, ਇਹ ਵੀ ਉਹਨਾਂ ਦੀ ਮਰਿਆਦਾ। ਜਿਵੇਂ ਆਪਾਂ ਕਹਿੰਦੇ ਜਿੰਨਾ ਕੜਾਹ ਪ੍ਰਸ਼ਾਦ ਭੋਗ ਨਹੀਂ ਲੱਗਦਾ, ਉਨੀ ਦੇਰ ਤੱਕ ਕੜਾਹ ਪ੍ਰਸ਼ਾਦ ਨਹੀਂ ਵਰਤਾਇਆ ਜਾਂਦਾ। ਇਹ ਤਾਂ ਅਲੱਗ ਬਾਤ ਹੈ, ਇਹ ਤਾਂ ਪਰਮੇਸ਼ਰ ਦੇ ਅਰਪਣ ਕਰਿਆ। ਉਹ ਫਿਰ ਭਰਾਈ ਐਸਾ ਕਰਦਾ, ਉਹਨਾਂ ਦਾ ਉਸਤਾਦ ਹੀ ਬਣਿਆ ਹੋਇਆ, ਫਿਰ ਟੁਕੜਾ ਟੁਕੜਾ ਬਣ ਦਿੰਦਾ ਉਹ। ਜਿੰਨੀ ਦੇਰ ਤੱਕ ਉਹ ਭਰਾਈ ਆ ਕੇ ਦਰੂਦ ਨਹੀਂ ਪੜਦਾ, ਜਾਣੀ ਟਾਰ ਨਹੀਂ ਮਾਰਦਾ, ਉਨੀ ਦੇਰ ਤੱਕ ਲੋਕ ਬੈਠੇ ਝਾਕ ਝਾਕਦੇ ਰਹਿੰਦੇ ਨੇ। ਭਰਾਈ ਆ ਕੇ ਦਰੂਦ ਪੜੇਗਾ, ਇਸ ਕਰਕੇ ਨਾ ਉਨੀ ਦੇਰ ਤੱਕ ਉਹ ਮੌਜੂਦ ਧਰਿਆ ਹੋਇਆ। ਪਰ ਫਿਰ ਵੀ ਅੱਗੇ ਹੀ ਕਥਨ ਕੀਤਾ, ਬੋਲਦੇ ਜੀ,
ਨਾਨਕ ਪੀਠਾ ਪੱਕਾ ਸਾਜਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨੂੰ ਪੀਠਾ ਪੀਸ ਕੇ ਅੰਮ੍ਰਿਤ ਰੂਪ ਬਾਣੀ ਨੂੰ ਉਚਾਰਨ ਕੀਤਾ ਹੈ, ਤੇ ਫਿਰ ਪੀਠਾ ਪੱਕਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰਾਂ ਨੂੰ ਤਰਤੀਬ ਬਣਾ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ ਇਹ ਪੱਕਾ ਪਖਾਉਣਾ ਕੀਤਾ। ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਬਹੁਤ ਸਖੈਨ ਮਿੱਠੀ ਬਾਣੀ ਰਚ ਕੇ ਮਨ ਨੂੰ ਪ੍ਰਸਾਦਾ ਸਾਧਿਆ ਸਜਾ ਦਿੱਤਾ, ਪੀਠਾ ਪੱਕਾ ਸਾਜਿਆ। ਅਤੇ ਗੁਰੂ ਰਾਮਦਾਸ ਜੀ ਨੇ ਨਿਰੋਲ ਪੰਜਾਬੀ ਅੱਖਰ ਅਤਿਅੰਤ ਸੁਖੈਣੀ ਬਾਣੀ ਰਚ ਕੇ ਮਨ ਨੂੰ ਥਾਲ ਵੀ ਇਸਤਤ ਕਰਕੇ ਰੱਖ ਦਿੱਤਾ, ਧਰਿਆ ਆਨ ਮੌਜੂਦ। ਤੇ ਫਿਰ ਅੱਗੇ ਬਾਜੋ ਸਤਿਗੁਰ ਆਪਣੇ, ਬੋਲੋ ਜੀ,
ਬਾਜੋ ਸਤਿਗੁਰ ਆਪਣੇ।
ਐਸੇ ਆਪਣੇ ਸਮਰੱਥ ਸਤਿਗੁਰੂ ਤੋਂ ਬਗੈਰ ਬੇਮੁਖ ਹੋਏ ਜਿਹੜੇ ਲੋਕ ਨਾ, ਉਹ ਦਰੂਦ ਦੀਆਂ ਟਿੱਕੀਆਂ ਸਮਾਨ, ਹੋਰ ਜਿਹੜੇ ਲੋਕ ਮਤ ਮਤੰਤਰਾਂ ਦੇ ਗ੍ਰੰਥਾਂ ਵੱਲ ਤੇ ਇਉਂ ਫਿਰ ਬਹਿ ਕੇ ਝਾਕਦੇ ਹਾਂ ਜੀ, ਬੈਠਾ
ਬੈਠਾ ਝਾਕ ਦਰੂਦ,
ਹੋਰ ਮਤਾਂ ਮਤੰਤਰਾਂ ਦੇ ਗ੍ਰੰਥਾਂ ਦੀ ਝਾਕ ਵਿੱਚ ਬੈਠੇ ਰਹਿੰਦੇ ਆ, ਦੇਵੀ ਦੇਵਤਿਆਂ ਦੀ ਝਾਕ ਵਿੱਚ ਬੈਠੇ ਰਹਿੰਦੇ ਆ। ਸਤਿਗੁਰਾਂ ਨੇ ਐਸੀ ਅਕਾਲ ਗੋ ਬਾਣੀ ਸੁਖੈਨ ਰੂਪ ਦੇ ਰਚ ਕੇ ਬਖਸ਼ੇ ਕੀਤੀ ਹੈ, ਫਿਰ ਵੀ ਜੇਕਰ ਕੋਈ ਇਸ ਬਾਣੀ ਨੂੰ ਪੜ੍ਹਨਾ ਸੁਣਨਾ ਵਿਚਾਰਨਾ ਇਹ ਤੋਂ ਰਹਿਤ ਹੋ ਕੇ ਗੁਰੂ ਦੀ ਕਿਰਪਾ ਤੋਂ ਹੀਣਾ ਹੋ ਕੇ ਦਰੂਦ ਪੜ੍ਹਨ ਵਾਲਿਆਂ ਵਾਂਗੂ ਪਦਾਰਥਾਂ ਦੇ ਵਿੱਚ ਵਿਸ਼ਿਆਂ ਦੇ ਝਾਕ ਦੇ ਵਿੱਚ ਬੈਠਾ ਜਿਵੇਂ ਬਤੀਤ ਕਰੀ ਜਾਂਦਾ, ਉਹਦੇ ਪੱਲੇ ਕੀ ਪੈਣਾ? ਕੁਛ ਨਹੀਂ ਪੱਲੇ ਪੈਂਦਾ। ਹਾਂਜੀ, ਨਾਨਕ ਪੀਠਾ ਦੁਆਲੇ,
ਨਾਨਕ ਪੀਠਾ ਪੱਕਾ ਸਾਜਿਆ।
ਸਾਧੂ ਜੀ ਕਥਨ ਕਰਦੇ ਹਨ, ਜਿਸ ਨੇ ਪੀਠਾ ਭਾਵ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ, ਇਹ ਤਾਂ ਪੀਣਾ ਹੋ ਗਿਆ, ਪ੍ਰਮਾਣਗਤ ਸੰਸੇ ਨੂੰ ਪੀ ਦਿੱਤਾ ਹੈ, ਇਹ ਹੈ ਪੀਣਾ ਪੱਕਾ। ਭਾਵ ਮੰਨਣ ਕਰਕੇ ਪਰਮੇਸ਼ਰ ਦੇ ਨਾਮ ਨੂੰ ਮੰਨਣ ਕੀਤਾ, ਉਪਦੇਸ਼ ਗੁਰਾਂ ਦਾ ਮੰਨਣ ਕੀਤਾ, ਪ੍ਰਮੇਗਤ ਸੰਸੇ ਨੂੰ ਅਨਾਸ਼ ਕੀਤਾ। ਤੇ ਇਸ ਤਰ੍ਹਾਂ ਸਾਜਿਆ, ਸਾਜਿਆ ਭਾਵ ਨੇ ਦਰਸ਼ਨ ਕਰਕੇ ਵਿਪਰਦੈ ਬੁੱਧੀ ਨੂੰ ਨਾਸ਼ ਕੀਤਾ। ਪੱਕੇ ਤੋਂ ਤਾਂ ਭਾਵ ਹੋ ਗਿਆ ਨਾ ਮੰਨਣ ਕਰਕੇ ਪ੍ਰਮੇਗਤ ਸੰਸੇ ਨੂੰ ਨਾਸ਼ ਕਰ ਦਿੱਤਾ, ਸਾਜੇ ਤੋਂ ਭਾਵ ਹੋ ਗਿਆ ਨੇ ਦਰਸ਼ਨ ਕਰਕੇ ਵਿਪਰਜੈ ਬੁੱਧੀ ਨੂੰ ਨਾਸ਼ ਕੀਤਾ। ਤੇ ਫਿਰ ਪ੍ਰੇਮ ਰੂਪੀ ਘਿਓ ਦੇ ਨਾਲ ਜੀਵਨ ਨੂੰ ਸਜਾ ਲਿਆ, ਸਾਜਿਆ, ਧਰਿਆ ਆਣ, ਬੋਲੋ ਜੀ,
ਧਰਿਆ ਆਣ ਮੌਜੂਦ।
ਗੁਰੂ ਸਾਹਿਬ ਜੀ ਨੇ ਉਸ ਦੇ ਸਾਹਮਣੇ ਪਰਮੇਸ਼ਰ ਨੂੰ ਲਿਆ ਕੇ ਭਾਵ ਸਾਕਸ਼ਿਤ ਕਰਨ ਰੂਪ ਰੱਖ ਦਿੱਤਾ। ਤੇ ਅੱਗੇ ਦੱਸਦੇ ਨੇ,
ਬਾਜੋ ਸਤਿਗੁਰ ਆਪਣੇ।
ਜੋ ਆਪਣੇ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨਣ ਤੋਂ ਰਹਿਤ ਨੇ, ਭਾਵ ਸਤਿਗੁਰਾਂ ਨੂੰ ਗੁਰੂ ਨਹੀਂ ਮੰਨਦੇ, ਉਹ ਫਿਰ ਇਸ ਪ੍ਰਕਾਰ ਹੈ ਨਾ,
ਬੈਠਾ ਝਾਕ ਦਰੂਦ।
ਉਹ ਤਾਂ ਪ੍ਰਾਰਥਨਾ ਪਰਮੇ ਭਰਾਈ ਮੰਗੋ, ਜਿਵੇਂ ਬਾਕੀ ਉਹ ਝਾਕਦੇ ਰਹਿੰਦੇ ਨੇ, ਰੋਟ ਕਦੋਂ ਮਿਲਦਾ, ਵੀ ਸਾਨੂੰ ਉਪਦੇਸ਼ ਕਦੋਂ ਕੋਈ ਦੇਗਾ, ਐਂ ਝਾਕਦੇ ਰਹਿੰਦੇ ਨੇ, ਖਾਲੀ ਰਹਿ ਜਾਂਦੇ ਨੇ। ਇਸੇ ਪ੍ਰਕਾਰ ਜੀ
ਨਾਨਕ ਪੀਠਾ ਪੱਕਾ ਸਾਜਿਆ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਨਿਸ਼ਕਾਮ ਕਰਨ ਰੂਪ ਦਾਣੇ ਪੀਣਾ ਕਰਦਾ ਹੈ, ਉਪਾਸ਼ਨਾ ਕਰਨ ਰੂਪੀ ਰੋਟੀ ਪਕਾਉਣਾ ਕਰਦਾ ਹੈ, ਅਤੇ ਅਪਰੋਹ ਗਿਆਨ ਰੂਪੀ ਆਪਣੇ ਆਪ ਨੂੰ ਸਜਾਉਣਾ ਕਰਦਾ ਹੈ,
ਧਰਿਆ ਆਣ ਮੌਜੂਦ।
ਗੁਰੂ ਜੀ ਨੇ ਉਹਦੇ ਅੰਦਰ ਜੀਵਨ ਮੁਕਤੀ ਦੇ ਸੁੱਖ ਨੂੰ ਲਿਆ ਕੇ ਇਸਤਤ ਕਰਕੇ ਰੱਖ ਦਿੱਤਾ, ਇਉਂ ਰੱਖ ਦਿੰਦੇ ਨੇ ਮਹਾਰਾਜ।
ਬਾਜੋ ਸਤਿਗੁਰ ਆਪਣੇ।
ਪਰ ਜੋ ਹੁਣ ਵੀ ਸਤਿਗੁਰਾਂ ਨੂੰ ਆਪਣੇ ਮੰਨਣ ਤੋਂ ਰਹਿਤ ਨੇ, ਉਹ ਤਾਂ ਇਉਂ ਸਮਝੋ ਫਿਰ,
ਬੈਠਾ ਝਾਕ ਦਰੂਦ।
ਦਰੂਦ ਪੜ੍ਹਨਿਆ ਮਨ ਵਾਂਗੂ ਲੋਕਾਂ ਦੇ ਅੱਗੇ ਪ੍ਰਾਰਥਨਾ ਕਰਦੇ ਝੁਕਦੇ ਫਿਰਦੇ ਨੇ ਪਖੰਡੀਆਂ ਦੇ ਅੱਗੇ, ਇਸੇ ਪ੍ਰਕਾਰ ਜੇ
ਨਾਨਕ ਪੀਠਾ ਪੱਕਾ ਸਾਜਿਆ।
ਚੌਥੇ ਅਰਥ ਦੇ ਵਿੱਚ ਉਹ ਕਥਨ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਗੁਰਮੁਖੀ ਅੱਖਰ ਬਾਣੀ ਰਚਨਾ ਕੀਤੀ ਹੈ ਨਾ, ਇਹ ਤਾਂ ਮਨ ਨੂੰ ਕਣਕ ਨੂੰ ਪੀਣਾ ਕੀਤਾ ਹੈ। ਗੁਰੂ ਅੰਗਦ ਦੇਵ ਜੀ ਨੂੰ ਅੱਖਰਾਂ ਨੂੰ ਪ੍ਰਚਾਰਨਾ ਰੂਪ ਪਕਾਉਣਾ ਕੀਤਾ ਪੱਕਾ। ਸਾਜਿਆ ਗੁਰੂ ਅਮਰਦਾਸ ਜੀ ਨੇ ਬਾਣੀ ਦੇ ਨਾਲ ਨਾਲ ਲੰਗਰ ਚਲਾਉਣਾ ਕੀਤਾ ਤੇ ਇਹ ਸਭ ਸਾਧ ਸਿੰਘ ਜੀ ਸਾਜਨਾ ਕੀਤਾ, ਸਜਾਉਣਾ ਕੀਤਾ, ਲੰਗਰ ਦੀ ਮਰਿਆਦਾ ਬਣਾਈ, ਲੰਗਰ ਤੇ ਪੰਗਤ ਇੱਕ ਕਰ ਦਿੱਤੀ। ਤਰਿਆ ਆਣ
ਮੌਜੂਦ
ਗੁਰੂ ਰਾਮਦਾਸ ਜੀ ਨੇ ਨਾਮ ਅੰਮ੍ਰਿਤ ਲਿਆ ਕੇ ਅੰਮ੍ਰਿਤਸਰ ਸਾਹਿਬ ਇਸਤਿਤ ਕਰਕੇ ਰੱਖਣਾ ਕੀਤਾ ਤੇ ਅੰਮ੍ਰਿਤ ਤਾਲ ਸਰੋਵਰ ਬਣਾਇਆ ਤੇ ਇਸੇ ਪ੍ਰਕਾਰ ਫਿਰ ਧਰਿਆ ਆਣ ਮੌਜੂਦ ਕਹਿੰਦੇ ਹੁਣ ਅਸੀਂ, ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਨਾਮ ਦੇ ਖਜ਼ਾਨੇ ਨੂੰ ਗੁਰਮੁਖੀ ਅੱਖਰਾਂ ਨੂੰ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰਚਨਾ ਕਰਕੇ ਹਰਿਮੰਦਰ ਸਾਹਿਬ ਚ ਸਥਾਪਨ ਕਰਾਂਗੇ। ਧਰਿਆ ਆਣ ਮੌਜੂਦ ਇੱਥੇ ਪੂਜਾ ਹੋਇਆ ਕਰੇਗੀ ਗੁਰੂ ਗ੍ਰੰਥ ਸਾਹਿਬ ਦੇ।
ਬਾਜਹ ਸਤਿਗੁਰ ਆਪਣੇ
ਅਜੇ ਵੀ ਜੋ ਆਪਣੇ ਸਤਿਗੁਰਾਂ ਤੇ ਨਿਸ਼ਚਿਤ ਰਹਿਤ ਹਨ।
ਬੈਠਾ ਝਾਕ ਦਰੂਦ
ਉਹ ਫਿਰ ਬੈਠੇ ਝਾਕਦੇ ਹੋਏ ਦਰੂਦ ਪ੍ਰਾਰਥਨਾ ਕਰਦੇ ਨ ਕਿ ਕੋਈ ਸੰਤ ਸਾਨੂੰ ਉਪਦੇਸ਼ ਦੇਵੇ, ਕੋਈ ਸਾਨੂੰ ਕੋਈ ਹੋਰ ਉਪਦੇਸ਼ ਦੇਵੇ। ਉਹ ਤਾਂ ਖਾਲੀ ਝਾਕਦੇ ਰਹਿਣਗੇ ਇਸੇ ਪ੍ਰਕਾਰ ਦੇ।
ਨਾਨਕ ਪੀਠਾ ਪੱਕਾ ਸਾਜਿਆ
ਇਹਦਾ ਪੰਜਵਾਂ ਅਰਥ ਹੈ ਸਾਧ ਸਿੰਘ ਜੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਜਿਨ੍ਹਾਂ ਨੇ ਨਾਨਕ ਪੀਠਾ ਪੱਕਾ ਸਾਜਿਆ, ਪੰਜਾਂ ਕਾਮ ਆਦਿਕਾਂ ਨੂੰ ਸੰਸਿਆਂ ਦੇ ਤਾਂ ਪੀਠਾ ਪੀ ਦਿੱਤਾ, ਨਾਸ ਕਰ ਦਿੱਤਾ ਅਤੇ ਮਨ ਨੂੰ ਸਮਦਮ ਸਾਧਨ ਰੂਪ ਪੱਕਾ ਪ੍ਰਪਕਤ ਕਰ ਲਏ। ਸਾਧਨ ਸਮਦਮ ਸਾਧਨ ਜਿਹੜੇ ਨੇ ਤੇ ਉਹਨਾਂ ਦੇ ਅੰਦਰ ਗੁਰਾਂ ਦੇ ਪਰੋਖ ਗਿਆਨ ਨੂੰ ਗੁਰਾਂ ਨੇ ਸਾਜਨਾ ਕੀਤਾ ਹੈ।
ਦਰਿਆ ਆਣ ਮੌਜੂਦ
ਫਿਰ ਅਪਰੋਖ ਗਿਆਨ ਦੇ ਵਿੱਚ ਚਿੱਤ ਨੂੰ ਇਸਤਿਤ ਕਰਕੇ ਰੱਖ ਦਿੱਤਾ ਹੈ। ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਉਸ ਤੇ।
ਬਾਜਹ ਸਤਿਗੁਰ ਆਪਣੇ
ਤੇ ਜੇ ਹੁਣ ਸਤਿਗੁਰਾਂ ਨੂੰ ਆਪਣਾ ਆਸਰਾ ਜਾਣਨ ਤੋਂ ਬਿਨਾਂ ਰਹੋਗੇ।
ਬੈਠਾ ਝਾਕ ਦਰੂਦ
ਤਾਂ ਦਰੂਦ ਭਰਾਈਆਂ ਦੇ ਟਾਰਾਂ ਮਾਰਨ ਵਾਂਗੂ ਬੈਠੇ ਮਾਰੀ ਜਾਓ ਟਾਰਾਂ, ਝਾਕਦੇ ਰਹੋਗੇ, ਕੁਝ ਵੀ ਮੁਕਤੀ ਰੂਪੀ ਪ੍ਰਾਪਤ ਨਹੀਂ ਫਿਰ ਹੋਣਾ ਹੈ।
ਮਹੱਲਾ ਪੰਜਵਾਂ
ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਨੇ।
ਨਾਨਕ ਭੁਸਰੀਆ ਪਕਾਈਆ
ਤੇ ਇਹ ਸਾਧ ਸਿੰਘ ਜੀ ਮਰਿਆਦਾ ਹੈ ਵੀ ਜਦੋਂ ਲੰਗਰ ਤਿਆਰ ਹੋ ਕੇ ਥਾਲ ਚ ਪਿਆ ਹੋਵੇ ਪਹਿਲਾਂ ਇਹ ਸ਼ਬਦ ਪੜ੍ਹਨਾ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਨੀ ਗੁਰੂ ਮਨਾਇਆ ਰਜਰੇ ਸੀ ਖਾਹੇ, ਇਸ ਤਰ੍ਹਾਂ ਦਾ ਇਹ ਸ਼ਬਦ ਪੜ੍ਹਿਆ ਜਾਂਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਵੇਂ ਭੁਸਰੀਆਂ ਮਿੱਠੀਆਂ ਰੋਟੀਆਂ ਨੂੰ ਕਹਿੰਦੇ ਹਨ ਉਹ ਪਕਾਈਆਂ ਹੋਣ ਅਤੇ ਫਿਰ ਨਾਨਕ ਭੁਸਰੀਆਂ ਪਕਾਈਆਂ, ਹਾਂਜੀ ਪਾਈਆਂ,
ਪਾਈਆ ਥਾਲ ਮਾਹੇ
ਉਹਨੂੰ ਥਾਲ ਦੇ ਵਿੱਚ ਪਾਈਆਂ ਹੋਣ, ਮਤਲਬ ਪਾ ਲਈਆਂ ਹੋਣ। ਅੱਗੇ ਦੱਸਦੇ ਨੇ
ਜਿਨੀ ਗੁਰੂ ਮਨਾਇਆ,
ਜਿਨ੍ਹਾਂ ਨੇ ਆਪਣੇ ਗੁਰੂ ਨੂੰ ਮਨਾਉਣਾ ਕੀਤਾ, ਪਾਪ ਛਕਣ ਤੋਂ ਪਹਿਲਾਂ ਗੁਰੂ ਨੂੰ ਯਾਦ ਕੀਤਾ। ਜਿਹੜਾ ਵਾਹਿਗੁਰੂ ਕਹਿ ਕੇ ਮੁਖ ਜਗਰਾਹੀ ਨਹੀਂ ਨਾ ਪਾਉਂਦਾ, ਵਾਹਿਗੁਰੂ ਕਹਿ ਕੇ ਗ੍ਰਾਹੀ ਪਾਉਣੀ ਚਾਹੀਦੀ ਹੈ, ਕਹਿੰਦੇ ਉਹ ਫਿਰ ਉਹਦਾ ਖਾਧਾ ਸਫਲਾ ਨਹੀਂ ਪਾਈ ਹੁੰਦਾ। ਉਹਨਾਂ ਦਾ ਖਾਧਾ ਸਫਲਾ ਹੁੰਦਾ ਹੈ, ਉਹ ਅਕਿਰਤ ਬਣਦਾ ਹੈ। ਰੱਬ ਨੂੰ ਯਾਦ ਕਰਕੇ ਮੂੰਹ ਚ ਗ੍ਰਾਹੀ ਪਾਉਣੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਗੁਰੂ ਨੂੰ ਮਨਾਇਆ ਹੈ ਫਿਰ ਉਹ ਰਜ ਰਜ
ਸੇ ਖਾਹੇ,
ਇਹਨੂੰ ਰਜ ਰਜ ਕਹਿਣਾ, ਰਾਜ ਰਾਜ ਨਹੀਂ ਕਹਿਣਾ, ਰਜ ਰਜ ਕੇ ਫਿਰ ਉਹ ਖਾਹੇ ਖਾਂਦੇ ਹਨ। ਇਹ ਸਾਧ ਸਿੰਘ ਜੀ ਪਹਿਲਾ ਅਰਥ, ਹੁਣ ਦੂਸਰੇ ਅਰਥ ਵਿੱਚ ਦੱਸਦੇ ਹਨ ਜੀ।
ਨਾਨਕ ਭੁਸਰੀਆ ਪਕਾਈਆ
ਸਤਿਗੁਰੂ ਜੀ ਕਥਨ ਕਰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ ਇੱਕ ਤੁਕੇ ਸ਼ਬਦ ਆਉਂਦੇ ਨੇ ਜਾਂ ਦੋ ਤੁਕੇ ਸ਼ਬਦ ਆਉਂਦੇ ਆ ਇਹ ਤਾਂ ਫੁਲਕਿਆਂ ਦੀ ਨਿਆਣੀ ਹੈ। ਭੁਸਰੀਆਂ ਕਹਿੰਦੇ ਨੇ, ਉਹ ਕਹਿੰਦਾ ਬੰਦਿਆ ਤੂੰ ਬੜਾ ਭੁਸਰਿਆ ਫਿਰਦਾ, ਜਿਹੜਾ ਜ਼ਿਆਦੇ ਮਾਚਾ ਜਿਵੇਂ ਪਸ਼ੂ ਹੈ ਨਾ ਜਿਹੜਾ ਭੁਸਰਦਾ ਐ ਉੱਪਰੋਂ ਆਕੜ ਕੇ ਦਿਖਾਉਂਦਾ ਤੇ ਫਲਾ ਲੈਂਦਾ ਆਪਣੇ ਆਪ ਨੂੰ, ਤੇ ਕੁੱਤਾ ਵੀ ਭੁਸਰਦਾ, ਇਹ ਸਾਨ ਵੀ ਭੁਸਰਦੇ ਆ। ਇਹ ਰੋਟੀਆਂ ਨੂੰ ਤਾਂ ਭੁਸਰੀਆਂ ਕਹਿੰਦੇ ਨੇ, ਉਹ ਫੁੱਲ ਜਾਂਦੀ ਹੈ ਰੋਟੀ, ਇਸ ਕਰਕੇ ਫੁੱਲਣ ਕਰਕੇ ਇਹਨੂੰ ਫੁਲਕਾ ਵੀ ਕਹਿੰਦੇ ਆ ਭੁਸਰੀਆਂ। ਇਹ ਤਾਂ ਜਿਹੜੇ ਪਹਿਲਾਂ ਇੱਕ ਤੁਕਾ ਹੋ ਗਿਆ, ਦੋ ਤੁਕੇ ਸ਼ਬਦ, ਇਹ ਤਾਂ ਫੁਲਕਿਆਂ ਦੀ ਨਿਆਏ ਹੋ ਗਏ। ਜਿਹੜੇ ਤਿਪ ਦੇ ਚੌਪ ਦੇ ਇਹ ਥੋੜੇ ਜਿਹੇ ਮੋਟੀ ਰੋਟੀ ਹੁੰਦੀ ਹੈ ਜਿਹੜੀ, ਤੇ ਚੌੜੀ ਤੇ ਪਤਲੀ ਰੋਟੀ ਹੋਵੇ ਉਹ ਪ੍ਰਸ਼ਾਦਿਆਂ ਦੀ ਨਿਆਏ ਹੋ ਗਏ। ਪੰਜ ਪਦੇ ਪਰੌਂਠਿਆਂ ਦੀ ਨਿਆਈ, ਅਸ਼ਟਪਦੀਆਂ ਛੰਦ ਇਹ ਭੁਸਰੀਆਂ ਮਿੱਠੀਆਂ ਰੋਟੀਆਂ ਦੀ ਨਿਆਈ, ਭਾਵ ਉਹਦੇ ਵਿੱਚ ਕੀ ਮਿੱਠੀ ਰੋਟੀ ਵੀ ਇੱਕ ਘਿਓ ਹੁੰਦਾ, ਆਟਾ ਹੁੰਦਾ ਤੇ ਖੰਡ ਹੁੰਦੀ ਹੈ ਤੇ ਕੋਈ ਗੁੜ ਵੀ ਪਾ ਲੈਂਦੇ ਆ, ਪਕਾਈ ਜਾਂਦੀ ਹੈ। ਇਉਂ ਗੁਰੂ ਸਾਹਿਬ ਨੇ ਪ੍ਰੇਮ ਰੂਪੀ ਘਿਓ, ਗਿਆਨ ਰੂਪੀ ਆਟਾ, ਭਗਤੀ ਰੂਪੀ ਖੰਡ ਪਾ ਕੇ ਐਸੀ ਬਾਣੀ ਰੂਪੀ ਰੋਟੀ ਪਕਾਉਣਾ ਕੀਤੀ ਹੈ। ਜਿਹੜੇ ਸੋਲਹੇ ਆਦਿ ਵੱਡੇ ਵੱਡੇ ਸ਼ਬਦ ਨੇ ਉਹ ਤਹਿ ਤੋੜ ਪ੍ਰਸ਼ਾਦੇ ਜੀ ਨਿਮਨ ਸਿੰਘ ਕਹਿੰਦੇ, ਤਹਿ ਤੋੜ ਉਹ ਜਿਹੜਾ ਮੋਟੀ ਜਿਹੀ ਰੋਟੀ ਹੋਵੇ ਉਹਨੂੰ ਤਹਿ ਤੋੜ ਕਹਿੰਦੇ ਨੇ, ਇੱਕੋ ਰੋਟੀ ਤਸੱਲੀ ਕਰ ਦਿੰਦੀ ਹੈ, ਉਹ ਤਹਿ ਤੋੜ ਪ੍ਰਸ਼ਾਦਿਆਂ ਦੇ ਨਿਆਈ। ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਵਿੱਚ ਇਹ ਪਾਈਆਂ ਹੋਈਆਂ ਹਨ।
ਵਾਹੀਆ ਥਾਲੈ ਵਾਹੇ।
ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਹੈ, ਥਾਲ ਵਿੱਚ ਤਿੰਨ ਵਸਤੂ ਪਈ, ਉਹ ਸਤ ਸੰਤੋਖ ਵਿਚਾਰੋ, ਉਹੀ ਸਿਧਾਂਤ ਹੈ।
ਜਿਹਨੇ ਗੁਰੂ ਮਨਾਇਆ,
ਜਿਹਨਾਂ ਨੇ ਗੁਰੂ ਸਾਹਿਬ ਨੂੰ ਮਨਾ ਲਿਆ, ਭਾਵ ਪ੍ਰਸੰਨ ਕਰ ਲਿਆ ਹੈ,
ਰਜ ਰਜ ਸੇ ਖਾਏ,
ਉਹ ਰਜ ਰਜ ਕੇ ਤ੍ਰਿਪਤ ਹੋ ਕੇ ਬਾਣੀ ਦੇ ਰਸ ਨੂੰ ਖਾਏ ਖਾਣਦੇ ਹਨ। ਇਸੇ ਪ੍ਰਕਾਰ ਜੇ
ਨਾਨਕ ਭੁਸਰੀਆ ਪਕਾਈਆ,
ਸਤਿਗੁਰ ਕਥਨ ਕਰਦੇ ਜਿਹਨਾਂ ਨੇ ਇੰਦਰੀਆਂ ਰੂਪੀ ਭੂਸਰੀਆਂ ਪਕਾਈਆਂ, ਪਕਾ ਲਈਆਂ ਭਾਵ ਰੋਕ ਲਈਆਂ, ਤੇ ਉਹ ਫਿਰ ਜਿਹੜੇ ਹਨ
ਪਾਈਆ ਥਾਲੈ ਵਾਹੇ,
ਆਪਣੇ ਅੰਤਸਕਰ ਰੂਪੀ ਥਾਲ ਦੇ ਵਿੱਚ ਪਾ ਲਈਆਂ ਭਾਵ ਟਿਕਾ ਕੇ ਰੱਖੀਆਂ ਬਿਰਤੀਆਂ।
ਜਿਹਨੇ ਗੁਰੂ ਮਨਾਇਆ,
ਜਿਹਨਾਂ ਨੇ ਗੁਰੂ ਨੂੰ ਮਨਾ ਲਿਆ, ਪ੍ਰਸੰਨ ਕਰ ਲਿਆ ਹੈ,
ਰਜ ਰਜ ਸੇ ਖਾਏ,
ਉਹ ਸਰਵਣ ਕਰਕੇ ਗਿਆਨ ਦੁਆਰਾ ਇਹ ਭੋਜਨ ਨੂੰ ਖਾਏ, ਖਾ ਕੇ ਰਜ ਤ੍ਰਿਪਤ ਹੋ ਕਰਕੇ ਮੰਨਣ ਗਿਆਨ ਰੂਪੀ ਭੋਜਨ ਨੂੰ ਖਾ ਕੇ ਰਜ ਤ੍ਰਿਪਤ ਹੋ ਜਾਂਦੇ ਹਨ। ਇਸੇ ਪ੍ਰਕਾਰ ਜੇ
ਨਾਨਕ ਭੁਸਰੀਆ ਪਕਾਈਆ,
ਸਤਿਗੁਰੂ ਕਥਨ ਕਰਦੇ ਹਨ ਜਿਸ ਨੇ ਆਪ ਦੀਆਂ ਬਿਰਤੀਆਂ ਰੂਪੀ ਭੁਸਰੀਆਂ ਮਿੱਠੀਆਂ ਰੋਟੀਆਂ ਇਸਤਤ ਕਰਨ ਰੂਪ ਪਕਾ ਲਈਆਂ ਹਨ। ਤੇ ਅੱਗੇ
ਪਾਈਆ ਥਾਲੈ ਮਾਹੇ,
ਤੁਰਿਆ ਪਦ ਰੂਪੀ ਥਾਲ ਦੇ ਵਿੱਚ ਪਾ ਦਿੱਤੀਆਂ ਹਨ, ਜਾਣੀ ਬਿਰਾਜਮਾਨ ਕਰ ਦਿੱਤੀਆਂ ਹਨ।
ਜਿਹਨੇ ਗੁਰੂ ਮਨਾਇਆ,
ਜਿਹਨਾਂ ਨੇ ਗੁਰੂ ਨੂੰ ਮਨਾਉਣਾ ਕੀਤਾ, ਪ੍ਰਸੰਨਤਾ ਪ੍ਰਾਪਤ ਕਰ ਲਈ ਗੁਰੂ ਦੇ,
ਰਜ ਰਜ ਸੇ ਖਾਏ,
ਉਹ ਰਜ ਰਜ ਕੇ ਪਰਮੇਸ਼ਰ ਦੇ ਆਨੰਦ ਰੂਪੀ ਭੋਜਨ ਨੂੰ ਖਾਏ ਖਾਂਦੇ ਨੇ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਇੱਕ ਵਾਰੀ ਫੇਰ ਬੋਲ ਦੋ ਜੀ,
ਨਾਨਕ ਭੁਸਰੀਆ ਪਕਾਈਆ,
ਜਿਹਨਾਂ ਨੇ ਕਰਨਾ ਮੈਤਰੀ ਮੁਦਤਾ ਅਪੇਖਿਆ ਰੂਪੀ ਭੁਸਰੀਆਂ ਪਕਾ ਕੇ, ਉਹਨਾਂ ਨੇ ਜਿਹਨਾਂ ਨੇ ਭੁਸਰੀਆਂ ਇਹ ਪਕਾ ਲਈਆਂ ਹਨ,
ਪਾਈਆ ਥਾਲੈ ਵਾਹੇ,
ਹਿਰਦੇ ਰੂਪੀ ਥਾਲ ਦੇ ਵਿੱਚ ਪਾ ਰੱਖੀਆਂ ਹਨ।
ਜਿਹਨੇ ਗੁਰੂ ਮਨਾਇਆ,
ਤੇ ਜਿਹਨਾਂ ਨੇ ਗੁਰੂ ਸਾਹਿਬ ਨੂੰ ਮਨਾਉਣਾ ਕੀਤਾ, ਪ੍ਰਸੰਨ ਕਰਨਾ ਕੀਤਾ ਹੈ,
ਰਜ ਰਜ ਸੇ ਖਾਏ,
ਉਹਨਾਂ ਨੇ ਗੁਣਾਂ ਦੇ ਸਹਿਤ ਹੋ ਕੇ ਰਜ ਰਜ ਕੇ ਆਤਮ ਤ੍ਰਿਪਤੀ ਦੁਆਰਾ ਤ੍ਰਿਪਤ ਹੋ ਕੇ ਬ੍ਰਹਮਾਨੰਦ ਰੂਪੀ ਭੋਜਨ ਨੂੰ ਉਹਨਾਂ ਨੇ ਖਾਧੇ ਹਨ। ਇਉਂ ਐਸਾ ਭੋਜਨ ਛਕਿਆ ਹੈ ਉਹਨਾਂ ਨੇ
ਪੌੜੀ,
ਅੱਗੇ ਪੌੜੀ ਕਥਨ ਕੀਤੀ ਹੈ, ਜਿਵੇਂ ਇਹ ਨਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਇਹ ਉਹ ਭਾਵ ਹੈ। ਹਾਂਜੀ, ਅੱਗੇ ਪੌੜੀ ਦੇ ਵਿੱਚ ਮਹਾਰਾਜ ਅਕਾਲ ਪੁਰਖ ਦੇ ਅਪਾਰ ਖੇਲ ਦਾ ਵਰਣਨ ਕਰਦੇ ਹਨ ਜੀ।
ਤੁਧ ਜਗ ਮਹਿ ਖੇਲ ਰਚਾਇਆ,
ਹੇ ਪ੍ਰਭੂ ਤੂੰ ਜਗ ਸੰਸਾਰ ਦੇ ਵੀ ਪੰਜਾਂ ਤੱਤਾਂ ਦਾ ਖੇਲ ਰਚਾਇਆ, ਰਚਾਉਣਾ ਕੀਤਾ ਹੈ,
ਵਿੱਚ ਹਉਮੈ ਪਾਈਆ,
ਇਹਦੇ ਵੀ ਸਾਰਿਆਂ ਦੇ ਅੰਦਰ ਪਰਖਣ ਵਾਸਤੇ ਹਉਮੈ ਹੰਗਤਾ ਮਮਤਾ ਪਾਈਆ ਪਾਉਣਾ ਕੀਤੀ ਹੈ। ਭਾਵ ਕੀ ਹੈ, ਜਿਹੜੇ ਦੇਵਤੇ ਨੂੰ ਤਾਂ ਸੁਖ ਦੇਹ ਦੀ ਹੰਗਤਾ, ਉਹਨਾਂ ਨੂੰ ਤਾਂ ਇਹ ਹੰਗਤਾ ਪਾਤੀ, ਬਰਮਾ ਵਿਸ਼ਨੂੰ ਸ਼ਿਵ ਜੀ ਇਹਨਾਂ ਨੂੰ ਕਾਰਨ ਦੇਹ ਦੀ ਹੰਗਤਾ ਪਾ ਦਿੱਤੀ, ਬਾਕੀ ਰਹਿ ਗਏ ਮਨੁੱਖ ਉਹਨਾਂ ਅਸਤੂਲ ਦੇਹ ਦੀ ਹੰਗਤਾ ਪਾ ਦਿੱਤੀ ਸਾਰੇ ਪ੍ਰਸ਼ਾਦ ਸਾਰਿਆਂ ਨੂੰ ਇਹ ਵਰਤਾ ਦਿੱਤਾ ਹੈ, ਹੰਗਤਾ ਦਾ ਸਾਰਿਆਂ ਨੂੰ ਦੇ ਦਿੱਤੀ ਹੈ, ਪਰ ਗੁਰੂ ਕੇ ਸਿੱਖ ਭਾਈ ਹੰਗਤਾ ਤੋਂ ਰਹਿਤ ਹੁੰਦੇ, ਗੁਰੂ ਸਾਹਿਬ ਦੇ ਨੇੜੇ ਨਹੀਂ ਹੰਗਤਾ ਆਈ ਹੈ ਕਦੇ ਵੀ, ਨਾ ਗੁਰਸਿੱਖਾਂ ਦੇ ਨੇੜੇ ਆਵੇ।
ਏਕ ਮੰਦਰ ਪੰਜ ਚੋਰ ਹੈ,
ਇਹ ਇੱਕ ਸਰੀਰ ਰੂਪੀ ਮੰਦਰ ਹੈ, ਘਰ ਦੇ ਵਿੱਚ ਪੰਜ ਚੋਰ ਰਹਿੰਦੇ ਨੇ, ਕਾਮ ਕਰੋ ਲੋਭ ਮੋਹ ਹੰਕਾਰ,
ਨਿਤ ਕਰਹਿ ਬੁਰਿਆਈਆ,
ਇਹ ਨਿਤ ਬੁਰਿਆਈਆਂ ਬਦੀਆਂ ਕਰੇ ਕਰਦੇ ਰਹਿੰਦੇ ਨੇ, ਆਪੋ ਆਪਣੇ ਵਿਸ਼ੇ ਵੱਲ ਨੂੰ ਆਪਣੇ ਆਪਣੇ ਵਾਲ ਪਾਸੇ ਨੂੰ ਖਿੱਚਦੇ, ਬੁਰਾਈਆਂ ਕਰਾਉਂਦੇ ਨੇ।
ਦਸ ਨਾਰੀ ਇੱਕ ਪੁਰਖ ਕਰ,
ਤੇ ਮੈਂ ਛੋਟਾ ਜਿਹਾ ਹੁੰਦਾ ਸੀ, ਇੱਕ ਸੰਤ ਨੇ ਅਰਥ ਕਰਿਆ, ਕਹਿੰਦਾ ਇਹੋ ਜਿਹਾ ਜਮਾਨਾ ਆਜੂਗਾ, ਕਹਿੰਦਾ ਪੁਰਖ ਇੱਕ ਹੋਇਆ ਕਰੂਗਾ, ਔਰਤਾਂ ਦਸ ਦਸ ਵਿਆਹਿਆ ਕਰੂਗਾ। ਮੈਂ ਤਾਂ ਨਿਆਣਾ ਸੀ, ਮੈਂ ਮੇਰੇ ਦਿਮਾਗ ਚ ਰਹੀ, ਜਦੋਂ ਅਰਥ ਪੜੇ ਮੈਂ ਕਿਹਾ ਓਹੋ ਕਿੱਡਾ ਅਨਰਥ ਕਰੀ ਜਾਂਦਾ ਸੀ ਉਹ, ਐ ਆਪਣੀ ਮਰਜ਼ੀ ਦੇ ਅਰਥ ਕਰ ਲੈਂਦੇ ਹਨ। ਕਹਿੰਦੇ ਇਹੋ ਜਿਹਾ ਜਮਾਨਾ ਆਜੂ ਓਖੇ ਵੀ ਦਸ ਨਾਰੀ ਇੱਕ ਪੁਰਖ, ਆਪਣੇ ਕੋਲੋਂ ਅਰਥ ਬਣਾ ਲਿਆ, ਦਸ ਨਾਰੀ ਇੱਕ ਪੁਰਖ ਕਰ, ਦਸ ਇੰਦਰੀਆਂ ਰੂਪੀ ਨਾਰੀ ਇਸਤਰੀਆਂ ਦਾ ਇੱਕ ਮਨ ਰੂਪੀ ਪੁਰਖ ਬਣਾਉਣਾ ਕਰਿਆ ਹੈ, ਇਹਨਾਂ ਨੇ ਕੀਤਾ ਹੋਇਆ ਹੈ।
ਦਸੇ ਸਾਧ ਲੁਭਾਈਆ,
ਦਸੇ ਇੰਦਰੀਆਂ ਆਪੋ ਆਪਣੇ ਵਿਸ਼ਿਆਂ ਦੇ ਸਵਾਦ ਵਿੱਚ ਲੁਭਾਈਆਂ, ਲੁਭਾਏ ਮਨ ਹੋ ਰਹੀਆਂ ਹਨ। ਇਹ ਲੱਲੇ ਦੇ ਉੱਤੇ ਹੋੜਾ ਵੀ ਹੈ, ਲੱਲੇ ਨੂੰ ਔਂਕੜ ਵੀ ਹੈ, ਇਹ ਦਰਮਿਆਨੀ ਆਵਾਜ਼ ਵਾਸਤੇ ਹੁੰਦਾ ਭਾਈ, ਵੀ ਨਾ ਪੂਰਾ ਹੋੜਾ ਬੋਲਣਾ ਨਾ ਕੱਲਾ ਔਂਕੜ ਬੋਲਣਾ, ਦਰਮਿਆਨੀ ਆਵਾਜ਼ ਕਰ ਲੈਣੀ ਹੈ। ਹਾਂਜੀ,
ਇਹਨ ਮਾਇਆ ਮੋਹਣੀ ਮੋਹੀਆ,
ਮੋਹਣੀ ਮੋਹਤ ਕਰਨ ਵਾਲੀ ਮਾਇਆ ਨੇ ਦਸੇ ਇੰਦਰੀਆਂ ਨੂੰ ਮੋਹਿਤ ਕੀਤਾ ਹੋਇਆ, ਇਹ ਦਸੇ ਇੰਦਰੀਆਂ ਨੂੰ ਮੋਹਿਆ ਮੋਹਿਆ ਹੋਇਆ ਹੈ, ਇਹ ਮਾਇਆ ਹੀ ਵਰਤੀ ਹੋਈ ਹੈ।
ਨਿਤ ਫਿਰ ਹੈ ਪਰਮਾਈਆ,
ਕਿਉਂਕਿ ਇਸ ਮੋਹਣੀ ਮੋਹਤ ਕਰਨ ਵਾਲੀ ਜਿਹੜੀ ਮਾਇਆ ਹੈ, ਮਾਇਆ ਨੇ ਦਸੇ ਇੰਦਰੀਆਂ ਨੂੰ ਮੋਹਿਆ ਮੋਹਿਆ ਹੋਇਆ ਹੈ, ਇਸ ਕਰਕੇ ਇੰਦਰੀਆਂ ਨਿਤ ਨਿਤਾਂ ਪ੍ਰਤੀ ਵਿਸ਼ਿਆਂ ਵਿੱਚ ਪਰਮਾਈਆਂ ਭੜਕਦੀਆਂ ਫਿਰਦੀਆਂ ਰਹਿੰਦੀਆਂ ਹਨ।
ਹੱਠ ਦੋਵੇਂ ਕੀਤੀ ਓ,
ਗੁਰਮੁਖ ਤੇ ਮਨਮੁਖ ਦੋ ਹੱਠਾਂ ਹੋ ਗਈਆਂ, ਦੈਵੀ ਸੰਪਤ ਤੇ ਆਸਰੀ ਸੰਪਤ ਦੋ ਪੱਖ ਹੋਵੇ, ਦੇਵਤੇ ਤੇ ਦੈ ਤੇ ਦੋ ਪੱਖ ਹੋਵੇ, ਦੋਵੇਂ ਦੋ ਹੱਠਾਂ ਤਰਫਾਂ, ਹੱਠ ਨਾ ਤਰਫਾਂ, ਬਣਾਉਣਾ ਕੀਤੀਆਂ ਹਨ, ਤਾਂ ਹੀ ਇਹਨੂੰ ਦੁਨੀਆ ਕਹਿੰਦੇ। ਦੋ ਨਹੀਂ ਹੈ, ਜੰਮਣ ਤੇ ਮਰਨ ਦੀ, ਹਰਕ ਤੇ ਸੋਗ ਦੀ, ਖੁਸ਼ੀ ਤੇ ਗਮੀ ਆਦਿ ਦੀ ਕੀਤਿਓ ਕੀਤੀਆਂ ਹਨ।
ਸ਼ਿਵ ਸਖਤ ਵਰਤਾਈਆ,
ਉਹਨਾਂ ਦੇ ਵਿੱਚ ਗੁਰਮੁਖਾਂ ਦੇ ਅੰਦਰ ਸ਼ਿਵ ਕਲਿਆਣ ਸਰੂਪ ਆਪ ਤੇ ਦੂਜੇ ਮਨਮੁਖਾਂ ਦੇ ਅੰਦਰ ਸ਼ਕਤ ਮਾਇਆ ਵਰਤਾਈਆ, ਇਹ ਵਰਤਾਉਣਾ ਕੀਤੀ ਹੈ ਜੀ।
ਸ਼ਿਵ ਅੱਗੇ ਸ਼ਕਤੀ ਹਾਰਿਆ,
ਸ਼ਿਵ ਕਲਿਆਣ ਸਰੂਪ ਵਿੱਚ ਲੱਗੇ ਹੋਏ ਉਹਨਾਂ ਦੇ ਅੱਗੇ ਸਨਮੁਖ ਸ਼ਕਤੀ ਮਾਇਆ ਵਿੱਚ ਲੱਗੇ ਹੋਇਆਂ ਨੂੰ ਹਾਰਿਆ, ਹਾਰਨਾ ਪੈਂਦਾ ਹੈ।
ਈਵੈ ਹਰ ਭਾਈਆ,
ਹਰ ਪਰਮੇਸ਼ਰ ਨੂੰ ਇਹ ਵੀ ਇਸੇ ਪ੍ਰਕਾਰ ਹੀ ਗੱਲ ਭਾਈਆ ਭਾਉਂਦੀ ਹੈ, ਚੰਗੀ ਲੱਗਦੀ ਹੈ।
ਇੱਕ ਚਹੋ ਹੀ ਤੁਧ ਰੱਖਿਆ,
ਇੱਕ ਸੰਸਾਰ ਦੇ ਵਿੱਚੋਂ ਅੰਦਰ, ਜਾਣੀ ਸੰਸਾਰ ਦੇ ਵਿੱਚੋਂ ਕਿ ਅੰਦਰੋਂ ਰਹਿੰਦੇ ਹੋਏ, ਸੰਸਾਰ ਦੇ ਅੰਦਰ ਰਹਿੰਦੇ ਹੋਇਆਂ ਨੂੰ ਤੁਧ ਤੂੰ ਮਾਇਆ ਦੀ ਮਾਇਆ ਤੋਂ ਨਿਰਲੇਪ ਕਰਕੇ ਰੱਖਿਆ, ਰੱਖਣਾ ਕੀਤਾ ਹੈ।
ਜੋ ਸਤ ਸੰਗ ਮਿਲਾਈਆ,
ਅਸੀਂ ਕਿਹਨੂੰ ਰੱਖਣਾ ਕੀਤਾ ਵੀ ਕੀ ਇਹ ਦਵੈਸ਼ ਕੀਤੀ ਰੱਬ ਨੇ? ਕਹਿੰਦੇ ਨਹੀਂ, ਜਿਹੜੇ ਸਤਸੰਗ ਦੇ ਵਿੱਚ ਮਿਲ ਗਏ ਨੇ ਉਹਨਾਂ ਨੂੰ ਰੱਖਣ ਕੀਤਾ, ਜਿਹੜੇ ਸਤਸੰਗ ਨਾਲ ਮਿਲਾਇਆ ਮਿਲਾ ਰਹੇ ਹਨ ਉਹਨਾਂ ਨੂੰ ਰੱਖਿਆ ਹੈ।
ਜਲ ਵਿੱਚ ਹੋ ਬਿੰਬ ਉਠਾ ਲਿਓ,
ਗੁਰਮੁਖਾਂ ਦੀ ਤੇਰੇ ਵਿੱਚ ਐਸੀ ਅਭੇਦਤਾ ਹੋ ਗਈ ਹੈ ਜਿਵੇਂ ਜਲ ਪਾਣੀ ਦੇ ਵਿੱਚੋਂ ਅੰਦਰੋਂ ਬਿੰਬ ਨਾਮ ਬੁਲਬਲੇ ਜਿਹੜੇ ਉਠਾਏ ਉੱਠਦੇ ਹੈ, ਉੱਠ ਕਰਕੇ ਮੁੜ ਜਲ ਦੇ ਪਾਣੀ ਦੇ ਮਾਹੇ ਵਿੱਚ ਹੀ ਸਮਾ ਜਾਂਦੇ ਨੇ। ਇਉਂ ਜਲ ਰੂਪ ਹੈਗਾ ਬ੍ਰਹਮ ਤੇ ਬੁਲਬਲਿਆਂ ਦੀ ਨਿਆਈ ਉਹ ਗੁਰਮੁਖਾਂ ਦੇ ਸਰੀਰ ਤੇਰੇ ਵਿੱਚ ਹੀ ਸਮਾ। ਜਲ ਮਾਹੇ ਬੋਲ ਦੋ ਜੀ,
ਜਲ ਮਾਹੇ ਸਮਾਈ,
ਪਾਣੀ ਪਾਣੀ ਦੇ ਹੀ ਸਮਾ ਜਾਂਦਾ ਹੈ। ਜਿਉਂ ਜਲ ਰੂਪ ਬ੍ਰਹਮ ਬੁਲਬਲਿਆਂ ਦੀ ਨਿਆਈ ਉਹ ਗੁਰਮੁਖਾਂ ਦੇ ਸਰੀਰ ਤੇਰੇ ਵਿੱਚ ਹੀ ਪੈਦਾ ਹੋ ਕੇ ਤੇਰੇ ਵਿੱਚ ਹੀ ਸਮਾ ਅਭੇਦ ਹੋ ਜਾਂਦੇ ਹਨ।
ਦੱਖਣੇ ਮਹੱਲਾ ਪੰਜਵਾਂ,
ਦੱਖਣੇ ਦੇ ਅੰਦਰ ਹੀ ਮਹਾਰਾਜ ਪੰਜਵੇਂ ਪਾਤਸ਼ਾਹ ਕੇ ਸ਼ਬਦ ਉਚਾਰਨ ਕਰਦੇ ਹਨ ਜੀ।
ਆਗਾਹ ਕੂਤਰਾਗ,
ਹੇ ਭਾਈ ਆਗਾਹ ਅੱਗੇ ਪਰਮਾਰਥ ਦੇ ਰਸਤੇ ਕੂ ਦਾ ਅਰਥ ਨੂੰ ਤਰਾਂਗ ਚਾਹੁਣਾ ਕਰ, ਵਾਹਿਗੁਰੂ ਦੀ ਤਰਫ ਆਪਣੀ ਤਰੰਗ ਖਿੱਚ ਕਰਕੇ।
ਪਿੱਛਾ ਫੇਰ ਨਾ ਮੋਢੜਾ,
ਤੇ ਫੇਰ ਤੂੰ ਐਵੇਂ ਮੂੰਹ ਮੋਢਾ ਨਾ ਮਾਰ, ਕਹਿੰਦੇ ਮੋਢੜਾ ਮੋਢਾ ਜਾਂ ਮੁੱਖ ਪਿੱਛੇ ਨੂੰ ਨਾ ਕਰ, ਸੰਸਾਰ ਵੱਲ ਨੂੰ ਨਾ ਫੇਰ, ਨਾ ਫੇਰ ਨਾ ਕਰ, ਸੰਕਲਪਾਂ ਵਿਕਲਪਾਂ ਰੂਪੀ ਮੋਢਾ ਪਿੱਛੇ ਸੰਸਾਰ ਦੇ ਵਿਸ਼ਿਆਂ ਜਾਂ ਮਾਇਆ ਵੱਲ ਨੂੰ ਨਾ ਫੇਰ ਨਾ ਕਰ।
ਨਾਨਕ ਸਿੱਜ ਈ ਹਾਰ,
ਜਿਵੇਂ ਨਿਸ਼ਾਨ ਚ ਇੱਕੋ ਵਾਰ ਕਹਿੰਦਾ ਨਿਸ਼ਾਨਾ ਹੈ, ਜਾਂ ਸਿੰਨ ਵੀ ਨਿਸ਼ਾਨ ਨੂੰ ਚਿੱਤ ਕਰ ਦੇ ਉਸ ਵੇਲੇ ਜਿੱਥੇ ਜਾ ਕੇ ਤੀਰ ਲੱਗੇ, ਜਿਹਦੇ ਕਰਕੇ
ਬਹੁੜ ਨਾ ਹੋਵੀ ਜਨਮੜਾ,
ਜਿਹਦੇ ਤੀਰ ਲੱਗੇ ਨਾ ਮੁੜ ਕੇ ਜੰਮਣ ਜੋਗਾ ਨਾ ਰਹੇ, ਆਖੇ ਵੀ ਜਿਉਂਦਾ ਨਾ ਰਹਿ ਦੇਵੇ, ਜਨਮੜਾ ਜਨਮ ਜੋਗਾ ਨਾ ਰਹੇ। ਇਸੇ ਪ੍ਰਕਾਰ ਜੇ
ਨਾਨਕ ਸਿੱਜ ਇਵਿਹਾਰ,
ਸਤਿਗੁਰੂ ਜੀ ਕਥਨ ਕਰਦੇ ਅਵੇਹਾ, ਇਸ ਮਨੁੱਖਾ ਦੇਹੀ ਦੀ ਵਾਰ ਵਾਰੀ ਵਿੱਚ ਤੂੰ ਸਿੱਜ ਮੁਕਤ ਹੋਣਾ ਕਰ, ਬਹੁੜ ਮੁੜ ਕੇ ਫਿਰ ਤੂੰ
ਬਹੁੜ ਨਾ ਹੋਈ ਜਨਮੜਾ,
ਤੇਰਾ ਜਨਮੜਾ ਜਨਮ ਨਹੀਂ ਹੋਵੇਗਾ, ਤੇ ਇਹੀ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਪੀ ਤੋਂ ਤੂੰ ਦੇਖ ਵਿਚਾਰ।
ਮਹੱਲਾ ਪੰਜ,
ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੇ
ਸੱਜਣ ਮੈਂਡਾ ਚਾਈਆ,
ਹੇ ਭਾਈ ਮੈਂਡਾ ਮੇਰਾ ਪਿਆਰਾ ਸੱਜਣ ਮਿੱਤਰ ਰੂਪ ਪਰਮੇਸ਼ਰ ਸਦਾ ਹੀ ਚਾਈਆ, ਚਾਹ ਉਤਸ਼ਾਹ ਵਾਲਾ ਹੈ।
ਹਬ ਕਹੀ ਦਾ ਮਿੱਤਰ,
ਹਬ ਸਾਰਿਆਂ ਦਾ ਮਿੱਤ, ਮਿੱਤਰ ਕਹੀ ਦਾ ਹੈ, ਆਖੀ ਦਾ ਹੈ।
ਹੱਬੇ ਜਾਣਨ ਆਪਣਾ,
ਹੱਬੇ ਸਾਰੇ, ਮੁਸਲਮਾਨ ਕਹਿੰਦੇ ਸਾਡਾ ਅੱਲਾ ਹੈ, ਹਿੰਦੂ ਕਹਿੰਦੇ ਸਾਡਾ ਰਾਮ ਹੈ, ਤੇ ਆਪਾਂ ਕਹਿੰਦੇ ਸਾਡਾ ਵਾਹਿਗੁਰੂ ਹੈ, ਉਹ ਸਾਰਿਆਂ ਦਾ ਹੀ ਹੈ। ਅੱਲਾ ਰੂਪ ਹੋ ਕੇ ਵੀ ਉਹੀ ਹੈ, ਰਾਮ ਰੂਪ ਕੋਈ ਵੀ, ਵਾਹਿਗੁਰੂ ਰੂਪ ਹੋ ਕੇ ਵੀ ਉਹੀ ਹੈ, ਕੋਈ ਬੋਲੇ ਰਾਮ ਰਾਮ ਕੋਈ ਖੁਦਾ ਏ, ਸਾਰੇ ਜਾਣਦੇ ਵੀ ਸਾਡਾ ਹੈ, ਪਰ ਉਹ ਐਸਾ ਹੈ।
ਕਹੀ ਨਾ ਠਾਹੇ ਚਿੱਤ,
ਉਹ ਕਹੀ ਕਿਸੇ ਦਾ ਵੀ ਚਿੱਤ ਮਨ ਨਹੀਂ, ਠਾਹੇ ਨਾ ਢਾਉਣ ਦਾ ਢਾਉਂਦਾ ਨਹੀਂ ਹੈ। ਉਹ ਇਸ ਤਰ੍ਹਾਂ ਜਿਵੇਂ ਕਈ ਜਵਾਕ ਹੋਣ ਕਿਸੇ ਦੇ, ਸਮਝ ਲਓ, ਕਲਪਨਾ ਕਰ ਲਓ, ਉਹ ਨੱਠ ਕੇ ਆ ਕੇ ਇੱਕ ਚਾਰ ਪੰਜ ਨਿਆਣੇ ਹੋਣ, ਇੱਕ ਆ ਕੇ ਚਿੰਬੜ ਜਾਂਦਾ, ਇੱਕ ਲੱਤਾਂ ਨੂੰ, ਇੱਕ ਬਾਹਾਂ ਨੂੰ, ਇਹ ਕਹਿੰਦਾ ਬਾਪੂ ਮੇਰਾ ਹੈ, ਉਹ ਦੂਜਾ ਕਹਿੰਦਾ ਨਹੀਂ ਮੇਰਾ ਹੈ, ਤੇ ਉਹ ਸਾਰੇ ਕਹੀ ਜਾਂਦੇ, ਲੜੀ ਜਾਂਦੇ ਨਾ, ਉਹ ਕਹਿੰਦਾ ਹਾਂ ਭਾਈ ਮੈਂ ਸਾਰਿਆਂ ਦਾ ਹੀ ਹਾਂ, ਤੇਰਾ ਵੀ ਹੈ, ਤੇਰਾ ਵੀ ਹੈ, ਤੇਰਾ ਵੀ ਹੈ, ਐਂ ਕਹਿੰਦੇ ਕਿਸੇ ਦਾ ਚਿੱਤ ਨਹੀਂ, ਉਹ ਮਤਲਬ ਤੋੜਦਾ ਹੀ ਨਹੀਂ, ਕਹਿੰਦਾ ਹਾਂ ਭਾਈ, ਅੱਲਾ ਵਾਲਿਆਂ ਨੂੰ ਕਹਿੰਦਾ ਹਾਂ ਮੈਂ ਤੁਹਾਡਾ ਹੀ ਹੈ, ਰਾਮ ਵਾਲਿਆਂ ਨੂੰ ਕਹਿੰਦਾ ਤੁਹਾਡਾ ਹੀ ਹੈ, ਵਾਹਿਗੁਰੂ ਕਹਿਣ ਵਾਲਿਆਂ ਨੂੰ ਕਹਿੰਦਾ ਤੁਹਾਡਾ ਹੀ ਹੈ, ਕਿਸੇ ਦਾ ਚਿੱਤ ਨਹੀਂ ਉਹ ਤੋੜਦਾ ਨਹੀਂ ਹੈ।
ਮਹੱਲਾ ਪੰਜਵਾਂ,
ਅੱਗੇ ਮਹੱਲਾ ਉਚਾਰਨ ਕਰਦੇ ਹਾਂ ਜੀ।
ਗੁਜੜਾ ਲਦਮ ਲਾਲ,
ਹੇ ਲਾਲ ਪਿਆਰੇ ਪ੍ਰਭੂ, ਮੈਂ ਤੈਨੂੰ ਗੁਜੜਾ ਗੁਪਤ ਹੋਏ ਨੂੰ ਲਦਮ ਲੱਭਣਾ ਕੀਤਾ ਹੈ, ਲੱਭ ਲਿਆ ਹੈ ਤੈਨੂੰ,
ਮੱਥਾ ਹੀ ਪ੍ਰਗਟ ਥਿਆ,
ਤੂੰ ਹੀ ਨਿਸ਼ਚੇ ਕਰਕੇ, ਹੀ ਨਾਮ ਨਿਸ਼ਚੇ ਦਾ, ਮੱਥੇ ਦੇ ਚੰਗੇ ਭਾਗਾਂ ਕਰਕੇ ਪ੍ਰਗਟ ਪ੍ਰਤੱਖ ਹੋਇਆ ਹੈ, ਜਾਂ ਮੱਥੇ ਭਾਵ ਸਾਹਮਣੇ ਹੀ ਪ੍ਰਤੱਖ ਹੋ ਗਏ, ਕਹਿੰਦਾ ਫਲਾਣਿਆ ਮੇਰੇ ਮੱਥੇ ਨਾ ਲੱਗ, ਉਹ ਪ੍ਰਗਟ ਹੋਣਾ ਸਾਹਮਣੇ ਦੇਖਣਾ, ਦਾ ਅੰਤਸ਼ਕਰਨ ਰੂਪੀ ਮੱਥੇ ਚ ਪ੍ਰਗਟ ਸਾਕਸ਼ਾਤ ਹੋਇਆ ਹੈ।
ਸੋਈ ਸੁਹਾਵਾ ਥਾਨ,
ਸਤਿਗੁਰੂ ਕਥਨ ਕਰਦੇ ਨੇ, ਹੇ ਬੋਲੋ ਸਾਰੀ ਇਕੱਠੇ ਬੋਲਦੇ,
ਜਿੱਥੇ ਪ੍ਰੀਏ ਨਾਨਕ ਜੀ ਤੂੰ ਉੱਠਿਆ,
ਸਤਿਗੁਰੂ ਕਥਨ ਕਰਦੇ ਨੇ, ਹੇ ਪ੍ਰੀਏ ਪਿਆਰੇ ਪ੍ਰਭੂ ਜੀ, ਜਿੱਥੇ ਜਿਸ ਹਿਰਦੇ ਰੂਪੀ ਥਾਨ ਵਿਚ ਤੂੰ ਬੁੱਠਿਆ ਵਸਿਆ ਹੈ, ਤੇ ਸੋਈ ਉਹੀ ਸੁਹਾਵਾ ਸੋਭਨੀਕ ਥਾਨ ਅਸਥਾਨ ਹੈ, ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਸੋਭਨੀਕ ਹੈ, ਅੰਤਸ਼ਕਰ ਰੂਪੀ ਥਾਂ ਵੀ ਸੋਭਨੀਕ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਜਾ ਤੂੰ ਮੀਰੇ ਵੱਲ ਹੈ,
ਹੇ ਪ੍ਰਭੂ ਜਾਂ ਤੂੰ ਮੇਰੇ ਵੱਲ ਤਰਫ ਹੋ ਗਿਆ, ਤੂੰ ਮੇਰੇ
ਤਾਂ ਕਿਆ ਮੋਹ ਛੰਦਾ,
ਤਦ ਮੈਨੂੰ ਕਿਸੇ ਦੀ ਕੋਈ ਮੁਛੰਦਗੀ ਮੁਹਤਾਜਗੀ ਨਹੀਂ ਹੈ, ਮੁਛੰਦਗੀ ਨਾ ਮੁਹਤਾਜਗੀ ਦਾ ਹੁੰਦਾ ਹੈ, ਮੁਹਤਾਜਗੀ ਨਹੀਂ ਰਹੀ,
ਤਾਂ ਕਿਆ ਮੋਹ ਛੰਦਾ,
ਤਾਂ ਤਦੋਂ ਫਿਰ ਮੈਨੂੰ ਕਿਸੇ ਦੀ ਕਿਹਾ ਕੀ ਮੁਛੰਦਾ ਮੁਛੰਦਗੀ ਮੁਹਤਾਜੀ ਹੈ,
ਤੁਧ ਸਭ ਕੁਛ ਮੈਨੂੰ ਸੌਂਪਿਆ,
ਹੇ ਪ੍ਰਭੂ ਤੁਸੀਂ ਸਾਰਾ ਕੁਛ ਮੈਨੂੰ ਸੌਂਪ ਦਿੱਤਾ ਹੈ,
ਜਾਂ ਤੇਰਾ ਬੰਦਾ,
ਹੇ ਪ੍ਰਭੂ ਜਾਂ ਜਦੋਂ ਮੈਂ ਤੇਰਾ ਬੰਦਾ ਦਾਸ ਬਣਿਆ, ਤਦੋਂ ਤੂੰ ਧਰਮ ਅਰਥ ਕਾਮ ਮੋਖ ਆਦਿ ਸਭ ਸਾਰਾ ਕੁਛ ਮੈਨੂੰ ਅਸਾਨੂੰ ਸੌਂਪਣਾ ਕੀਤਾ, ਉਹ ਪਦਾਰਥਾਂ ਕਨੀ ਤੇ ਤੋਟ ਨਹੀਂ ਆਉਣ ਦਿੰਦਾ, ਫਿਰ ਐਸਾ ਪ੍ਰਭੂ ਹੈ,
ਲਖਮੀ ਤੋਟ ਨਾ ਆਵੇ,
ਲਕਸ਼ਮੀ ਮਾਇਆ ਦੀ ਤੋਟ ਕਮੀ ਨਹੀਂ ਆਉਂਦੀ ਹੈ, ਭਾਵ ਆਪ ਉਹ ਜਿਹੜੀ ਲਕਸ਼ਮੀ ਹੈ, ਜੋ ਪਦਾਰਥ ਹਨ,
ਖਾਏ ਖਰਚ ਰਹਿੰਦਾ,
ਉਹ ਖਾਏ ਖਾ ਰਿਹਾ, ਹੋਰਨਾਂ ਨੂੰ ਖਰਚ ਖਰਚਦਾ ਵੀ ਹੈ, ਦਾਨ ਕਰਦਾ ਦਾਨ ਕਰਦਾ ਰਹਿੰਦਾ, ਇਸ ਕਰਕੇ ਤੋਟ ਨਹੀਂ ਆਉਂਦੀ ਕਦੇ ਵੀ, ਘਾਟਾ ਨਹੀਂ ਆਉਂਦਾ, ਲਖਮੀ ਤੋਟਣਾ ਆਪ ਹੀ ਖਾਏ ਖਰਚ ਰਹਿੰਦਾ, ਤੇਰੀ ਭਗਤੀ ਰੂਪੀ ਲਕਸ਼ਮੀ ਦਾ ਘਾਟਾ ਨਹੀਂ ਆਉਂਦਾ, ਆਪ ਖਾਂਦਾ ਭਾਵ ਧਾਰਨ ਕਰਦਾ, ਹੋਰਨਾਂ ਨੂੰ ਖਰਚਦਾ ਭਾਵ ਭਗਤੀ ਕਰਾਉਣਾ ਕਰਦਾ ਹੈ,
ਲੱਖ ਚੌਰਾਸੀ ਹੈ ਮੇਦਨੀ,
84 ਲੱਖ ਜੋਨਾਂ ਦੀ ਮੇਦਨੀ ਸ੍ਰਿਸ਼ਟੀ ਹੈ,
ਸਭ ਸੇਵ ਕਰੰਦਾ,
ਉਹ ਸਭ ਤੇਰੀ ਸੇਵ ਟਹਿਲ ਕਰੰਦਾ ਕਰਦੀ ਹੈ, ਕਰਦੀ ਰਹਿੰਦੀ ਹੈ ਸਾਰੀ ਸ੍ਰਿਸ਼ਟੀ, ਤੇ ਮੇਰੀ ਸੇਵ ਕਰਨ ਦੇ ਵਿਚ ਉਹ ਤੁਸੀਂ ਮਹਾਰਾਜ ਸੇਵਾ ਕਰਨ ਵਾਲੀ ਬਣਾ ਦਿੱਤੀ ਹੈ,
ਇਹ ਵੈਰੀ ਮਿੱਤਰ ਸਭ ਕੀਤੇ ਆ,
ਇਹ ਪ੍ਰਤਾਹ ਕਾਮ ਕਰੋ ਆਦ ਵੈਰੀ ਦੁਸ਼ਮਣ ਸਾਰੇ ਮੇਰੇ ਮਿੱਤਰ ਸੱਜਣ ਕੀਤਿਆਂ ਕਰ ਦਿੱਤੇ ਹਨ,
ਨਹਿ ਮੰਗਹਿ ਮੰਦਾ,
ਉਹ ਮੇਰਾ ਮੰਦਾ ਬੁਰਾ ਕੋਈ ਨਹੀਂ ਮੰਗਦਾ ਹੈ, ਹੁਣ ਮੇਰੇ ਅੰਦਰ ਕੋਈ ਮੰਦਾ ਸੰਕਲਪ ਨਹੀਂ ਫੁਰਦਾ ਹੈ, ਭਾਵ ਤੇ ਨਾ ਹੀ ਮੈਂ ਕਿਸੇ ਦਾ ਬੁਰਾ ਮੰਗਦਾ ਹਾਂ, ਤੇ ਮੇਰੇ ਅੰਦਰੋਂ ਬੁਰਾਈ ਖਤਮ ਕਰ ਦਿੱਤੀ ਹੈ, ਤੈਂ ਇਹ ਇਸ ਤਰ੍ਹਾਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਨਾ ਇੱਕ ਡਾਕੂ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੋਇਆ, ਜਿਵੇਂ ਚੰਬਲ ਘਾਟੀ ਦੇ ਡਾਕੂ, ਉਹ ਐਡਾ ਵੱਡਾ ਡਾਕੂ ਸੀ, ਤੂਫਾਨ ਲਿਆ ਦਿੰਦਾ ਸੀ, ਫੜ ਨਹੀਂ ਸੀ ਹੁੰਦਾ, ਪਰ ਸ਼ੇਰੇ ਪੰਜਾਬ ਦੇ ਬਲਿਹਾਰ ਜਾਈਏ, ਆਪਣੀ ਬੁੱਧ ਬਲ ਦੇ ਨਾਲ ਸ਼ਕਤੀ ਦੇ ਨਾਲ ਉਹਨੂੰ ਫੜ ਲਿਆ, ਫੜ ਕੇ ਜੇਲ੍ਹ ਚ ਸਿੱਟ ਦਿੱਤਾ, ਕੱਪੜੇ ਬਦਲ ਕੇ ਤੇ ਨੌਕਰ ਬਣ ਕੇ ਉਹਦੇ ਕੋਲ ਚਲਿਆ ਗਿਆ, ਰਾਤ ਨੂੰ ਇੱਕ ਦੋ ਦਿਨ ਜੇ ਹੋ ਗਏ ਨਾ ਜੇਲ੍ਹ ਚ, ਕਹਿੰਦੇ ਵੇ ਕਿਵੇਂ ਆ, ਕਹਿੰਦਾ ਬਸ ਠੀਕ ਹੈ, ਹੁਣ ਫਸੇ ਗਏ ਹੁਣ ਕੀ ਹੈ, ਕਹਿੰਦਾ ਵੀ ਰਾਜਾ ਤੈਨੂੰ ਫਾਂਸੀ ਦਊਗਾ, ਅੱਛਾ ਮਾਰ ਦੂਗਾ ਰਾਜਾ, ਕਹਿੰਦੇ ਸੂਲੀ ਤੇ ਟੰਕੂ ਤੈਨੂੰ, ਕਹਿੰਦਾ ਕੋਈ ਬਚਾਅ ਹੋ ਸਕਦਾ, ਕਹਿੰਦੇ ਹਾਂ ਹੋ ਸਕਦਾ, ਸੀ ਤਾਂ ਮਹਾਰਾਜਾ ਰਣਜੀਤ ਸਿੰਘ, ਅਖੇ ਕੀ ਹੋ ਸਕਦਾ, ਕਹਿੰਦੇ ਜੇ ਤੂੰ ਡਾਕੇ ਮਾਰਨੇ ਛੱਡ ਦਵੇਂ, ਕਹਿੰਦਾ ਗੁਜ਼ਾਰਾ ਕਿਵੇਂ ਹੋਊ, ਕਹਿੰਦਾ ਵੀ ਮੈਂ ਇੰਨੀ ਇੱਕ ਗੱਲ ਹੈ ਵੀ ਮੈਂ ਮਹਾਰਾਜ ਦੇ ਸੁਭਾਅ ਨੂੰ ਜਾਣਦਾ, ਮੈਨੂੰ ਇੱਕ ਵਜ਼ੀਰ ਨੇ ਇਹ ਗੱਲ ਕਹੀ ਹੈ ਵੀ ਜੇ ਕਿਤੇ ਇਹ ਡਾਕੇ ਛੱਡ ਦਿੰਦਾ ਬੰਦਾ ਬੜਾ ਕੰਮਦਾ ਸੀ, ਕਹਿੰਦਾ ਫਿਰ ਤੈਨੂੰ ਸਰਦਾਰ ਬਣਾ ਸਕਦਾ ਉਹ, ਕਹਿੰਦਾ ਅੱਛਾ ਲੈ ਵੀ, ਕਹਿੰਦਾ ਜੇ ਐਸਾ ਹੋਊਗਾ ਵੀ ਮੈਂ ਚੋਰੀ ਛੱਡ ਦੂੰਗਾ, ਡਾਕੇ ਮਾਰਨੇ ਛੱਡ ਦੂੰ, ਕਹਿੰਦਾ ਪੱਕਾ ਬਚ, ਉਹ ਕਹਿੰਦਾ ਗੱਲ ਸੁਣ ਲੈ, ਅਸੀਂ ਜਿਹੜੇ ਡਾਕੂ ਹੁੰਦੇ ਹਾਂ ਨਾ ਬਚਨ ਦੇ ਪੱਕੇ ਹੁੰਦੇ, ਮਰ ਜਾਈਏ ਚਾਹੇ, ਅਸੀਂ ਬਚਨ ਨਹੀਂ ਤੋੜਦੇ, ਪੱਕਾ ਬਚਨ, ਕਹਿੰਦੇ ਪੱਕਾ, ਪਰ ਅਹੁਦਾ ਮਿਲੇ, ਕਹਿੰਦਾ ਪੱਕਾ ਰਿਹਾ, ਉਹ ਮਹਾਰਾਜਾ ਸ਼ੇਰੇ ਪੰਜਾਬ ਕਹਿੰਦਾ ਮੈਂ ਨੌਕਰ ਨਹੀਂ ਹਾਂ ਮਹਾਰਾਜਾ ਰਣਜੀਤ ਸਿੰਘ ਹਾਂ, ਪੈਰੀ ਪੈ ਗਿਆ, ਕਹਿੰਦਾ ਮਹਾਰਾਜ, ਕਹਿੰਦਾ ਵੀ ਤੂੰ ਹੁਣ ਬਚਨ ਦਾ ਪੱਕਾ ਰਹੀਂ, ਕਹਿੰਦਾ ਮਹਾਰਾਜ ਮੈਂ ਪੱਕਾ ਬਚਨ ਦਾ, ਉਹਨੂੰ ਸਾਧ ਸਿੰਘ ਜੀ ਆਪਣਾ ਇਹਨੇ ਸੈਨਾਪਤੀ ਬਣਾਇਆ, ਫਿਰ ਇੱਕ ਦਸਤਾ ਫੌਜ ਦਾ ਦਿੱਤਾ, ਅਹੁਦਾ ਦਿੱਤਾ, ਤੇ ਇਉਂ ਫਿਰ ਉਹ ਸੀਤਾ ਬੈਰੀ ਲੁੱਟਦਾ ਸੀ ਪ੍ਰਜਾ ਨੂੰ, ਗੁਰਸਿੱਖਾਂ ਨੂੰ ਤੰਗ ਕਰਦਾ ਸੀ, ਤੇ ਹੁਣ ਨਹਿ ਮੰਗੇ ਮੰਦਾ, ਔਰ ਮਹਾਰਾਜ ਦਾ ਵਫ਼ਾਦਾਰ ਹੋ ਕੇ ਜੰਗਾਂ ਦੇ ਵਿੱਚ ਜਿੱਤਾਂ ਪ੍ਰਾਪਤ ਕਰਦਾ ਰਿਹਾ, ਤੇ ਇਸ ਪ੍ਰਕਾਰ ਇਹ ਬੈਰੀ ਮਿੱਤਰ ਸਭ ਕੀਤੇ, ਬੈਰੀ ਨੂੰ ਮਿੱਤਰ ਬਣਾ ਲੈਣਾ, ਫਿਰ ਉਹਦੇ ਕੋਲੋਂ ਕੰਮ ਲੈਣਾ, ਇਹ ਦਾਨਿਸ਼ ਬੰਦੀ ਹੈ।
ਲੇਖਾ ਕੋਈ ਨਾ ਪੁੱਛੇ।
ਤੇ ਹੁਣ ਇਹ ਜਿਹੜਾ ਅੰਤਰੀ ਭਾਵ ਦੇ ਵਿੱਚ ਹੈ ਵੀ ਕਾਮ ਕ੍ਰੋਧ, ਪਹਿਲਾਂ ਤਾਂ ਅਸੀਂ ਡਾਕੂ ਇਹ ਡਾਕੇ ਮਾਰਦੇ ਸੀ ਦੇਹ ਦੇ ਵਿੱਚ, ਹੁਣ ਇਹਨਾਂ ਨੂੰ ਆਪਣੇ ਮਿੱਤਰ ਕਿਵੇਂ ਬਣਾ ਲਿਆ। ਅੱਗੇ ਕਾਮਨਾ ਮੰਦੀ ਵਾਸ਼ਨਾ ਫੁਰਦੀ ਸੀ, ਵਿਸ਼ੇ ਭੋਗਦੀ ਸੀ, ਹੁਣ ਕਾਮਨਾ ਫੁਰਦੀ ਵਾਹਿਗੁਰੂ ਦੇ ਮਿਲਣ ਦੀ। ਲੋ ਆਪ ਹੀ ਮਿੱਤਰ ਬਣ ਗਈ। ਕ੍ਰੋਧ ਅੱਗੇ ਆਉਂਦਾ ਸੀ ਦੂਸਰੇ ਤੇ, ਹੁਣ ਆਪਣੇ ਆਪ ਤੇ ਆਉਂਦੇ ਮਿੱਤੇ ਅੰਮ੍ਰਿਤ ਵੇਲੇ ਕਿਉਂ ਨਾ ਉੱਠ ਹੋਇਆ। ਲੋਭ ਅੱਗੇ ਪਦਾਰਥਾਂ ਦਾ ਸੀ, ਹੁਣ ਕਹਿੰਦਾ ਵੱਧ ਤੋਂ ਵੱਧ ਬਾਣੀ ਪੜ੍ਹਨਾ, ਇਹਦਾ ਲੋਭ ਕਰਦਾ। ਤੇ ਅੱਗੇ ਮੋਹ ਸੰਬੰਧੀਆਂ ਦਾ ਕਰਦਾ ਸੀ, ਹੁਣ ਪਰਮਾਤਮਾ ਦੇ ਮਿਲਣ ਦਾ ਮੋਹ ਕਰਦਾ। ਅੱਗੇ ਹੰਕਾਰ ਕਰਦਾ ਸੀ ਆਪਣੇ ਧਨ ਦਾ ਜਾਂ ਹੋਰ ਗੁਣਾਂ ਦਾ, ਹੁਣ ਸ਼ੁੱਧ ਹੰਕਾਰ ਕਿਹੜਾ ਕਿ ਮੈਂ ਪਰਮਾਤਮਾ ਮਨ ਤੋਂ ਜੋਤ ਸਰੂਪ ਹੈ। ਹੁਣ ਸ਼ੁੱਧ ਹੰਕਾਰ ਮੁਕਤੀ ਦਾ ਹੇਤੂ ਹੈ, ਮਲਣ ਹੰਕਾਰ ਜਿਹੜਾ ਉਹ ਜੰਮਣ ਮਰਨ ਦਾ ਕਾਰਨ ਹੈ। ਦੋ ਤਰ੍ਹਾਂ ਦਾ ਹੰਕਾਰ ਹੈ। ਤੇ ਇਸ ਪ੍ਰਕਾਰ ਦੱਸਿਆ ਹੈ ਜੇ ਇਹ ਮਿੱਤਰ ਬਣਾ ਦਿੱਤੇ।
ਲੇਖਾ ਕੋਈ ਨਾ ਪੁੱਛੇ
ਸਾਰਾ ਜੀ,
ਜਾ ਹਰ ਬਖਸ਼ੰਦਾ,
ਹਰ ਪ੍ਰਭੂ ਪਰਮੇਸ਼ਰ ਬਖਸ਼ ਦਿੰਦਾ। ਫਿਰ ਕੋਈ ਵੀ ਕਰਮਾਂ ਧਰਮਾਂ ਦਾ ਲੇਖਾ ਹਿਸਾਬ ਕਿਤਾਬ ਨਹੀਂ ਪੁੱਛਦਾ। ਧਰਮਰਾਜ ਆਦ
ਆਨੰਦ ਭਇਆ ਸੁਖ ਪਾਇਆ
ਸਾਰਾ ਜੀ,
ਮਿਲ ਗੁਰ ਗੋਬਿੰਦਾ,
ਹੇ ਗੋਬਿੰਦਾ ਪ੍ਰਭੂ ਗੁਰਾਂ ਨਾਲ ਮਿਲ ਕਰਕੇ ਗੁਰਾਂ ਦੁਆਰਾ ਤੇਰੇ ਨਾਲ ਅਸੀਂ ਸਿੱਧ ਕਰਕੇ ਮੰਤਰ ਆਤਮ ਆਨੰਦ ਪ੍ਰਾਪਤ ਕਰਿਆ ਹੈ, ਨਾਮ ਚਿੰਤਨ ਕੀਤਾ ਤੇ ਇਉਂ ਇਸ ਪ੍ਰਕਾਰ ਫਿਰ ਇਹ ਆਨੰਦ ਪ੍ਰਾਪਤ ਪਿਆ ਹੋਇਆ ਹੈ। ਆਤਮਕ ਸੁਖ ਨੂੰ ਪਾਇਆ ਪਾਉਣਾ ਕੀਤਾ ਹੈ, ਮਨ ਕਰਕੇ ਆਨੰਦ ਪ੍ਰਾਪਤ ਹੋਇਆ ਹੈ, ਸਰੀਰ ਕਰਕੇ ਵੀ ਸੁਖ ਪਾਉਣਾ ਕੀਤਾ ਹੈ।
ਸਭੇ ਕਾਜ ਸਵਾਰ
ਤੇ ਹੇ ਪ੍ਰਭੂ ਜੀ, ਹਾਂ ਬੋਲ ਦੋ ਸਾਰੇ।
ਸਭੇ ਕਾਜ ਸਵਾਰ ਜਾਂ ਤੁਦ ਪਾਵਨ ਦਾ,
ਹੇ ਪ੍ਰਭੂ ਜਾਂ ਜਦੋਂ ਮੈਂ ਤੁਦ ਤੈਨੂੰ ਪਾਵਨ ਦਾ ਪਾ ਗਿਆ, ਤਦੋਂ ਤੂੰ ਮੇਰੇ ਲੋਕ ਪ੍ਰਲੋਕ ਦੇ ਸਭੇ ਸਾਰੇ ਕਾਜ ਕੰਮ ਸਵਾਰਿਆ ਸਵਾਰ ਦਿੱਤੇ ਨੇ। ਸਾਧ ਸਿੰਘ ਜੀ, ਭਾਵੇਂ ਸਲੋਕ ਦਾ ਇੱਕ ਹੋਰ ਕਰਨਾ ਸੀ ਆਪਾਂ ਨੇ ਪੌੜੀ, ਪਰ ਹੋ ਨਹੀਂ ਸਕੀ, ਇੱਥੇ ਹੀ ਸਮਾਪਤੀ ਹੈ। ਕੱਲ੍ਹ ਨੂੰ ਮਹਾਰਾਜ ਕਿਰਪਾ ਕਰੇ, ਚਾਹੇ ਵੱਧ ਟਾਈਮ ਲੱਗ ਜਾਵੇ ਥੋੜਾ ਬਹੁਤ, ਤੇ ਕੱਲ੍ਹ ਨੂੰ ਕਰ ਲਵਾਂਗੇ ਕਿਉਂਕਿ ਹੁਣ ਸਮਾਂ ਹੋ ਗਿਆ ਜੇ।
ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।